ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਜੀ ਕਾ ਖਾਸ ਰੂਪ, ਗੁਰੂ ਖਾਲਸਾ ਸਤਸੰਗ ਜੀ। ਰਸਨਾ ਪਵਿੱਤਰ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਕਰਨ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਪੰਜ ਚਾਰ ਮਿੰਟਾਂ ਦੇ ਵਿੱਚ ਵਿੱਚ ਨਮਸਕਾਰ ਕਰ ਲਓ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਕਿ ਪੰਜ ਕੁ ਮਿੰਟ ਬਾਅਦ ਰਸਤਾ ਜਿਹੜਾ ਅੱਧ ਚੋਂ ਬੰਦ ਕਰ ਦਿਓ, ਉਦੋਂ ਤੱਕ ਮੱਥਾ ਟੇਕ ਹੀ ਲੈਣਾ ਸਾਰਿਆਂ ਨੇ। ਜਿਹੜੇ ਥੋੜੇ ਬਹੁਤ ਰਹਿ ਜਾਣਗੇ ਫਿਰ ਬਾਅਦ ਵਿੱਚ ਪ੍ਰੇਮ ਭੇਟਾ ਰੱਖ ਲੈਣਗੇ, ਦੂਰੋਂ ਮੱਥਾ ਟੇਕ ਲੈਣਗੇ। ਹਾਂਜੀ, ਇਕਾਗਰਤਾ ਬੜੀ ਲਾਜ਼ਮੀ ਹੈ, ਰਲ ਮਿਲ ਬੈਠਣ ਦਾ ਤਾਂ ਹੀ ਫਾਇਦਾ ਹੈ। ਕੁਝ ਸਮਾਂ ਰਲ ਮਿਲ ਕੇ ਆਪਾਂ ਗੁਰਬਾਣੀ ਦੀ ਵਿਚਾਰ ਕਰੀਏ। ਲਓ ਪੜ੍ਹੋ ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਬਾਬਾ ਫਰੀਦ ਸਾਹਿਬ ਜੀ ਦਾ
ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁੱਧ।
ਸੁਣੋ ਜੀ ਹੁਣ ਇਕਾਗਰਤਾ ਨਾਲ, ਬਾਬਾ ਫਰੀਦ ਸਾਹਿਬ ਕਹਿੰਦੇ ਹੈ ਸ਼ੱਕਰ ਖੰਡ, ਸ਼ੱਕਰ ਤੇ ਖੰਡ ਤੇ ਕਲੀਅਰ ਹੀ ਅਰਥ ਪਤਾ ਹੈ। ਨਿਵਾਤ ਕਹਿੰਦੇ ਆ ਜੀ ਮਿਸ਼ਰੀ ਨੂੰ, ਮਾਖਿਓ ਸ਼ਹਿਦ ਮਖਿਆਲ ਸ਼ਹਿਦ, ਮਾਖਿਓ ਮਾਝਾ ਦੁੱਧ ਮੱਝ ਦਾ ਦੁੱਧ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਛੇ ਚੀਜ਼ਾਂ ਹੋ ਗਈਆਂ। ਕਹਿੰਦੇ ਇਹ ਸਾਰਾ ਕੁਝ ਬਹੁਤ ਮਿੱਠਾ ਹੈ, ਮਿੱਠਾ ਹੈ, ਪਰ ਮੇਰੇ ਮਾਲਕ ਜੀ ਤੇਰਾ ਨਾਮ ਇੰਨਾ ਮਿੱਠਾ ਵੀ ਇਹ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ। ਆਖੋ ਸਤਨਾਮ। ਸੁਣੋ, ਤੇਰਾ ਨਾਮ ਮੇਰੇ ਮਾਲਕ ਜੀ, ਤੇਰਾ ਜਿਹੜਾ ਨਾਮ ਹੈ ਇੰਨਾ ਮਿੱਠਾ ਹੈ ਬਈ ਇਹ ਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ। ਸਭੇ ਵਸਤੂ ਮਿੱਠੀਆਂ, ਇਹ ਸਾਰੀਆਂ ਮਿੱਠੀਆਂ ਚੀਜ਼ਾਂ ਲੋਕ ਇਹਨਾਂ ਨੂੰ ਮਿੱਠੀਆਂ ਮੰਨਦੇ ਹੈ, ਪਰ ਤੇਰਾ ਨਾਮ ਸਭ ਤੋਂ ਮਿੱਠਾ। ਹੁਣ ਨਾਮ ਮਿੱਠੇ ਤੋਂ ਭਾਵ ਕੀ ਹੈ? ਮਨਵੀਂ ਦੀਵਾਨ ਲੱਗੇ ਸੀ, ਉੱਥੇ ਵੀ ਬੇਨਤੀ ਕੀਤੀ ਸੀ ਵੀ ਨਾਮ ਮਿੱਠੇ ਤੋਂ ਭਾਵ ਇਹ ਨਹੀਂ ਵੀ ਸਾਡਾ ਮੂੰਹ ਮਿੱਠਾ ਹੋ ਜਾਂਦਾ ਹੈ। ਵੀ ਨਾਮ ਮਿੱਠੇ ਦਾ ਮਤਲਬ ਇਹ ਹੈ ਵੀ ਆਪਾਂ ਜੇ ਵਾਹਿਗੁਰੂ 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 ਜਿਵੇਂ ਹੁਣ ਆਪਾਂ ਸਾਰੇ ਕਰ ਹੀ ਰਹੇ ਸੀ ਵੀ ਇਹਦੇ ਨਾਲ ਸਾਡਾ ਮੂੰਹ ਮਿੱਠਾ ਮਿੱਠਾ ਹੋ ਜਾਏਗਾ, ਇਹਦਾ ਅਰਥ ਇਹ ਹੈ ਵੀ ਕੋਈ ਮੂੰਹ 'ਚ ਮਿੱਠਾ ਲੱਗਣ ਲੱਗ ਜਾਂਦਾ? ਨਹੀਂ, ਇਹਦਾ ਅਰਥ ਹੈ ਕਿ ਨਾਮ ਮਤਲਬ ਪਰਮਾਤਮਾ। ਕੱਲ ਇਸ ਟੌਪਿਕ ਤੇ ਗੱਲ ਹੋਈ ਸੀ ਨਾ ਵੀ ਨਾਮ ਦਾ ਅਰਥ ਹੈ ਪਰਮਾਤਮਾ, ਤੇ ਪਰਮਾਤਮਾ ਮਤਲਬ ਸੱਚ, ਸੱਚ ਹੈ ਜਿਹੜਾ ਬਹੁਤ ਮਿੱਠਾ ਹੈ। ਜਿਹੜਾ ਬੰਦਾ ਸੱਚ ਨੂੰ ਸਮਝ ਜਾਏ ਤੇ ਹਜ਼ਮ ਕਰ ਲਵੇ, ਹਜ਼ਮ ਕਰਨ ਦੀ ਪਾਵਰ ਹੋਵੇ, ਜੇ ਕਿਤੇ ਸੱਚ ਨੂੰ ਸਮਝ ਜਾਵੇ ਤੇ ਹਜ਼ਮ ਕਰ ਜਾਏ ਆਪਣੀ ਜ਼ਿੰਦਗੀ ਵਿੱਚ, ਉਹ ਅੰਦਰ ਜਾ ਕੇ ਜਦੋਂ ਬੰਦਾ ਸੱਚਾ ਹੋ ਜਾਂਦਾ ਹੈ ਫਿਰ ਉਹਦੀ ਸਾਰੀ ਜ਼ਿੰਦਗੀ ਮਿੱਠੀ ਮਤਲਬ ਰਸਦਾਇਕ ਬਣ ਜਾਂਦੀ ਹੈ। ਆਖੋ ਸਤਨਾਮ। ਵੀ ਜਦੋਂ ਸੱਚ ਸਮਝ ਵਿੱਚ ਆਵੇ, ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਬੰਦਾ ਲਾਗੂ ਕਰਦਾ ਹੈ, ਉਹਦੀ ਸਾਰੀ ਜ਼ਿੰਦਗੀ ਮਿੱਠੀ ਮਿੱਠੀ ਹੋ ਜਾਂਦੀ ਹੈ, ਉਹਦੀ ਸਾਰੀ ਜ਼ਿੰਦਗੀ ਵਿੱਚ ਮਿਠਾਸ ਭਰ ਜਾਂਦੀ ਹੈ, ਕੜਵਾਹਟ ਖਤਮ, ਉਹਦੀ ਜ਼ਿੰਦਗੀ ਵਿੱਚੋਂ ਜ਼ਹਿਰ ਖਤਮ, ਉਹਦੀ ਜ਼ਿੰਦਗੀ ਦੇ ਵਿੱਚ ਮਿਠਾਸ ਆ ਜਾਂਦੀ ਹੈ। ਇਹ ਜਿਹੜੀ ਜ਼ਹਿਰ ਸੀ ਉਹ ਹੁਣ ਖਤਮ ਹੋ ਗਈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਹਿਰ ਖਤਮ ਹੋ ਗਈ। ਸਾਰੀ ਜ਼ਿੰਦਗੀ 'ਚ ਰਸ ਭਰ ਗਿਆ, ਰਸਦਾਇਕ। ਤੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਰਸ ਆ ਗਿਆ, ਹੁਣ ਹਰ ਵੇਲੇ ਹੀ ਰਸ ਵਿੱਚ ਰਹਿੰਦਾ, ਹੁਣ ਮਿਸ਼ਰੀ ਤੇ ਕਦੇ ਮੂੰਹ 'ਚ ਪਾਓ ਤਾਂ ਮਾੜੀ ਜਿਹੀ ਮਿੱਠੀ ਲੱਗਦੀ ਹੈ, ਇੱਕ ਸਕਿੰਟ ਦੋ ਚਾਰ ਮਿੰਟ ਲਾ ਲਓ। ਚਲੋ ਸ਼ੱਕਰ ਤੇ ਕਦੇ ਖਾਵਾਂਗੇ ਮਿੱਠੀ ਲੱਗੂ, ਸ਼ਹਿਦ ਤੇ ਕਦੇ ਜੀਭ ਤੇ ਰੱਖਾਂਗੇ ਕਦੀ ਮਿੱਠਾ ਲੱਗੂ, ਮੱਝ ਦਾ ਦੁੱਧ ਜਦੋਂ ਪੀਵਾਂਗੇ ਉਦੋਂ ਮਿੱਠਾ ਲੱਗੂ। ਕਹਿੰਦੇ ਮੇਰਿਆ ਮਾਲਕਾ, ਤੇਰਾ ਨਾਮ ਮੈਂ ਸੱਚ ਨਾਲ ਜਦੋਂ ਤੋਂ ਜੁੜਿਆ ਤੇ ਸੱਚ ਆਪਣੀ ਜ਼ਿੰਦਗੀ ਵਿੱਚ ਜਦੋਂ ਤੋਂ ਲਿਆਂਦਾ, ਜਦੋਂ ਸੱਚ ਪੀ ਲਿਆ ਨਾ, ਉਹ ਇਹੋ ਜਿਹਾ ਉਹਨੇ ਤੇ ਸਾਰੀ ਜ਼ਿੰਦਗੀ ਵੀ ਮਿੱਠੀ ਮਿੱਠੀ ਕਰ ਕਰ ਮੁੜ ਕੇ ਕੜਵਾਹਟ ਆਈ ਹੋਈ ਨਹੀਂ, ਸਾਰਾ ਕੁਝ ਹੀ ਮਿੱਠਾ ਮਿੱਠਾ ਲੱਗਣ ਲੱਗ ਪਿਆ ਜੀ। ਸਾਰੀਆਂ ਜ਼ਿੰਮੇਵਾਰੀਆਂ ਵੇਖੋ ਨਾ, ਸੰਗਤ ਨੂੰ ਬਾ ਲਓ ਭਾਈ, ਇੱਥੇ ਹੀ ਬਾ ਲਓ, ਰਾਹ 'ਚ ਹੀ ਬਿਠਾ ਲਓ, ਬਸ ਖੁੱਲੇ ਖੁੱਲੇ ਬਹਿ ਜਾਓ, ਕੋਈ ਨਹੀਂ ਭਾਈ, ਭੈਣੋ ਥੋੜ੍ਹਾ ਪਿੱਛੇ ਪਿੱਛੇ ਨੂੰ ਹੋ ਕੇ ਰਾਹ ਜਿਹੜਾ ਬਣਿਆ ਰਾਹ 'ਚ ਹੀ ਬਹਿ ਜਾਓ, ਖੁੱਲੇ ਖੁੱਲੇ ਹੋ ਕੇ ਪਿੱਛੇ ਤੱਕ ਬੈਠ ਜਾਓ। ਸਾਰਾ ਪੰਡਾਲ ਭਰਿਆ ਹੋਇਆ ਬੜੇ ਪਿਆਰ ਨਾਲ, ਆਪ ਸਾਰੇ ਹਾਜ਼ਰੀ ਭਰ ਰਹੇ ਹੋ, ਮੱਥਾ ਵੀ ਤਕਰੀਬਨ ਟੇਕ ਹੀ ਲਿਆ, ਥੋੜ੍ਹੇ ਬਹੁਤ ਰਹਿ ਗਏ। ਸੋ ਖੁੱਲੇ ਖੁੱਲੇ ਬਹਿ ਜਾਓ ਭਾਈ, ਜਗ੍ਹਾ ਬਣਾ ਲਓ ਥੋੜ੍ਹੀ ਥੋੜ੍ਹੀ, ਅੱਗੇ ਅੱਗੇ ਨੂੰ ਹੋਰ ਹੋ ਜਾਣ ਭੈਣਾਂ ਜਿਹੜੀਆਂ ਰਾਹ 'ਚ ਬੈਠੇ ਹੋ ਨਾ, ਥੋੜ੍ਹਾ ਅੱਗੇ ਅੱਗੇ ਨੂੰ ਹੋਰ ਹੋ ਜਾਓ ਬੀਬੀ, ਤੁਸੀਂ ਨਹੀਂ, ਤੁਸੀਂ ਭੈਣੋ ਤੁਸੀਂ ਤੇ ਠੀਕ ਬੈਠੀ, ਇੱਧਰ ਵਾਲੇ ਅੱਗੇ ਅੱਗੇ ਹੋ ਜਾਓ, ਥੋੜ੍ਹਾ ਥੋੜ੍ਹਾ ਅੱਗੇ ਪਿੱਛੇ ਵਾਲਿਆਂ ਨੂੰ ਬਹਿ ਜਾਣ ਦਿਓ ਕਿਰਪਾ ਕਰਕੇ। ਲਓ ਹੁਣ ਇੱਧਰ ਸੁਣੋ ਜੀ, ਧਿਆਨ ਬਹਿ ਜਾਓ, ਫਟਾਫਟ ਬਹਿ ਜਾਓ, ਟਾਈਮ ਨਾ ਬਹੁਤਾ ਲੱਗੇ। ਹਾਂਜੀ ਇੱਧਰ ਸੁਣੋ ਜੀ, ਕਿਰਪਾ ਕਰਕੇ ਧਿਆਨ ਇਕਾਗਰ ਰੱਖਿਓ, ਜਿਹੜੀ ਬੇਨਤੀ ਕੀਤੀ ਜਾ ਰਹੀ ਹੈ ਉਹਨੂੰ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸੱਚ ਤੋਂ ਬਿਨਾਂ ਜ਼ਿੰਦਗੀ ਬੜੀ ਕੌੜੀ ਹੈ। ਤੁਹਾਡਾ ਹਰ ਰਿਸ਼ਤਾ ਫਿੱਕਾ ਹੈ, ਹਰ ਰਿਸ਼ਤਾ ਹੀ ਕੌੜਾ ਹੋ ਜਾਏ, ਕਿਉਂਕਿ ਅਸੀਂ ਉਸ ਸੱਚ ਨੂੰ ਨਹੀਂ ਸਮਝ ਸਕੇ, ਇਸ ਕਰਕੇ ਹਰ ਰਿਸ਼ਤਾ ਜਿਹੜਾ ਬੜਾ ਫਿੱਕਾ, ਬੜਾ ਬੇਰਸਾ ਹੋ ਜਾਏਗਾ। ਜਦੋਂ ਬੰਦਾ ਸੱਚ ਨੂੰ ਸਮਝਦਾ ਹੈ, ਬਹਿ ਜਾਓ ਸਿੰਘੋ, ਕਿਰਪਾ ਕਰਕੇ ਬਹਿ ਜਾਓ, ਖੁੱਲੇ ਖੁੱਲੇ ਬੈਠੋਗੇ ਸੌਖੇ ਬਹਿ ਜਾਓਗੇ, ਗਰਮੀ ਥੋੜ੍ਹੀ ਥੋੜ੍ਹੀ, ਖੁੱਲੇ ਖੁੱਲੇ ਬੈਠੇ ਰਹਾਂਗੇ ਵਧੀਆ ਸੌਖੇ ਬੈਠੇ ਰਹਾਂਗੇ, ਪਿੱਛੇ ਪਿੱਛੇ ਤੱਕ ਆਵਾਜ਼ ਤੇ ਸੁਣਦੀ ਹੋਈ ਹੈ ਸਾਰੇ ਪਾਸੇ। ਲਓ ਹੁਣ ਆਓ ਕਿਰਪਾ ਕਰਕੇ ਸਮਝੋ, ਜਿਹੜਾ ਬੰਦਾ ਸੱਚ ਨੂੰ ਸਮਝਦਾ ਹੈ ਉਹ ਆਪਣੀ ਮਾਂ ਨਾਲ ਮੇਰਾ ਕੀ ਰਿਸ਼ਤਾ ਹੈ ਇਸ ਸੱਚ ਨੂੰ ਵੀ ਸਮਝੇਗਾ। ਜਿਹੜਾ ਬੰਦਾ ਸੱਚ ਨੂੰ ਸਮਝਦਾ ਹੈ ਮੇਰਾ ਮੇਰੇ ਘਰ ਵਾਲੀ ਨਾਲ ਕੀ ਰਿਸ਼ਤਾ, ਮੈਂ ਇਹਨੂੰ ਕਿਵੇਂ ਨਿਭਾਉਣਾ, ਇਸ ਸੱਚ ਨੂੰ ਵੀ ਸਮਝ ਗਿਆ। ਜਿਹੜਾ ਬੰਦਾ ਸੱਚ ਨੂੰ ਸਮਝ ਗਿਆ ਉਹ ਆਪਣੇ ਬੱਚਿਆਂ ਪ੍ਰਤੀ ਮੇਰਾ ਸੱਚ ਕੀ ਹੈ, ਇਹਨਾਂ ਨੂੰ ਮੈਂ ਕਿਵੇਂ ਪਾਲਣਾ, ਕਿਵੇਂ ਸੰਭਾਲਣਾ, ਇਹ ਸੱਚ ਵੀ ਸਮਝ ਜਾ ਗਿਆ। ਉਦੋਂ ਬਾਅਦ ਮੈਂ ਆਪਣੀ ਨੌਕਰੀ ਕਿਵੇਂ ਕਰਨੀ ਹੈ, ਮੈਂ ਡਿਊਟੀ ਕਿਵੇਂ ਕਰਨੀ ਹੈ, ਮੈਂ ਆਪਣੇ ਫਰਜ਼ ਕਿਵੇਂ ਨਿਭਾਉਣੇ ਨੇ, ਇਹ ਸੱਚ ਵੀ ਸਮਝ ਜਾ ਗਿਆ। ਕਿਰਪਾ ਕਰਕੇ ਸਮਝੋ ਇਸ ਟੌਪਿਕ ਨੂੰ, ਵੀ ਜਿਹੜੇ ਬੰਦੇ ਨੂੰ ਸੱਚ ਸਮਝ ਆ ਗਿਆ ਉਹ ਆਪਣੇ ਸਾਰੇ ਦੇ ਸਾਰੇ ਫਰਜ਼ਾਂ ਪ੍ਰਤੀ ਸੁਚੇਤ ਹੋਏਗਾ। ਜੇ ਮੈਂ ਕਹਾਂ ਵੀ ਮੈਨੂੰ ਸੱਚ ਸਮਝ ਆ ਗਿਆ, ਲੈ ਵੀ ਲਓ ਜੀ ਮੈਂ ਰੱਬ ਨਾਲ ਜੁੜ ਗਿਆ, ਮੇਰਾ ਮਨ ਜੁੜ ਗਿਆ, ਫਿਰ ਇਹਦਾ ਮਤਲਬ ਜਿਹੜਾ ਘਰ ਵਾਲੀ ਨਾਲ ਰਿਸ਼ਤਾ ਉਹਦੇ ਨਾਲ ਵੀ ਮੈਂ ਜੁੜਾਂਗਾ, ਭੱਜਾਂਗਾ ਨਹੀਂ ਉਹਦੇ ਤੋਂ, ਉਹ ਸੱਚ ਵੀ ਸਮਝ ਆਉਣਾ, ਉਹ ਵੀ ਤੇ ਸੱਚ ਹੈ, ਉਹਦੇ ਨਾਲ ਵੀ ਤੇ ਵਿਆਹ ਹੋਇਆ ਵੀ ਸੱਚ ਹੈ, ਫਿਰ ਇਹਦਾ ਮਤਲਬ ਇਹ ਨਹੀਂ ਵੀ ਇਹ ਨਹੀਂ ਸਮਝ ਆਇਆ। ਜਿੱਦਣ ਸੱਚ ਸਮਝ ਆਉਂਦਾ ਫਿਰ ਸਾਰੇ ਰਿਸ਼ਤੇ ਵੀ ਸਮਝ 'ਚ ਆ ਜਾਂਦੇ ਆ। ਜਿੱਦਣ ਬੰਦੇ ਨੂੰ ਸੱਚ ਸਮਝ 'ਚ ਆਉਂਦਾ ਹੈ ਉਦਣ ਸਾਰੇ ਦੇ ਸਾਰੇ ਫਰਜ਼ ਵੀ ਦਿਮਾਗ 'ਚ ਆ ਜਾਂਦੇ ਆ, ਵੀ ਆਹ ਆਹ ਮੇਰੇ ਫਰਜ਼ ਨੇ, ਆਹ ਮੇਰੀ ਡਿਊਟੀ ਹੈ। ਫਿਰ ਆਪਣੀ ਮਾਂ ਦੀ ਸੇਵਾ ਤੋਂ ਬੰਦਾ ਭੱਜਦਾ ਨਹੀਂ, ਜਿਹੜੀ ਪਿਤਾ ਨੂੰ ਦਵਾਈ ਦਵਾਣ ਲੈ ਕੇ ਜਾਣਾ ਮੇਰਾ ਫਰਜ਼ ਹੈ, ਉਹ ਫਰਜ਼ ਨੂੰ ਬੰਦਾ ਸਮਝਣ ਲੱਗ ਜਾਂਦਾ ਜੀ। ਘਰ ਵਾਲੀ ਨਾਲ ਮੇਰਾ ਆਹ ਰਿਸ਼ਤਾ ਹੋਇਆ, ਵਿਆਹ ਹੋਇਆ, ਇਹਦੇ ਨਾਲ ਮੇਰੇ ਆਹ ਆਹ ਫਰਜ਼ ਨੇ, ਉਹਨਾਂ ਫਰਜ਼ਾਂ ਨੂੰ ਸਮਝਦਾ ਹੈ, ਸੁਚੇਤ ਹੋ ਜਾਂਦਾ ਹੈ। ਜੇ ਬੱਚੇ ਜੰਮੇ ਨੇ ਤੇ ਚੰਗੀ ਤਰ੍ਹਾਂ ਪੜ੍ਹਾਉਣੇ ਨੇ, ਲਿਖਾਣੇ ਨੇ, ਇਹਨਾਂ ਬੱਚਿਆਂ ਦਾ ਧਿਆਨ ਦੇਣਾ, ਇਹ ਸੁਚੇਤ ਹੋ ਜਾਵਾਂਗੇ। ਫਿਰ ਆਪਾਂ ਸਾਰੇ ਦੇ ਸਾਰੇ ਫਰਜ਼ ਸਮਝ 'ਚ ਆ ਜਾਣਗੇ, ਤੇ ਜਦੋਂ ਸਾਰੇ ਫਰਜ਼ ਸਹੀ ਢੰਗ ਨਾਲ ਨਿਭਾਵਾਂਗੇ, ਫਰਜ਼ਾਂ ਦੀ ਪੂਰਤੀ ਸਹੀ ਢੰਗ ਨਾਲ ਕਰਾਂਗੇ ਤਾਂ ਹੀ ਅਸੀਂ ਪੂਰੇ ਹੋਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੁਣੋ ਜੀ, ਪੂਰੇ ਦੇ ਪੂਰੇ ਆਪਣੇ ਫਰਜ਼ਾਂ ਨੂੰ ਸਮਝ ਕੇ ਉਹਨਾਂ ਫਰਜ਼ਾਂ ਦੀ ਪੂਰਤੀ ਕਰਨੀ ਤਾਂ ਹੀ ਪੂਰੇ ਹੋਣਾ ਹੈ। ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਾ, ਤੇ ਜਿਹੜਾ ਬੰਦਾ ਜਿੰਨੀ ਜ਼ਿੰਮੇਵਾਰੀ ਵਧੀਆ ਨਿਭਾਉਂਦਾ, ਜ਼ਿੰਮੇਵਾਰੀ ਚੋਂ ਰਸ ਲੈਂਦਾ ਹੈ ਨਾ, ਕੰਮ ਚੋਂ ਰਸ ਲੈਣ ਲੱਗ ਪੈਂਦਾ ਹੈ, ਉਹਨੂੰ ਫਿਰ ਪੈਸੇ ਚੋਂ ਰਸ ਨਹੀਂ ਮਿਲਦਾ, ਉਹਨੂੰ ਫਿਰ ਪਦਾਰਥਾਂ ਚੋਂ ਰਸ ਨਹੀਂ ਮਿਲਦਾ, ਉਹਨੂੰ ਆਪਣੇ ਕੰਮਾਂ ਚੋਂ ਰਸ ਮਿਲਦਾ। ਕੰਮ ਵਿੱਚੋਂ ਖੁਰਾਕ ਖਾਣੀ ਸ਼ੁਰੂ ਕਰੋ ਜੇ ਰੱਜਣਾ ਚਾਹੁੰਦੇ ਹੋ, ਜੇ ਰੂਹ ਰਜਾਉਣੀ ਹੈ ਆਪਣੇ ਕੰਮ ਚੋਂ ਖੁਰਾਕ ਖਾਓ। ਕਿਵੇਂ ਭਲਾ ਇਹਨੂੰ ਐਕਸਪਲੇਨ ਕਰਾਂ, ਗੱਲ ਪਕੜ ਚ ਆ ਜੇ ਜੇ ਤੁਹਾਡੇ, ਐਕਸਪਲੇਨ ਕਰਦਾ ਥੋੜ੍ਹਾ ਜਿਹਾ ਜੇ, ਕਿਉਂਕਿ ਕਈ ਗੱਲਾਂ ਨੂੰ ਸ਼ਬਦ ਦੇਣੇ ਬਹੁਤ ਔਖੇ ਹੋ ਜਾਂਦੇ, ਕਈ ਨੁਕਤੇ ਇਦਾਂ ਦੇ ਹੁੰਦੇ ਨੇ ਜਿਹੜੇ ਨਾ ਸ਼ਬਦ ਦੇਣੇ ਬਹੁਤ ਔਖੇ ਨੇ, ਐਕਸਪਲੇਨ ਨਹੀਂ ਹੁੰਦੇ। ਗੱਲ ਦਿਮਾਗ ਵਿੱਚ ਤੇ ਆ ਰਹੀ ਹੁੰਦੀ ਹੈ ਪਰ ਉਹਨੂੰ ਐਕਸਪਲੇਨ ਕਰਨਾ ਬਹੁਤ ਔਖਾ ਲੱਗਦਾ, ਵੀ ਇਹਨੂੰ ਸਮਝਾਈਏ ਕਿੱਦਾਂ, ਕਿਉਂਕਿ ਕਈ ਗੱਲਾਂ ਪੜ੍ਹੀਆਂ ਨਹੀਂ ਹੁੰਦੀਆਂ, ਸੁਰਤ ਵਿੱਚ ਆ ਜਾਂਦੀਆਂ ਨੇ। ਉਹਨੂੰ ਸ਼ਬਦ ਦੇਣ ਵੇਲੇ ਕਈ ਵਾਰੀ ਉਹ ਨੁਕਤਾ ਸਾਰਿਆਂ ਦੇ ਕਲਿੱਕ ਹੋਵੇ ਕਿ ਨਾ ਹੋਵੇ ਇਹ ਹੁਣ ਪਤਾ ਨਹੀਂ, ਪਰ ਜੇ ਧਿਆਨ ਲਾ ਕੇ ਸੁਣੀਏ ਤੇ ਸਮਝ ਵੀ ਆਉਂਦੀ ਹੈ। ਲਓ ਹੁਣ ਕਿਰਪਾ ਕਰਕੇ ਸੁਣਿਓ, ਆਪਣੇ ਕੰਮ ਵਿੱਚੋਂ ਖੁਰਾਕ ਖਾਣੀ ਸ਼ੁਰੂ ਕਰੋ। ਜਿਹੜੀ ਰੂਹ ਹੈ ਨਾ ਤੁਹਾਡੀ ਗੁਰਮੁਖੋ, ਤੁਹਾਡੀ ਰੂਹ ਨੇ ਤੁਹਾਡੇ ਕੰਮ ਚੋਂ ਰੱਜਣਾ ਹੈ, ਇਹ ਨੋਟ ਕਰ ਲਓ। ਤੁਹਾਡੀ ਰੂਹ ਨੇ ਕੰਮ ਵਿੱਚੋਂ ਜਿਹੜਾ ਪੈਸਾ ਕਮਾਇਆ ਉਹਦੇ ਨਾਲ ਨਹੀਂ ਰੱਜਣਾ, ਉਹਦੇ ਨਾਲ ਤਨ ਨੇ ਰੱਜਣਾ, ਰੂਹ ਨੇ ਤੁਹਾਡੇ ਕੰਮ ਚੋਂ ਰੱਜਣਾ ਹੈ। ਇਹ ਨੁਕਤਾ ਜੇ ਕਿਤੇ ਕਲਿੱਕ ਹੋ ਜੇ ਸੁਰਤ ਵਿੱਚ ਸੁਣੋ, ਇਦਾਂ ਹੈ ਜਿਵੇਂ ਬਈ, ਜਿਵੇਂ ਮੰਨ ਲਓ ਵੀ ਮੈਂ ਕੀਰਤਨ ਕਰਦਾ, ਇਦਾਂ ਲਾ ਲਓ, ਇਦਾਂ ਸਮਝਿਓ ਬਈ ਮੇਰੀ ਜਿਹੜੀ ਖੁਰਾਕ ਹੈ ਰੂਹ ਦੀ, ਇੱਧਰ ਸੁਣੋ, ਮੇਰੀ ਰੂਹ ਦੀ ਖੁਰਾਕ ਹੈ ਜਿਹੜੀ ਕੀਰਤਨ ਹੋਣਾ ਚਾਹੀਦਾ, ਕੀਰਤਨ ਵਿੱਚੋਂ ਕਮਾਇਆ ਹੋਇਆ ਲਫਾਫਾ ਨਹੀਂ ਚਾਹੀਦਾ, ਇਹ ਸਮਝੋ। ਇੱਕ ਦਿਨ ਨਾ ਅਸੀਂ ਇਹ ਮੇਰੇ ਨੁਕਤਾ ਕਲਿੱਕ ਕਿਵੇਂ ਹੋਇਆ ਮੈਂ ਤੁਹਾਨੂੰ ਇਹ ਦੱਸਦਾ ਵੀ ਮੇਰੇ ਦਿਮਾਗ 'ਚ ਇਹ ਗੱਲ ਆਈ ਕਿਵੇਂ ਹੈ। ਇੱਕ ਦਿਨ ਅਸੀਂ ਸਾਰੇ ਬੈਠੇ ਸੀ ਇਕੱਠੇ 5-7 ਜਣੇ ਤੇ ਬੜੇ ਆਨੰਦ 'ਚ ਬੈਠੇ ਸੀ, ਤੇ ਆਪਾਂ ਗੱਲਬਾਤ ਕਰ ਰਹੇ ਸੀ ਇੱਦਾਂ ਵੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਹੈ, ਦਿਨ ਕਦੋਂ ਲੰਘਦਾ, ਮਹੀਨਾ ਕਦੋਂ ਲੰਘਦਾ, ਸਾਲ ਕਦੋਂ ਲੰਘਦਾ ਪਤਾ ਹੀ ਨਹੀਂ ਲੱਗਦਾ, ਵੀ ਸਵੇਰੇ ਵੀ ਆਨੰਦ ਹੁੰਦਾ, ਸ਼ਾਮ ਨੂੰ ਵੀ ਆਨੰਦ ਹੁੰਦਾ, ਚਾਹ ਪੀਣ ਤੋਂ ਲੈ ਕੇ ਰਾਤ ਦੇ ਦੁੱਧ ਪੀਣ ਤੱਕ ਆਨੰਦ ਜੇ ਜੀ ਰਹੀਦਾ, ਵੀ ਗੱਡੀ 'ਚ ਬੈਠ ਕੇ ਫਿਰ ਵੀ ਆਨੰਦ ਹੀ ਹੁੰਦਾ, ਜਦੋਂ ਕੀਰਤਨ ਕਰਦੇ ਹਾਂ ਉਦੋਂ ਵੀ ਆਨੰਦ ਹੀ ਹੁੰਦਾ, ਫਿਰ ਅਰਦਾਸ ਕਰਦੇ ਹਾਂ ਉਦੋਂ ਵੀ ਆਨੰਦ ਜੇ ਹੀ ਬਣਿਆ ਰਹਿੰਦਾ, ਹੁਕਮਨਾਮਾ ਸੁਣਦੇ ਹਾਂ ਉਦੋਂ ਵੀ ਆਨੰਦ ਹੁੰਦਾ। ਇੱਦਾਂ ਮੈਂ ਗੱਲ ਕਰਦਾ, ਸਾਰੇ ਕਰਦੇ ਹਾਂ ਵੀ ਬੜਾ ਆਨੰਦ ਜਿਹਾ ਬਣਿਆ ਰਹਿੰਦਾ, ਭਲਾ ਕਦੋਂ ਆਪਾਂ ਨੂੰ ਆਨੰਦ ਨਹੀਂ ਆਉਂਦਾ, ਇੱਦਾਂ ਗੱਲ ਹੋਈ ਵੀ ਆਪਾਂ ਦੁਖੀ ਕਿਹੜੇ ਵੇਲੇ ਹੁੰਦੇ ਹਾਂ, ਪਰੇਸ਼ਾਨ ਆਪਾਂ ਕਦੋਂ ਹੋ ਜਾਂਦੇ ਹਾਂ, ਭਲਾ ਇੱਦਾਂ ਅਸੀਂ ਗੱਲਾਂ ਕਰਦੇ ਹਾਂ। ਮੈਂ ਕਿਹਾ ਉਦਣ ਪਰੇਸ਼ਾਨ ਹੋ ਜਾਂਦੇ ਹਾਂ ਜਿੱਦਣ ਦੀਵਾਨ ਵਿੱਚ ਆਨੰਦ ਨਾ ਆਵੇ, ਦੀਵਾਨ ਵਿੱਚ ਜੇ ਰਸ ਨਾ ਨਾ ਆਵੇ, ਮੰਨ ਲਓ ਕੀਰਤਨ ਜਾਂ ਕੋਈ ਸਾਊਂਡ ਸਿਸਟਮ ਖਰਾਬ ਹੋ ਗਿਆ, ਜਾਂ ਵੈਸੇ ਹੀ ਕੋਈ ਸਿਹਤ ਸੈੱਟ ਨਾ ਹੋਈ, ਜਾਂ ਦਿਮਾਗ ਥੋੜ੍ਹਾ ਬਹੁਤ, ਨੀਂਦ ਖਰਾਬ ਹੋ ਗਈ, ਸੁੱਤਾ ਨਾ ਗਿਆ, ਖਾਣਾ ਸਹੀ ਢੰਗ ਨਾਲ ਪਚਿਆ ਨਾ, ਬਹੁਤਾ ਬੇਟਾਈਮੇ ਹੋ ਗਏ, ਅਗਲੇ ਦਿਨ ਫਿਰ ਦਿਮਾਗ ਚੱਕ ਜਿਹਾ ਹੋ ਗਿਆ, ਕਈ ਵਾਰੀ ਫਿਰ ਦੀਵਾਨ ਵਿੱਚ ਕਈ ਵਾਰੀ ਇਦਾਂ ਹੋ ਜਾਂਦਾ ਵੀ ਜਿੱਦਣ ਦੀਵਾਨ ਵਿੱਚੋਂ ਖੁਰਾਕ ਨਹੀਂ ਮਿਲਦੀ ਉਦਣ ਨਹੀਂ ਫਿਰ ਜੀ ਲੱਗਦਾ, ਕੋਈ ਕੰਮ ਨਹੀਂ ਫਿਰ ਚੰਗਾ ਲੱਗਦਾ। ਹੁਣ ਮੰਨ ਲਓ ਜੇ ਕੋਈ ਮੈਨੂੰ ਬੰਦਾ ਕਵੇ ਵੀ ਕੀਰਤਨ ਦਾ ਰਸ ਬਹੁਤ ਆਊ, ਦੀਵਾਨ ਚਾਰ ਲਾਉਣੇ ਪੈਣਗੇ, ਮੈਂ ਕਹਾਂਗਾ ਤਿਆਰ ਆ, ਤਿਆਰ ਆ। ਜੇ ਬੰਦਾ ਕਵੇ ਵੀ ਤੁਹਾਨੂੰ 1 ਕਰੋੜ ਰੁਪਈਆ ਦਿੰਦੇ ਆ, 5 ਦੀਵਾਨ ਲਾਉਣੇ ਨੇ, ਸੁਣਨ ਵਾਲਿਆਂ ਨੇ ਸੁਣਨਾ ਨਹੀਂ, ਰੌਲਾ ਰੱਪਾ ਜਿਹਾ ਪਾਈ ਜਾਣਗੇ, ਤੁਰਨਾ ਤੁਰੇ ਜੇ ਫਿਰਨਗੇ, ਤੁਸੀਂ ਆਪਣਾ ਅੱਖਾਂ ਬੰਦ ਕਰਕੇ ਲੱਗੇ ਰਹੋ, ਮੈਂ ਕਹਾਂਗਾ ਅੱਗ ਲੱਗੇ ਤੇਰੇ ਕਰੋੜ ਨੂੰ ਮੈਂ ਨਹੀਂ ਕੀਰਤਨ ਕਰਦਾ। ਸਾਡੀ ਖੁਰਾਕ ਤੇ ਮਿਲੀ ਹੋਈ ਨਾ, ਥੋੜੀ ਜਿਹੀ ਸੰਗਤ ਹੋਵੇ, ਭਾਵੇਂ 20 ਸਰੀਰ ਹੀ ਬੈਠੇ ਹੋਣ, ਧਾਰਨਾ ਪੜੀਏ ਜਾਂ ਆਪਾਂ ਕੋਈ ਵਿਚਾਰ ਕਰੀਏ, ਅਗਲੇ ਦੇ ਵੀ ਪੱਲੇ ਪਵੇ, ਮੇਰੇ ਵੀ ਪੱਲੇ ਪਵੇ, ਵੀ ਮੈਨੂੰ ਤੇ ਖੁਰਾਕ ਉਹਦੇ ਚੋਂ ਮਿਲਣੀ ਹੈ, ਲਿਫਾਫੇ ਚੋਂ ਨਹੀਂ ਮਿਲਣੀ। ਇਹ ਨੁਕਤੇ ਨੂੰ ਮੈਂ ਸਮਝ ਕੇ ਮੇਰੇ ਦਿਮਾਗ 'ਚ ਇਹ ਗੱਲ ਆਈ ਹੈ ਬਈ ਜਿਹੜੀ ਖੁਰਾਕ ਤੁਸੀਂ ਆਪਣੇ ਕੰਮ 'ਚੋਂ ਖਾਣ ਲੱਗ ਗਏ ਨਾ ਜਦੋਂ, ਫਿਰ ਭੁੱਖ ਮਰ ਜਾਂਦੀ ਹੈ ਅੰਦਰ। ਜਿਹੜਾ ਵੀ ਕੰਮ ਕਰਦਾ ਉਹਨੂੰ ਕੰਮ 'ਚੋਂ ਰੱਜ, ਰੂਹ ਰੱਜੇ ਤੇਰੀ, ਤੇਰੀ ਰੂਹ ਆਪਣੇ ਕੰਮ ਚੋਂ ਰੱਜੇ। ਜਿਹੜਾ ਵੀ ਕੰਮ ਕਰਦਾ ਇੰਨੀ ਇੰਟਰਸਟ ਨਾਲ ਕਰ, ਇੰਨੇ ਪੈਸ਼ਨ ਨਾਲ ਕਰ, ਇੰਨੇ ਪਿਆਰ ਨਾਲ ਕਰ, ਇੰਨੇ ਸ਼ੌਕ ਨਾਲ ਕਰ ਵੀ ਤੇਰੀ ਰੂਹ ਤੇਰੇ ਕੰਮ ਚੋਂ ਰੱਜ ਜੇ। ਜਿਹੜਾ ਵੀ ਕੰਮ ਕਰਦਾ, ਤੇ ਮੇਰੀ ਗੱਲ ਨੋਟ ਕਰ ਲਿਓ, ਜਿਹੜਾ ਬੰਦਾ ਲੱਤਾਂ ਜੀਆਂ ਘੜੀਸਦਾ ਤੁਰਦਾ, ਜਾਣਾ ਪਊ ਯਾਰ ਹੁਣ ਨੌਕਰੀ ਤੇ, ਜਾਣਾ ਪਊ ਯਾਰ ਹੁਣ ਕਰਨਾ ਪੈਣਾ ਹੈ, ਉਹ ਬੰਦਾ ਕਰੋੜ ਰੁਪਈਆ ਵੀ ਭਾਵੇਂ ਉਹਨੂੰ ਇੱਕ ਸਾਲ ਦਾ ਤਨਖਾਹ ਮਿਲ ਜੇ, ਉਹ ਨਹੀਂ ਰੱਜ ਸਕਦਾ। ਇਹ ਨੋਟ ਕਰ, ਉਹਦੀ ਰੂਹ ਭੁੱਖੀ ਰਹੇ। ਪਰਮਾਤਮਾ ਨੇ ਤੁਹਾਨੂੰ ਰਜਾਣਾ ਹੈ ਤੁਹਾਡੇ ਵਿੱਚੋਂ, ਪਰਮਾਤਮਾ ਨੇ ਤੇਰੀ ਖੁਰਾਕ ਤੇਰੇ ਵਿੱਚ ਹੀ ਭਰੀ ਹੋਈ ਹੈ। ਰੱਬ ਜੀ ਨੇ ਤੇਰੀ ਖੁਰਾਕ ਤੇਰੇ ਵਿੱਚ ਭਰੀ ਹੈ, ਤੂੰ ਆਪਣੇ ਆਪ ਚੋਂ ਹੀ ਰੱਜ ਸਕਦਾ ਹੈ, ਤੈਨੂੰ ਕੋਈ ਦੂਜਾ ਨਹੀਂ ਰਜਾ ਸਕਦਾ। ਸਮਝ ਆ ਗਈ ਮੇਰੇ ਖਿਆਲ ਗੱਲ? ਤੁਸੀਂ ਆਪਣੇ ਆਪ ਚੋਂ ਹੀ ਰੱਜਣਾ ਹੈ। ਮੈਂ ਆਪਣੇ ਆਪ ਚੋਂ ਰੱਜਾਂਗਾ। ਜਿੱਦਣ ਮੈਂ ਆਪਣੇ ਆਪ ਚੋਂ ਰੱਜਣ ਲੱਗ ਗਿਆ ਨਾ, ਉਦਣ ਗੱਲ ਬਣਦੀ। ਇਹਨੂੰ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹੋਰ ਸਮਝ ਲਈਏ ਇਸ ਨੁਕਤੇ ਨੂੰ, ਜੇ ਸਮਝ ਚ ਆ ਰਿਹਾ ਤੁਹਾਡੇ, ਪਕੜ ਚ ਆ ਰਿਹਾ ਤੁਹਾਡੇ, ਜਿਹੜੇ ਕੰਮ ਲਈ ਬਣਿਆ ਹੈ ਉਹ ਕੰਮ ਦਾ ਪਹਿਲਾਂ ਤੈਨੂੰ ਪਤਾ ਲੱਗ ਜੇ ਵੀ ਤੂੰ ਬਣਿਆ ਕਿਸ ਕੰਮ ਲਈ। ਉਸ ਕੰਮ ਨੂੰ ਸਮਝ ਕੇ ਫਿਰ ਪੂਰੀ ਸ਼ਿੱਦਤ ਨਾਲ, ਪੂਰੇ ਸ਼ੌਕ ਨਾਲ, ਪੂਰੇ ਪੈਸ਼ਨ ਨਾਲ ਕਰੇਗਾ ਜਦੋਂ, ਉਸ ਕੰਮ ਨੇ ਫਿਰ ਤੈਨੂੰ ਰਜਾ ਦੇ, ਤੇਰੀ ਰੂਹ ਰੱਜ ਜਾਏ। ਤਾਂ ਕਰਕੇ ਜਿਹੜਾ ਸ਼ੌਕ ਹੋਵੇ ਨਾ, ਤੁਰਿਆ ਉਸੇ ਪਾਸੇ। ਹੁਣ ਵੇਖੋ, ਬੰਨਾ ਤੇ ਹੋਵੇ ਮਕੈਨਿਕ ਤੇ ਬਣ ਜੇ ਡਾਕਟਰ। ਪਹਿਲੀ ਇੱਥੇ ਬੜਾ ਭੁਲੇਖਾ ਸਾਡੇ ਤੇ, ਕਈ ਨਿਆਣਿਆਂ ਨੂੰ ਧੱਕੇ ਨਾਲ ਨਹੀਂ ਡਾਕਟਰ ਬਣਾਉਂਦੇ ਵੀ ਤੂੰ ਡਾਕਟਰ, ਨਿੱਕੇ ਜੇ ਨੂੰ ਕਹਿਣ ਲੱਗ ਜਾਣਗੇ ਵੱਡਾ ਹੋ ਕੇ ਤੂੰ ਤੇ ਡਾਕਟਰ ਬਣੇਗਾ, ਮੇਰਾ ਪੁੱਤ ਤੇ ਡਾਕਟਰ ਬਣੂਗਾ, ਉਹ ਜਹਾਜ਼ ਉਡਾਉਣਾ ਚਾਹੁੰਦਾ ਹੈ, ਤੂੰ ਤੇ ਮੇਰਾ ਪੁੱਤ ਤੇ ਡਾਕਟਰ ਬਣੂਗਾ। ਉਹ ਫਿਰ ਡਾਕਟਰ ਬਣੇਗਾ ਤੇ ਸੀ, ਪਰ ਬੌਲਾ ਜਿਹਾ ਬਣ ਜੇ, ਐ ਲੱਗੂ ਵੀ ਡੰਗਰ ਡਾਕਟਰ ਹੈ। ਹੁਣ ਕੀ ਸਮਝੇ ਤੁਸੀਂ? ਬੰਦੇ ਨੂੰ ਡੰਗਰ ਨਹੀਂ ਕਿਹਾ, ਡੰਗਰ ਡਾਕਟਰ। ਇਹਦਾ ਅਰਥ ਇਹ ਨਾ ਸਮਝ ਲੈਣਾ ਕਿਤੇ ਉਲਟ ਹੋ ਜਾਏ ਗੱਲ, ਮੇਰੀ ਗੱਲ ਉਲਟ ਬਹੁਤ ਲੱਗ ਜਾਂਦੀ ਹੈ, ਕਹਿੰਦਾ ਕੁਝ ਹੋਰ ਆ ਸਮਝ ਕੁਝ ਹੋਰ ਹੀ ਜਾਂਦੇ। ਬਈ ਪਿਆਰਿਓ, ਪਹਿਲੀ ਗੱਲ ਤੇ ਇਹ ਪਤਾ ਹੋਵੇ ਬੰਦੇ ਨੂੰ ਕਿ ਮੈਂ ਹੈ, ਮੈਂ ਕੀ ਕਰਨ ਜੋਗਾ, ਆਪਣੀ ਕਪੈਸਿਟੀ ਦਾ ਪਤਾ ਹੋਵੇ ਵੀ ਮੈਂ ਕੀ ਕਰਨ ਜੋਗਾ। ਉਸ ਤੋਂ ਬਾਅਦ ਜੋ ਤੂੰ ਹੈ ਉਹ ਪੂਰਾ ਖੁੱਲ ਕੇ ਵਿਖਾ ਜੋ ਹੈ, ਕਿਉਂਕਿ ਹਰ ਚੀਜ਼ ਰੱਬ ਨੇ ਯੂਨੀਕ ਪੈਦਾ ਕੀਤੀ ਹੈ। ਯੂਨੀਕ ਮਤਲਬ ਵੱਖਰੀ। ਦੁਨੀਆ ਦੇ ਵਿੱਚ ਮੰਨ ਲਓ ਮੇਰੇ ਆਹ ਦਾੜੀ ਦਾ ਇੱਕ ਵਾਲ ਹੈ ਨਾ, ਇਹਦੇ ਵਰਗਾ ਦੁਨੀਆ 'ਚ ਹੋਰ ਕੋਈ ਵਾਲ ਨਹੀਂ ਬਣਿਆ। ਜਿਹੜਾ ਤੇਰੇ ਰੋਮ ਹੈ ਉਹੋ ਜਿਹਾ ਰੋਮ ਨਹੀਂ ਕਿਸੇ ਹੋਰ ਨੂੰ ਦਿੱਤਾ ਰੱਬ। ਜਿਹੜਾ ਤੇਰੇ ਨੱਕ ਲਾਇਆ ਉਹੋ ਜਿਹਾ ਹੋਰ ਨਹੀਂ ਕਿਸੇ ਨੇ। ਮੈਂ ਕਹਿੰਦਾ ਬਰੀਕ ਤੋਂ ਬਰੀਕ ਚੀਜ਼ ਜਿਹੜੀ ਹੈ ਉਹ ਰੱਬ ਨੇ ਤੈਨੂੰ ਦਿੱਤੀ ਹੈ, ਵੱਖਰੀ ਹੈ। ਸਾਡੇ ਫਿੰਗਰ ਪ੍ਰਿੰਟ ਜਿਹੜੇ ਆ ਵੱਖਰੇ ਹੈ ਜੀ, ਕਿਸੇ ਨਾਲ ਰਲਦੇ ਨਹੀਂ। ਤੁਹਾਡੇ ਸਾਰਿਆਂ ਦੇ ਫਿੰਗਰ ਪ੍ਰਿੰਟ ਵੱਖੋ ਵੱਖਰੇ ਆ ਆਪਣੇ ਸਾਰਿਆਂ ਦੇ। ਕਿੰਨੀ ਦੁਨੀਆ ਵੇਖੋ ਰਲਦੇ ਨੇ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਰੱਬ ਨੇ ਬਣਾਇਆ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਾਇਆ। ਹੁਣ ਮੈਂ ਕੀ ਕਹਿਣਾ ਚਾਹੁੰਦਾ ਬਈ ਜੋ ਬੰਦਾ ਕਰਨ ਦੇ ਯੋਗ ਹੁੰਦਾ ਹੈ ਪਹਿਲਾਂ ਤੇ ਉਹ ਆਪਣੇ ਆਪ ਨੂੰ ਪਛਾਣੇ, ਤੇ ਪਛਾਣ ਕੇ ਫਿਰ ਉਹ ਆਪਣੇ ਅੰਦਰੋਂ ਪੂਰਾ ਖੁੱਲ ਕੇ ਵਿਖਾਵੇ ਵੀ ਮੈਨੂੰ ਰੱਬ ਨੇ ਆਹ ਬਣਾਇਆ ਸੀ। ਕਿਵੇਂ? ਵੀ ਜਿਵੇਂ ਹੁਣ ਮੰਨ ਲਓ ਗੁਲਾਬ ਦਾ ਫੁੱਲ ਬਣਾਇਆ ਰੱਬ ਨੇ, ਫੁੱਲ ਪੂਰੀ ਤਰ੍ਹਾਂ ਖਿੜ ਕੇ ਵਿਖਾਵੇ ਵੀ ਮੈਂ ਆਹ ਸੀ, ਆਹ ਸੀ ਮੈਂ, ਖਿੜ ਕੇ ਵਿਖਾਵੇ ਫੁੱਲ। ਜਿਹੜੇ ਵੀ ਕਿਸਮ ਦਾ ਹੋਵੇ, ਹੁਣ ਕਿਸਮਾਂ ਵੱਖੋ ਵੱਖਰੀਆਂ ਨੇ, ਗੁਲਾਬ ਗੁਲਾਬ ਹੈ, ਕਮਲ ਫੁੱਲ ਕਮਲ ਫੁੱਲੀਏ ਬਸ ਜਿਹੜਾ ਵੀ ਫੁੱਲ ਹੈ ਨਾ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਖੁੱਲ ਕੇ ਵਿਖਾਵੇ ਵੀ ਮੈਂ ਆਹ ਸੀ ਬੰਦਾ ਰੱਬ ਨੇ ਵੱਖਰਾ ਬਣਾਇਆ ਹੈ ਬਸ ਜਿਹੜਾ ਵੀ ਤੂੰ ਹੈ ਅੰਦਰੋਂ ਐ ਖੁੱਲ ਕੇ ਵਿਖਾਵੇ ਤੇ ਜਿਹੜੀਆਂ ਤਾਕਤਾਂ ਵੀ ਬੰਦੇ ਦੀ ਇਸ ਪਾਵਰ ਨੂੰ ਖੁੱਲਣ ਤੋਂ ਰੋਕਦੀਆਂ ਨੇ ਮੇਰੇ ਗੁਰੂ ਜੀ ਨੇ ਉਹਨਾਂ ਦਾ ਵਿਰੋਧ ਕੀਤਾ ਆਖੋ ਸਤਿਨਾਮ
ਸ੍ਰੀ ਵਾਸੇ
ਸਮਝ ਆ ਗਈ ਮੇਰੇ ਰੱਖਿਆ ਜਿਵੇਂ ਹੁਣ ਇੱਕ ਇਦਾਂ ਸਮਝੋ ਪਿਆਰਿਓ ਵੀ ਜਿਵੇਂ ਫੁੱਲ ਨੂੰ ਜਿਹੜੀ ਛਾਂ ਆ ਰਹੀ ਸੀ ਜਿਹੜਾ ਨੁਕਸਾਨ ਹੋ ਰਿਹਾ ਸੀ ਉਹ ਨਹੀਂ ਹੋਣਾ ਚਾਹੀਦਾ ਗੁਰੂ ਜੀ ਕਹਿੰਦੇ ਹਰ ਬੰਦਾ ਵੱਖਰਾ ਹੈ ਹਰ ਬੰਦਾ ਰੱਬ ਨੇ ਵੱਖਰਾ ਪੈਦਾ ਕੀਤਾ ਹੈ ਬਸ ਖੁੱਲ ਕੇ ਵਿਖਾ ਚੇਤਾ ਰੱਖਿਓ ਅਮਰੂਦ ਨੇ ਚੀਕੂ ਨਹੀਂ ਬਣ ਜਾਣਾ ਚੀਕੂ ਨੇ ਬੇਰ ਨਹੀਂ ਬਣ ਜਾਣਾ ਬੇਰ ਬੇਰ ਬਣ ਕੇ ਵਿਖਾਵੇ ਚੀਕੂ ਚੀਕੂ ਬਣ ਕੇ ਵਿਖਾਵੇ ਜੋ ਰੱਬ ਨੇ ਵੱਖਰਾ ਪੈਦਾ ਕੀਤਾ ਹੈ ਪੂਰੀ ਤਰ੍ਹਾਂ ਖਿੜ ਕੇ ਪੱਕ ਕੇ ਵਿਖਾਵੇ ਵੀ ਮੈਂ ਆਹ ਸੀ ਆਖੋ ਸਤਿਨਾਮ
ਸ੍ਰੀ ਵਾਹਿਗੁਰੂ
ਆਹ ਸੀ ਮੈਂ ਮੈਨੂੰ ਰੱਬ ਨੇ ਇਦਾਂ ਦਾ ਪੈਦਾ ਕੀਤਾ ਤੇ ਮੈਂ ਖੁੱਲ ਕੇ ਵਿਖਾਵਾਂ ਵੀ ਆਹ ਮੈਂ ਗੁਰੂ ਜੀ ਸਾਨੂੰ ਖੋਲਦੇ ਹੈ ਤੇ ਜਿਹੜਾ ਅਮਰੂਦ ਦਾ ਪੱਕਣਾ ਹੈ ਨਾ ਉਹਦਾ ਪੱਕਣਾ ਇਹੀ ਉਹਦਾ ਪੂਰਾ ਹੋਣਾ ਹੈ ਪੂਰੀ ਦਾ ਫੁੱਲ ਦਾ ਪੂਰੀ ਤਰ੍ਹਾਂ ਖਿੜ ਜਾਣਾ ਇਹੀ ਉਹਦਾ ਪੂਰਾ ਹੋਣਾ ਹੈ ਫੁੱਲ ਦਾ ਖਿੜ ਜਾਣਾ ਹੀ ਪੂਰਾ ਹੋਣਾ ਹੈ ਉਹ ਖਿੜ ਜੇ ਬਸ ਪੂਰੀ ਤਰ੍ਹਾਂ ਬੀਜ ਦਾ ਟੁੱਟ ਜਾਣਾ ਹੀ ਦਰਖਤ ਬਣਨਾ ਹੈ ਨਾ ਉਹ ਖੁੱਲ ਜਾਵੇ ਇੱਕ ਵਾਰ ਫਿਰ ਜਦੋਂ ਬੀਜ ਦਰਖਤ ਬਣ ਗਿਆ ਫਿਰ ਬੀਜ ਨੂੰ ਟੁੱਟਣ ਦਾ ਕੋਈ ਦੁੱਖ ਨਹੀਂ ਹੋਏਗਾ ਜਦੋਂ ਬੰਦਾ ਪੂਰੀ ਤਰ੍ਹਾਂ ਖੁੱਲ ਜਾਂਦਾ ਨਾ ਫਿਰ ਉਹਨੂੰ ਮਰਨ ਦਾ ਕੋਈ ਦੁੱਖ ਨਹੀਂ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਕਰਨ ਆਇਆ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੁਣੋ ਜੀ ਮੇਰੀ ਗੱਲ ਨੂੰ ਸੁਣ ਲਿਓ ਵੀ ਜਿਹੜਾ ਫੁੱਲ ਹੈ ਜਦੋਂ ਉਹ ਪੂਰੀ ਤਰ੍ਹਾਂ ਖਿੜ ਜਾਂਦਾ ਹੈ ਫਿਰ ਖਿੜਨ ਤੋਂ ਬਾਅਦ ਖਿਲਰ ਜੇ ਭਾਵੇਂ ਖਿਲਰਨਾ ਹੀ ਆ ਉਹਨੇ ਇੱਕ ਵਾਰੀ ਪੂਰਾ ਖਿੜ ਜੇ ਮੁੜ ਕੇ ਭਾਵੇਂ ਪੱਤੀਆਂ ਜੀਆਂ ਖਿਲਰ ਖੁੱਲਰ ਜਾਂਦੀਆਂ ਨੇ ਉਹ ਖਿਲਰ ਜਾਂਦਾ ਕਹਿੰਦਾ ਕੋਈ ਨਹੀਂ ਇੱਕ ਵਾਰੀ ਖਿੜ ਗਿਆ ਜਿਹੜਾ ਬੰਦਾ ਪੂਰੀ ਤਰ੍ਹਾਂ ਖੁੱਲ ਗਿਆ ਨਾ ਉਹਨੂੰ ਫਿਰ ਮੌਤ ਦਾ ਡਰ ਖਤਮ ਹੋ ਜਾਂਦਾ ਉਹ ਪੂਰਾ ਹੋ ਗਿਆ ਉਹਦੀ ਪੂਰਤੀ ਉਹਦੇ ਵਿੱਚ ਪਈ ਹੈ ਰੱਬ ਜੀ ਨੇ ਮਾਲਕ ਜੀ ਨੇ ਉਹਦੀ ਪੂਰਤੀ ਬੰਦੇ ਦੇ ਵਿੱਚ ਭਰੀ ਹੋਈ ਹੈ ਹਰ ਬੰਦਾ ਆਪਣੇ ਆਪ ਨੂੰ ਖੁਰਾਕ ਖਾ ਕੇ ਹੀ ਪੂਰਾ ਹੋ ਸਕਦਾ ਹੈ ਖੋਲ ਕੇ ਆਪਣੇ ਆਪ ਤਾਂ ਕਰਕੇ ਮੇਰਿਓ ਵੀਰੋ ਭਾਈਓ ਭੈਣੋ ਜੇ ਕਿਤੇ ਨੁਕਤਾ ਕਲਿੱਕ ਹੋ ਰਿਹਾ ਹੈ ਸੁਰਤ ਵਿੱਚ ਆ ਰਿਹਾ ਹੈ ਇਸ ਗੱਲ ਨੂੰ ਸਮਝੋ ਵੀ ਜਿਹੜਾ ਵੀ ਕੰਮ ਕਰਦੇ ਹੋ ਪਹਿਲਾਂ ਤੇ ਇਹ ਵੇਖੋ ਵੀ ਕੰਮ ਕਰਨਾ ਕੀ ਹੈ ਤੇ ਜਿਹੜਾ ਕਰਨਾ ਹੈ ਫਿਰ 100% ਜਾਨ ਲਾ ਦਿਆ ਕਰੋ ਉਹਦੇ ਵਿੱਚ ਉਹਦੇ ਚੋਂ ਸੰਤੁਸ਼ਟ ਹੋ ਜਾਓ ਸੰਤੁਸ਼ਟ ਖੁਰਾਕ ਖਾਓ ਉਹਦੇ ਚ ਜਿਹੜਾ ਵੀ ਬੰਦਾ ਕੰਮ ਕਰੇ ਉਹ ਕੰਮ ਚੋਂ ਰੱਜੇ ਤਨਖਾਹ ਚੋਂ ਨਾ ਰੱਜੇ ਆਪਣੇ ਆਪ ਦੀ ਪੂਰਤੀ ਉਹਦੀ ਆਪਣੇ ਕੰਮ ਚੋਂ ਹੋਵੇ ਜਿਹੜਾ ਬੰਦਾ ਪੈਸੇ ਚੋਂ ਪੂਰਤੀ ਚਾਹੁੰਦਾ ਹੈ ਵੀ ਮੈਨੂੰ ਲੱਖ ਮਿਲ ਜੇ ਮੈਨੂੰ 5 ਲੱਖ ਮਿਲ ਜੇ ਮੈਨੂੰ 50 ਲੱਖ ਮਿਲ ਜੇ ਇਹਦੇ ਚੋਂ ਪੂਰਤੀ ਨਹੀਂ ਹੋਣੀ ਕੰਮ ਚੋਂ ਪੂਰਤੀ ਹੋਣੀ ਇਸ ਕਰਕੇ ਭਾਈ ਜਦੋਂ ਬੰਦਾ ਆਪਣੇ ਫਰਜ਼ ਨਿਭਾਉਣ ਲੱਗ ਜਾਂਦਾ ਹੈ ਉਹਦੀ ਫਿਰ ਜ਼ਿੰਦਗੀ ਬੜੀ ਰਸਦਾਇਕ ਹੋ ਜਾਂਦੀ ਉਸ ਬੰਦੇ ਦੀ ਜ਼ਿੰਦਗੀ ਵਿੱਚੋਂ ਫਿੱਕਾ ਉਹਦੀ ਜ਼ਿੰਦਗੀ ਦੇ ਵਿੱਚੋਂ ਬੇਰਸੀ ਖਤਮ ਹੋ ਜਾਂਦੀ ਹੈ ਉਹਦੀ ਜ਼ਿੰਦਗੀ 'ਚ ਫਿਰ ਆਨੰਦ ਹੀ ਆਨੰਦ ਰਹਿ ਜਾਂਦਾ ਹੈ ਆਨੰਦ ਹਰ ਵੇਲੇ ਜਿੱਥੇ ਰਹੇਗਾ ਆਨੰਦ ਹੀ ਆਨੰਦ ਹੋਏਗਾ ਤੇ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਬੜੇ ਉਹ ਨੇ ਜਿਹੜੇ ਬਹਾਰਾਂ ਉਡੀਕਦੇ ਐ ਬਹਾਰਾਂ ਆਉਣਗੀਆਂ ਰੌਣਕਾਂ ਆਉਣਗੀਆਂ ਮੇਲੇ ਤੇ ਚੱਲਾਂਗੇ ਰੌਣਕਾਂ ਲੱਗਣਗੀਆਂ ਬੜੇ ਉਹ ਨੇ ਜਿਹੜੇ ਬਹਾਰਾਂ ਉਡੀਕਦੇ ਐ ਪਰ ਕੁਛ ਰੱਬ ਨੇ ਇਦਾਂ ਦੇ ਪੈਦਾ ਕੀਤੇ ਐ ਜਿਨ੍ਹਾਂ ਨੂੰ ਸਮਝ ਆ ਚੁੱਕੀ ਹੈ ਉਹ ਬਹਾਰਾਂ ਉਡੀਕਦੇ ਨਹੀਂ ਉਹ ਜਿੱਥੇ ਜਾਣ ਉੱਥੇ ਬਹਾਰ ਆ ਜਾਂਦੀ ਹੈ ਉਹਨਾਂ ਨੂੰ ਬਹਾਰਾਂ ਨਹੀਂ ਉਡੀਕਣੀਆਂ ਪੈਂਦੀਆਂ ਉਹ ਜਿੱਥੇ ਜਾਣ ਉੱਥੇ ਬਹਾਰ ਆ ਜਾਂਦੀ ਹੈ ਰੌਣਕਾਂ ਉਹਨਾਂ ਦੇ ਮਗਰ ਮਗਰ ਤੁਰਦੀਆਂ ਨੇ। ਉਹ ਰੌਣਕਾਂ ਨਹੀਂ ਉਡੀਕਦੇ ਵੀ ਮੈਂ ਬੈਠਾਂ ਤੇ ਰੌਣਕ ਆਏਗੀ, ਉਹ ਜਿੱਥੇ ਜਾਏਗਾ ਉੱਥੇ ਰੌਣਕ ਆਏਗੀ, ਰੌਣਕਾਂ ਮਗਰ ਮਗਰ ਫਿਰਦੀਆਂ ਨੇ। ਆਨੰਦ ਤੇ ਸਾਡੇ ਅੰਦਰ ਪਿਆ, ਆਨੰਦ ਤੇ ਤੇਰੇ ਅੰਦਰ ਪਿਆ। ਆਨੰਦ ਸਰੂਪ ਹੈ ਮਨੁੱਖ, ਮਨੁੱਖ ਦਾ ਅਸਲੀ ਸੁਭਾਅ ਹੈ ਆਨੰਦ, ਪਰ ਰਹਿੰਦਾ ਸਭ ਤੋਂ ਦੁਖੀ ਹੈ। ਅਸਲੀ ਜਿਹੜਾ ਸਾਡਾ ਸੁਭਾਅ ਹੈ ਆਨੰਦ 'ਚ ਹੈ, ਬਸ ਉਹਨੂੰ ਕੱਢਣਾ ਸਿੱਖ ਲੈ। ਹੁਣ ਕਈ ਵਾਰੀ ਬੰਦਾ ਕਹਿੰਦਾ ਹੈ ਸ਼ਿਮਲੇ ਚੱਲਾਂਗੇ ਉੱਥੇ ਆਨੰਦ ਆਊ, ਗੋਆ ਚੱਲਾਂਗੇ ਉੱਥੇ ਆਨੰਦ ਆਊ, ਸਮੁੰਦਰ ਦੇ ਕੰਢੇ ਚੱਲਾਂਗੇ ਉੱਥੇ ਆਨੰਦ ਆਊ। ਜੇ ਸਮੁੰਦਰ ਦੇ ਕੰਢੇ ਆਨੰਦ ਆ, ਫਿਰ ਸਮੁੰਦਰਾਂ ਦੇ ਕੰਢੇ ਰਹਿਣ ਵਾਲੇ ਆਨੰਦ 'ਚ ਰਹਿਣੇ ਚਾਹੀਦੇ ਸੀ। ਜੇ ਸ਼ਿਮਲੇ ਆਨੰਦ ਤੇ ਸ਼ਿਮਲੇ ਰਹਿਣ ਵਾਲੇ ਆਨੰਦ 'ਚ ਰਹਿਣ, ਆਨੰਦ ਤੇਰੇ ਅੰਦਰ ਹੀ ਹੈ। ਸ਼ਿਮਲੇ ਤੇ ਆਨੰਦ ਡਿਪੈਂਡ ਨਹੀਂ ਕਰਦਾ, ਤੂੰ ਡਿਪੈਂਡ ਨਹੀਂ ਕਿਸੇ ਉੱਤੇ ਵੀ ਸ਼ਿਮਲੇ ਜਾਵਾਂਗੇ ਤੇ ਆਨੰਦ ਆਏਗਾ। ਡਿਪੈਂਡ ਨਾ ਹੋ, ਆਨੰਦ ਆਪਣੇ ਆਪ 'ਚੋਂ ਲੈਣ ਲੱਗ। ਕਈ ਵਾਰੀ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਮਿਲੇ ਨਾ ਫਿਰ ਮੈਨੂੰ ਆਨੰਦ ਆ ਜੇ। ਤੂੰ ਬੋਰਿੰਗ ਨਹੀਂ ਬਣਨਾ, ਆਪਣੇ ਆਪ 'ਚੋਂ ਖੁਰਾਕ ਖਾਣੀ ਸ਼ੁਰੂ ਕਰ ਦੇ, ਹਰ ਜਗ੍ਹਾ ਜਿੱਥੇ ਜਾਏਗਾ ਫਿਰ ਆਨੰਦ 'ਚ ਰਹੇਗਾ। ਹੁਣ ਤੇ ਡਿਪੈਂਡ ਆ ਅਸੀਂ ਵੀ ਫਲਾਣਾ ਮਿਲੇਗਾ ਤੇ ਆਨੰਦ ਆਏਗਾ, ਫਲਾਣੇ ਥਾਂ ਤੇ ਜਾਏਗਾ ਜਾਵਾਂਗੇ ਤੇ ਆਨੰਦ ਆਏਗਾ, ਫਲਾਣੀ ਜਗ੍ਹਾ ਜਾਵਾਂਗੇ ਤੇ ਆਨੰਦ ਆਏਗਾ। ਏਦਾਂ ਨਹੀਂ, ਸਾਡੇ ਵਿੱਚ ਆਨੰਦ ਹੋਣਾ ਚਾਹੀਦਾ। ਅਸੀਂ ਉਹ ਖੁਰਾਕ ਆਪਣੇ ਆਪ ਵਿੱਚੋਂ ਖਾਈਏ ਤੇ ਹਰ ਵੇਲੇ ਆਨੰਦ ਭਇਆ ਮੇਰੀ ਮਾਏ। ਕਿਉਂ ਹੁਣ ਆਨੰਦ 'ਚ ਰਹਿੰਦੇ ਹੋ ਜੀ? ਹਰ ਵੇਲੇ ਆਨੰਦ ਜਿਹਾ ਕਿਵੇਂ ਬਣਿਆ ਰਹਿੰਦਾ? ਕਿਵੇਂ ਕਿਉਂ ਰਹਿਣ ਲੱਗ ਗਿਆ ਆਨੰਦ? ਆਨੰਦ ਭਇਆ ਮੇਰੀ ਮਾਏ, ਜਦੋਂ ਬਹੁਤ ਆਨੰਦ ਆਉਂਦਾ ਬੰਦਾ ਮਾਂ ਨੂੰ ਯਾਦ ਕਰਦਾ, ਦੁੱਖ ਵਿੱਚ ਵੀ ਮਾਂ ਨੂੰ ਯਾਦ, ਇੱਕ ਕਹਿਣ 'ਚ ਆ ਜਾਂਦਾ ਸ਼ਬਦ ਮਾਂ, ਮੈਂ ਬੜਾ ਆਨੰਦ 'ਚ ਆ ਹੁਣ। ਕਿਉਂ ਭਲਾ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਪਿਆ 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 ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਗੁਰ ਤਾਂ ਪਾਇਆ ਸਹਿਜ ਸੇਤੀ, ਗੁਰ ਤਾਂ ਪਾਇਆ ਗੁਰ ਤਾਂ ਪਾਇਆ ਸਹਿਜ ਸੇਤੀ, ਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਮਨ ਵਜੀਆਂ ਵਧਾਈਆਂ, ਸਤਿਗੁਰੂ ਮੈਂ ਪਾਇਆ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਪਿਆ ਮੇਰੀ ਮਾਏ,
ਬੜੇ ਸਾਰੇ
ਸਤਿਗੁਰੂ ਮੈਂ ਪਾਇਆ।
ਆਨੰਦ ਪਿਆ ਮੇਰੀ ਮਾਏ, ਵਾਹ ਫਿਰ ਗਾਓ ਜੀ। ਆਨੰਦ ਪਿਆ ਵਾਹ, ਜੇ ਜੋੜੀ ਵਜਾਉਣ ਵਾਲਾ ਜੋੜੀ ਚੋਂ ਖੁਰਾਕ ਖਾਣ ਲੱਗ ਪਿਆ ਨਾ ਆਪਣੀ, ਉਹਨੂੰ ਕੋਈ ਨਹੀਂ ਭੁੱਖਾ ਮਾਰ ਸਕਦਾ। ਢੋਲਕ ਵਜਾਉਣ ਵਾਲਾ ਇਹਦੇ ਚੋਂ ਖੁਰਾਕ ਖਾਵੇ, ਜੋ ਕਰ ਰਿਹਾ ਨਾ ਉਹਦੇ ਅੰਦਰੋਂ ਆ ਰਿਹਾ ਉਹ ਇਹਦੇ ਤੋਂ ਰੱਜੇ ਇਹ ਰੂਹ ਰਜਾ ਦਿੰਦਾ ਬੰਦੇ ਰੱਜਣ ਲੱਗ ਜਾਂਦਾ ਖੁਰਾਕ ਖਾਣ ਲੱਗ ਜਾਂਦਾ ਸਮਝ ਪੈ ਜਾਂਦੀ ਹੈ ਇਸ ਕਰਕੇ ਭਾਈ ਖੁਸ਼ ਰਹਿੰਦਾ ਬੰਦਾ ਹਮੇਸ਼ਾ ਆਨੰਦ 'ਚ ਰਹਿਣਾ ਚਾਹੁੰਦੇ ਹੋ ਤੇ ਜਿਹੜਾ ਵੀ ਕੰਮ ਕਰਦੇ ਹੋ ਸਹੀ ਕਰੋ ਸੱਚ ਦੇ ਮਾਰਗ ਤੇ ਤੁਰ ਕੇ ਦਿਲੋਂ ਕਰੋ ਫਿਰ ਹਰ ਵੇਲੇ ਖੁਸ਼ ਰਹੋਗੇ ਹਰ ਵੇਲੇ ਆਨੰਦ 'ਚ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਜੁਗਤ ਸਮਝ ਆ ਗਈ ਮੈਥਡ ਸਮਝ 'ਚ ਆ ਗਿਆ ਜੁਗਤੀ ਸਮਝ 'ਚ ਆ ਗਈ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਪਤਾ ਲੱਗ ਗਿਆ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ ਉਹ ਸੰਤੁਸ਼ਟ ਹੋ ਜਾਏਗਾ ਪਰ ਜਿਹੜਾ ਸਤਿਗੁਰੂ ਤੋਂ ਅਕਲ ਲੈ ਕੇ ਸੱਚ ਦੇ ਰਾਹ ਤੇ ਤੁਰਿਆ ਰਵੇ ਸੱਚ ਦੇ ਰਾਹ ਤੇ ਤੁਰੀ ਚੱਲੇ ਬਸ ਅਕਲ ਗੁਰੂ ਸਾਹਿਬ ਤੋਂ ਲਵੇ ਫਿਰ ਜ਼ਿੰਦਗੀ 'ਚ ਆਨੰਦ ਆ ਜਾਂਦਾ ਜਿਵੇਂ ਆ ਪਰਸੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਲੰਘਿਆ ਕੱਲ੍ਹ ਸੀ ਮੇਰਾ ਖਿਆਲ ਪਰਸੋਂ ਤੇ ਸਤਿਗੁਰੂ ਜੀ ਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਵਾਲੇ ਨਹੀਂ ਬਣੇ ਕਿੰਨੀ ਉਮਰ ਲੰਘਾਤੀ ਗੰਗਾ ਤੇ ਜਾਂਦੇ ਰਹੇ ਗੰਗਾ ਤੇ ਜਾਂਦੇ ਰਹੇ ਹਰ ਸਾਲ ਇਸ਼ਨਾਨ ਕਰਨ ਜਾਂਦੇ ਰਹੇ ਪਰ ਆਨੰਦ ਨਹੀਂ ਆਇਆ ਅੰਦਰ ਦਾ ਖੇੜਾ ਨਹੀਂ ਮਿਲਿਆ ਅਜੇ ਵੀ ਸਹਿਮ ਜੇ ਬਣੇ ਹੋਏ ਨੇ ਡਰ ਜੇ ਬਣੇ ਹੋਏ ਨੇ ਭੈ ਬਣਿਆ ਹੋਇਆ ਹੈ ਜਿੰਨਾ ਚਿਰ ਬੰਦੇ ਨੂੰ ਸੱਚਾ ਗਿਆਨ ਨਾ ਹੋਵੇ ਉਹਨਾਂ ਚਿਰ ਰੱਸੀ ਸੱਪ ਲੱਗਦੀ ਹੈ ਭਾਈ ਹਨੇਰੇ ਵਿੱਚ ਰੱਸੀ ਸੱਪ ਜਾਪਦੀ ਹੈ ਡਰਦਾ ਰਿਹਾ ਸੱਪ ਪਿਆ ਪਰ ਜਦੋਂ ਚਾਨਣ ਹੋਇਆ ਫਿਰ ਪਤਾ ਲੱਗਿਆ ਵੀ ਮੈਂ ਤੇ ਐਵੇਂ ਡਰੀ ਜਾਂਦਾ ਸੀ ਹੈਗਾ ਤੇ ਰੱਸੀ ਹੋਈ ਸੀ ਅੱਜ ਦੁਨੀਆ ਬਹੁਤ ਏਦਾਂ ਦੀ ਹੈ ਜਿਹੜੀ ਰੱਸੀ ਨੂੰ ਸੱਪ ਸਮਝ ਕੇ ਡਰਦੀ ਹੈ ਬੜੇ ਡਰ ਨੇ ਮਨ ਵਿੱਚ ਬੜੇ ਭੈ ਹੈ ਪਰ ਜਦੋਂ ਗੁਰਬਾਣੀ ਦਾ ਚਾਨਣ ਹੋ ਜਾਂਦਾ ਹੈ ਫਿਰ ਸਾਰੇ ਤਰ੍ਹਾਂ ਦੇ ਡਰ ਖਤਮ ਹੋ ਜਾਂਦੇ ਹੈ ਜਿੰਨੇ ਡਰ ਨੇ ਜਿੰਨੇ ਭੈ ਨੇ ਸਹਿਮ ਨੇ ਜਿਹੜੇ ਖਤਮ ਹੋ ਜਾਂਦੇ ਹੈ ਬੰਦਾ ਜਿੰਨੇ ਮਰਜ਼ੀ ਕਰਮ ਕਾਂਡ ਕਰਦਾ ਰਵੇ ਡਰਦਾ ਮਾਰਾ ਜ਼ਿੰਦਗੀ 'ਚ ਅਸਲੀ ਰਸ ਨਹੀਂ ਬਣਦਾ ਸਹਿਮ ਬਣਿਆ ਰਹਿੰਦਾ ਹੁਣ ਡਰ ਕੀ ਚੁੱਕਿਆ ਜਾਣਾ ਸੀ ਇਹ ਤੇ ਹੋਰ ਡਰ ਬਹਿ ਗਿਆ ਵੇਖਿਓ ਸੁਣਿਓ ਲੈ ਇੱਕ ਡਰ ਧਰਮ ਤੇ ਬੰਦੇ ਦਾ ਡਰ ਦੂਰ ਕਰਦਾ ਹੈ ਲੈ ਹੁਣ ਐਂ ਡਰੀ ਜਾਂਦਾ ਹਾਏ ਜੇ ਅੱਜ ਵੀਰਵਾਰ ਦੀਵਾ ਨਾ ਜਗਾਇਆ ਕਿਤੇ ਪੰਗਾ ਹੀ ਨਾ ਪਏ ਜੇ ਅੱਖੋਂ ਸਤਨਾਮ ਡਰ ਕੀ ਹੋਣਾ ਸੀ ਇਹ ਤੇ ਹੋਰ ਡਰ ਗਿਆ ਸਗੋਂ ਡਰ ਦੂਰ ਕਰਨੇ ਸੀ ਧਰਮ ਤੇ ਡਰ ਦੂਰ ਕਰਦਾ ਹੈ ਇਹ ਹੋਰ ਡਰਿਆ ਪਿਆ ਘਬਰਾਇਆ ਪਿਆ ਵੀ ਕਿਤੇ ਐਂ ਨਾ ਹੋ ਜੇ ਕਿਤੇ ਐਂ ਨਾ ਹੋ ਜੇ ਕਿਤੇ ਐਂ ਨਾ ਹੋ ਜੇ ਡਰੀ ਜਾਂਦਾ ਤੇ ਧਰਮ ਹੈ ਜਿਹੜਾ ਇਹ ਤੇ ਭਾਈ ਤੁਹਾਨੂੰ ਨਿਡਰ ਕਰਦਾ ਨਿਰਭਉ ਜਪੈ ਸਗਲ ਭਉ ਮਿਟੈ ਸਾਰੇ ਡਰ ਖਤਮ ਹੋ ਜਾਂਦੇ ਕੋਈ ਵੀ ਡਰ ਨਹੀਂ ਅੰਦਰ ਰਹਿੰਦਾ ਭਾਈ ਕੋਈ ਡਰ ਨਹੀਂ ਰਹਿੰਦਾ ਅੰਦਰ ਗੁਰਬਾਣੀ ਦੇ ਗਿਆਨ ਨਾਲ ਸਮਝ ਦੇ ਨਾਲ ਬੰਦਾ ਆਨੰਦ ਚ ਹੋ ਜਾਂਦਾ ਡਰ ਡਰਨ ਕਰਕੇ ਹੀ ਤੇ ਦੁਖੀ ਹੈ ਡਰਨ ਕਰਕੇ ਹੀ ਬੰਦਾ ਦੁਖੀ ਹੈ ਤੇ ਫਿਰ ਆਨੰਦ ਚ ਹੋ ਜਾਂਦਾ ਕੋਈ ਦੁੱਖ ਤਕਲੀਫਾਂ ਸਭ ਬਾਹਰ ਰਹਿ ਜਾਂਦੀਆਂ ਸੁਰਤ ਉੱਚੇ ਚ ਉੱਚੀ ਚਲੇ ਜਾਂਦੀ ਜਿਵੇਂ ਆਪਾਂ ਪੜ੍ਹਦੇ ਹਾਂ ਜਦੋਂ ਮਾਲਕ ਜੀ ਤੁਹਾਡੀ ਸ਼ਰਨ ਵਿੱਚ ਆਇਆ ਲੋ ਸ਼ਬਦ ਪੜ੍ਹਦੇ ਹਾਂ ਠਾਕੁਰ ਮੇਰੇ ਮਾਲਕ ਜੀ ਤੁਮ ਸ਼ਰਨ ਆਈ ਹੈ ਜਦੋਂ ਦਾ ਮੈਂ ਤੇਰੀ ਸ਼ਰਨ ਵਿੱਚ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ
ਠਾਕੁਰ ਤੁਮ ਸ਼ਰਨ ਆਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ
ਮੇਰੇ ਮਾਲਕ ਜੀ ਜਦੋਂ ਦਾ ਮੈਂ ਤੇਰੀ ਸ਼ਰਨ ਵਿੱਚ ਆਇਆ ਤੇਰੀ ਸ਼ਰਨ ਵਿੱਚ ਆਇਆ ਮੈਂ ਤੇਰੀ ਸ਼ਰਨ ਵਿੱਚ ਆਉਣਾ ਕੀ ਹੈ ਜੀ ਜਾਣਾ ਕਿਤੇ ਨਹੀਂ ਸੁਰਤ ਕਰਕੇ ਤੇਰੀ ਹਜ਼ੂਰੀ ਵਿੱਚ ਚਲਿਆ ਗਿਆ ਜਦੋਂ ਤੋਂ ਮੈਂ ਉਦੋਂ ਬਾਅਦ ਮੇਰੇ ਸਾਰੇ ਸਹਿਮ ਸੰਸਾ ਮਤਲਬ ਸਹਿਮ ਡਰ ਸੰਸੇ ਡਾਊਟ ਸੀ ਜਿੰਨੇ ਭਲੇਖੇ ਜੇ ਭਰਮ ਜੇ ਸਹਿਮ ਸਹਿਮਿਆ ਪਿਆ ਸੀ ਜਿਹੜਾ ਮੈਂ ਉਤਰ ਗਇਓ ਮੇਰੇ ਮਨ ਕਾ ਸੰਸਾ ਮੇਰਾ ਸਹਿਮ ਖਤਮ ਹੋ ਗਿਆ ਮੈਂ ਸਹਿਮਿਆ ਪਿਆ ਸੀ ਡਰਿਆ ਪਿਆ ਸੀ ਜਬ ਤੇ ਦਰਸ਼ਨ ਪਾਇਆ ਜਦੋਂ ਤੋਂ ਮੈਂ ਤੇਰਾ ਦਰਸ਼ਨ ਪਾ ਲਿਆ ਦਰਸ਼ਨ ਪਾਉਣਾ ਕੀ ਹੈ ਜੀ ਐਦਾਂ ਨਹੀਂ ਵੀ ਸਾਹਮਣੇ ਖੜਦਾ ਕਿਸੇ ਨੇ ਆ ਕੇ ਮੈਨੂੰ ਸਾਰਿਆਂ ਵਿੱਚ ਵਸਣ ਵਾਲਾ ਤੂੰ ਨਜ਼ਰ ਆਉਣ ਲੱਗ ਪਿਆ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਘਟਾਂ ਘਟਾਂ ਵਿੱਚ ਵਸਣ ਵਾਲਾ ਫੀਲ ਹੋਣ ਲੱਗ ਪਿਆ ਉਹ ਸਰਬ ਵਿਆਪਕ ਨੂੰ ਜਦੋਂ ਮੇਰੀ ਸੁਰਤ ਨੇ ਮਹਿਸੂਸ ਕੀਤਾ ਦਰਸ਼ਨ ਪਾਇਆ ਫਿਰ ਡਰ ਡੁਰ ਕਾਹਦਾ ਰਹਿਣਾ ਸੀ ਐਡੇ ਵੱਡੇ ਨਾਲ ਪਿਆਰ ਪੈ ਕੇ ਫਿਰ ਕਾਹਦਾ ਡਰ ਹੈ ਇੱਥੇ ਤੇ ਬੰਦਾ ਚੌੜਾ ਹੋ ਕੇ ਫਿਰਦਾ ਮੇਰੀ ਮੁੱਖ ਮੰਤਰੀ ਨਾਲ ਬਣਦੀ ਹੈ ਮੇਰੀ MLA ਨਾਲ ਬਣਦੀ ਹੈ ਮੇਰੀ ਸਰਪੰਚ ਨਾਲ ਬਹਿਣੀ ਉੱਠਣੀ ਹੈ ਜਦੋਂ ਰੱਬ ਨਾਲ ਸੁਰਤ ਜੁੜ ਜਾਂਦੀ ਹੈ ਨਾ ਪਿਆਰਿਓ ਜਾ ਕਾ ਕਹਿਆ ਦਰਗਹਿ ਚਲੈ ਜਿਹਦੀ ਦਰਗਾਹ 'ਚ ਚੱਲਦੀ ਹੈ ਸੋ ਕਿਸ ਕੋ ਨਜ਼ਰ ਲੈ ਆਵੇ ਤਲੈ ਉਹ ਕਿਸੇ ਨੂੰ ਕੀ ਨਜ਼ਰ ਥੱਲੇ ਲਿਆਊ ਆਖੋ ਸਤਨਾਮ ਜਿਹਦੀ ਮਾਲਕ ਦੀ ਮਾਲਕ ਮੰਨਦਾ ਜਿਨ੍ਹਾਂ ਦੀ ਜਿਨ੍ਹਾਂ ਦੀ ਪਰਮਾਤਮਾ ਨਾਲ ਸੁਰਤ ਇੱਕਮਿਕ ਹੈ ਤੇ ਪਰਮਾਤਮਾ ਉਹਨਾਂ ਦੀਆਂ ਸੁਣਦਾ ਹੈ ਫਿਰ ਬੇਨਤੀ ਕਰਦੇ ਆ ਪਰਮਾਤਮਾ ਕਿਤੇ ਅਲੱਗ ਨਹੀਂ ਰਹਿੰਦਾ ਰੱਬ ਹਰ ਜਗ੍ਹਾ ਹੈ ਤੇ ਪਰਮਾਤਮਾ ਦੀ ਦਰਗਾਹ ਵੀ ਹਰ ਜਗ੍ਹਾ ਫਿਰ ਬੇਨਤੀ ਸੁਣਿਓ ਜੀ ਇਹ ਬਹੁਤ ਵਾਰ ਦੱਸੀਦਾ ਹੀ ਹੈ ਪਰਮਾਤਮਾ ਕਿੱਥੇ ਹੈ ਜੀ ਹਰ ਜਗ੍ਹਾ ਕਿ ਕਿਸੇ ਇੱਕ ਥਾਂ ਤੇ ਰਹਿੰਦਾ ਭਾਈ ਦੱਸਿਓ ਜਰਾ ਰੱਬ ਕਿਸੇ ਇੱਕ ਥਾਂ ਤੇ ਰਹਿੰਦਾ ਕਿ ਹਰ ਜਗ੍ਹਾ ਰਹਿੰਦਾ ਬੋਲੋ ਹਰ ਜਗ੍ਹਾ ਰਹਿੰਦਾ ਹੈ ਨਾ ਰੱਬ ਇਹਦਾ ਮਤਲਬ ਰੱਬ ਦੀ ਦਰਗਾਹ ਵੀ ਫਿਰ ਹਰ ਜਗ੍ਹਾ ਹੀ ਹੈ ਜੇ ਰੱਬ ਹਰ ਜਗ੍ਹਾ ਤੇ ਰੱਬ ਦੀ ਦਰਗਾਹ ਵੀ ਹਰ ਜਗ੍ਹਾ ਹੈ ਭਲਾ ਤੁਸੀਂ ਪੁੱਛੋਗੇ ਵੀ ਦਰਗਾਹ 'ਚ ਜਾਣ ਦਾ ਤਰੀਕਾ ਹੈ ਕੋਈ ਬਿਲਕੁਲ ਜਾਇਆ ਜਾ ਸਕਦਾ ਜੀ ਸਰੀਰ ਨੇ ਨਹੀਂ ਜਾਣਾ ਸੁਰਤ ਨੇ ਜਾਣਾ ਸੁਰਤ ਕਰਕੇ ਦਰਗਾਹ 'ਚ ਜਾਓ ਕਿਵੇਂ ਚੱਲੀਏ ਲਓ ਰੋਜ਼ ਹੀ ਪੜ੍ਹਦੇ ਹਾਂ ਆਪਾਂ ਪੜ੍ਹਦੇ ਹਾਂ ਅੰਤਰ ਗੁਰੇ ਆਰਾਧਨਾ ਲੈ ਆਹ ਤਰੀਕਾ ਹੈ ਜੀ ਜੇ ਸਤਿਗੁਰੂ ਨਾਲ ਇੱਕਮਿਕਤਾ ਹੋ ਗਈ ਤੇ ਗਿਆ ਦਰਗਾਹ 'ਚ ਲਓ ਗਿਆ ਵੇਖਿਓ ਕਿਵੇਂ ਜਾਂਦਾ ਫੜੋ
ਅੰਤਰ ਗੁਰੇ ਆਰਾਧਨਾ ਜਿਹਵਾ ਜਪ ਗੁਰ ਨਾਮ
ਆ ਕੰਮ
ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉਪਮ ਕੰਡੀਏ ਵਿਰਲੇ ਕੇਈ ਕੇ
ਦੱਸੋ ਜੀ ਜਰਾ ਜੇ ਹੁਣ ਸੁਣੀ ਰਹੇ ਹਾਂ ਨਾ ਮਾੜਾ ਮਾੜਾ ਫੀਲਿੰਗ ਹੁੰਦੀ ਨਹੀਂ ਵੀ ਜਾਂਦੀ ਹੈ ਸੁਰਤ ਕਿਸੇ ਪਾਸੇ ਲੱਗਦਾ ਜਾਂ ਨਹੀਂ ਰਸ ਜਾ ਭੁੱਲਦੀ ਨਹੀਂ ਦੁਨੀਆ ਆ ਲੱਗਦਾ ਨਹੀਂ ਭਲਾ ਵੇਖੋ ਸੁਣਿਆ ਹੀ ਹੈ ਜੇ ਬੋਲਿਆ ਤੇ ਨਹੀਂ ਅੰਦਰ ਅਜੇ ਗੱਲ ਵਿਚਾਰ ਚੱਲੇ ਤੇ ਨਹੀਂ ਅੰਤਰ ਗੁਰ ਆਰਾਧਨਾ ਹੋ ਜਾਵੇ ਜੇ ਕਿਤੇ ਜਿਹਵਾ ਜਪ ਗੁਰ ਨਾਉ ਹੋ ਜਾਵੇ ਨੇਤਰੀ ਸਤਿਗੁਰ ਵੇਖਣਾ ਬਣ ਜੇ ਕਿਤੇ ਸਰਵਣੀ ਸੁਣਨਾ ਗੁਰ ਨਾਉ ਜੇ ਕਿਤੇ ਗੁਰੂ ਜੀ ਦੇ ਕਹਿਣ ਮੁਤਾਬਕ ਹੀ ਸੁਣੀਏ ਗੁਰੂ ਜੀ ਦੇ ਕਹਿਣ ਮੁਤਾਬਕ ਹੀ ਬੋਲੀਏ ਗੁਰੂ ਜੀ ਦੇ ਵਿਚਾਰ ਹੀ ਸਾਡੇ ਅੰਦਰ ਚੱਲਣ ਫਿਰ ਵੇਖੋ ਫਿਰ ਸਰੀਰ ਇੱਥੇ ਹੀ ਬੈਠਾ ਹੋਣਾ ਹੈ ਐਂ ਲੱਗੂ ਵੀ ਉਹ ਗਿਆ ਦਰਗਾਹ 'ਚ ਸਰੀਰ ਨੇ ਨਹੀਂ ਜਾਣਾ ਸੁਰਤ ਨੇ ਜਾਣਾ ਤੇ ਜੇ ਹੁਣ ਮੰਨ ਲਓ ਬੰਦਾ ਇੰਨਾ ਸੌਖਾ ਜਾ ਸਕਦਾ ਹੈ ਫਿਰ ਜੇ ਜਾਵੇ ਨਾ ਤੇ ਬਦਕਿਸਮਤੀ ਏਦੂ ਵੱਡੀ ਕੀ ਹੋਊਗੀ ਬੰਦਾ ਇੰਨਾ ਸੌਖਾ ਜਾ ਸਕਦਾ ਜੀ ਦਰਗਾਹ 'ਚ ਬਿਲਕੁਲ ਜਾ ਸਕਦਾ ਇੱਥੇ ਕਿੱਥੇ ਲਿਖਿਆ ਵੀ ਮਰ ਕੇ ਜਾਂਦਾ ਹੈ ਕਿੱਥੇ ਲਿਖਿਆ ਇੱਥੇ ਲਿਖਿਆ ਵੀ ਮਰ ਕੇ ਦਰਗਾਹ 'ਚ ਕਹਿੰਦੇ ਸਤਿਗੁਰ ਸੇਤੀ ਰੱਦਿਆਂ ਬਸ ਜਿਵੇਂ ਸਤਿਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਮਾੜਾ ਜਿਹਾ ਨਾਲ ਜੋੜ ਲੈ ਰੰਗਿਆ ਜਾ ਕਿਤੇ ਇੱਕਮਿਕ ਹੋ ਚੱਲ ਫਿਰ ਦਰਗਾਹ 'ਚ ਸਰੀਰ ਇੱਥੇ ਸੁਰਤ ਦਰਗਾਹ 'ਚ ਲੈ ਟਰੈਕਟਰ ਚਲਾਉਂਦਾ ਵੀ ਦਰਗਾਹ 'ਚ ਭੈਣ ਰੋਟੀ ਪਕਾਉਂਦੀ ਵੀ ਦਰਗਾਹ 'ਚ ਜੌਬਾਂ ਕਰਦਾ ਕੰਮ ਕਰਦਾ ਸੁਰਤ ਕਰਕੇ ਦਰਗਾਹ 'ਚ ਤੇ ਦਰਗਾਹ 'ਚ ਰਹਿਣ ਵਾਲੇ ਰੋਂਦੂ ਥੋੜਾ ਹੁੰਦੇ ਨੇ ਉਹ ਤੇ ਖੁਸ਼ ਰਹਿੰਦੇ ਨੇ ਤਾਂ ਮਤਲਬ ਇਹ ਬਣਿਆ ਮਨੀ ਸਿੰਘ ਜਦੋਂ ਬੰਦ ਬੰਦ ਕਟਾਉਂਦਾ ਵੀ ਹੱਸਦਾ ਹੈ ਤਾਂ ਮਤਲਬ ਦਰਗਾਹ 'ਚ ਹੀ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਾਂਜੀ ਇਹਦਾ ਮਤਲਬ ਇਹ ਹੋਇਆ ਵੀ ਜਦੋਂ ਚਰਖੜੀ ਤੇ ਚੜ੍ਹਨ ਵਾਲੇ ਹੱਸਦੇ ਐ ਵੀ ਉਹ ਦਰਗਾਹ 'ਚ ਸੀ ਸੁਰਤ ਕਰਕੇ ਭਲਾ ਨਿਸ਼ਾਨੀ ਹੁੰਦੀ ਹੈ ਜੀ ਦਰਗਾਹ 'ਚ ਗਿਆਂ ਦੀ ਕੋਈ ਆਨੰਦ ਖੁਸ਼ ਚੜ੍ਹਦੀ ਕਲਾ ਖੇੜਾ ਆਨੰਦ ਇਹ ਨਿਸ਼ਾਨੀ ਹੈ ਜਿਵੇਂ ਹੁਣ ਸੁਣਿਓ ਜਿਵੇਂ ਗਰਮ ਹਵਾ ਆਉਂਦੀ ਹੈ ਥੋੜ੍ਹੀ ਥੋੜ੍ਹੀ ਤੇ ਜੇ ਇੱਕਦਮ ਹਵਾ ਠੰਡੀ ਠੰਡੀ ਆਉਣ ਲੱਗ ਜੇ ਤੇ ਸਾਨੂੰ ਕੀ ਭੁਲੇਖਾ ਪੈ ਜਾਂਦਾ ਵੀ ਇਹਦਾ ਮਤਲਬ ਹਵਾ ਠੰਡੀ ਹੋ ਗਈ ਕਿਤੇ ਨਾ ਕਿਤੇ ਨੇੜੇ ਤੇੜੇ ਬੋਲੋ ਮੀਂਹ ਪੈ ਰਿਹਾ ਇੱਥੇ ਤੇ ਨਹੀਂ ਪਿਆ ਪਰ ਆਈਡੀਆ ਜਿਹਾ ਤੇ ਲੱਗ ਹੀ ਜਾਂਦਾ ਹੈ ਇਹ ਤੇ ਪਤਾ ਨਹੀਂ ਵੀ ਰੱਬ ਜਦੋਂ ਬੰਦੇ ਨੂੰ ਮਿਲਦਾ ਹੋਏਗਾ ਦਰਗਾਹ 'ਚ ਜਾਂਦਾ ਹੋਊ ਇਹ ਤੇ ਪਤਾ ਨਹੀਂ ਵੀ ਉਹ ਅਨੁਭਵ ਕਿੱਦਾਂ ਦਾ ਕਰਦਾ ਹੋਣਾ ਵੀ ਦਰਗਾਹ ਹੈ ਕਿੱਦਾਂ ਦੀ ਇਹ ਤੇ ਪਤਾ ਨਹੀਂ ਵੀ ਅਨੁਭਵ ਕੀ ਕਿੱਦਾਂ ਦਾ ਕਰਦਾ ਹੈ ਇਹ ਨਹੀਂ ਦੱਸਿਆ ਜਾ ਸਕਦਾ ਜਿਹੜਾ ਬੰਦਾ ਸੁਰਤ ਕਰਕੇ ਮਾਲਕ ਨਾਲ ਜੁੜਦਾ ਹੈ ਉਹ ਕਿੰਨਾ ਕੁ ਆਨੰਦ ਲੈਂਦਾ ਹੈ ਇਹ ਤੇ ਨਹੀਂ ਦੱਸਿਆ ਜਾ ਸਕਦਾ ਭਾਈ ਮਨੀ ਸਿੰਘ ਨੂੰ ਕਿੰਨਾ ਕੁ ਆਨੰਦ ਆ ਰਿਹਾ ਹੋਣਾ ਹੈ ਇਹ ਤੇ ਨਹੀਂ ਪਤਾ ਵੀ ਕਿੰਨਾ ਕੁ ਆਨੰਦ ਆਉਂਦਾ ਹੋਊ ਪਰ ਇਹ ਪਤਾ ਹੈ ਵੀ ਆਨੰਦ ਆਇਆ ਜ਼ਰੂਰ ਹੈ ਹਵਾ ਠੰਡੀ ਠੰਡੀ ਆਉਣ ਲੱਗ ਗਈ ਇੱਥੇ ਭਾਵੇਂ ਮੀਂਹ ਨਹੀਂ ਪਿਆ ਪਰ ਕਿਤੇ ਤੇ ਪਿਆ ਆਈਡੀਆ ਤੇ ਲੱਗ ਹੀ ਸਕਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰਸਿੱਖਾਂ ਨੂੰ ਵੇਖ ਕੇ ਆਈਡੀਆ ਲੱਗ ਜਾਂਦਾ ਜੀ ਇੰਨੀ ਚੜ੍ਹਦੀ ਕਲਾ ਹੁੰਦੀ ਹੈ ਉਹਨਾਂ ਦੇ ਕੋਲ ਇੰਨੇ ਆਨੰਦ 'ਚ ਹੁੰਦੇ ਸੁਰਤ ਕਰਕੇ ਵੱਡੇ ਤੋਂ ਵੱਡੇ ਕੰਮ ਵੀ ਉਹਨਾਂ ਨੂੰ ਨਿੱਕੇ ਨਿੱਕੇ ਲੱਗਦੇ ਉਹਨਾਂ ਦੀ ਔਕਾਤ ਔਕਾਤ ਸ਼ਬਦ ਭਾਵੇਂ ਦੂਜੇ ਪਾਸੇ ਹੀ ਵਰਤਿਆ ਜਾਂਦਾ ਪਰ ਉਹ ਬੜੇ ਵੱਡੇ ਹੁੰਦੇ ਸਮਰੱਥਾ ਹੁੰਦੀ ਹੈ ਕਹਿ ਲਓ ਚਲੋ ਸਮਰੱਥਾ ਹੁੰਦੀ ਹੈ ਉਹਨਾਂ ਦੀ ਉਹਨਾਂ ਨੂੰ ਹਰ ਕੰਮ ਹੀ ਬੜਾ ਨਿੱਕਾ ਜਿਹਾ ਲੱਗਦਾ ਹੈ ਉਹਨਾਂ ਨੂੰ ਮੌਤ ਵੀ ਐਂ ਲੱਗਦੀ ਹੈ ਵੀ ਕੁਛ ਵੀ ਨਹੀਂ ਮੌਤ ਵੀ ਉਹਨਾਂ ਵਾਸਤੇ ਕੁਛ ਵੀ ਨਹੀਂ ਐਡੇ ਵੱਡੇ ਹੋ ਜਾਂਦੇ ਨੇ ਸੁਰਤ ਕਰਕੇ ਇਸ ਕਰਕੇ ਭਾਈ ਪਿਆਰਿਓ ਸੁਰਤ ਕਰਕੇ ਦਰਗਾਹ 'ਚ ਜਾਇਆ ਕਰੋ ਫਿਰ ਭਾਈ ਗੁਰਦਾਸ ਜੀ ਵਰਗੇ ਫਿਰ ਸਾਨੂੰ ਵੇਖ ਕੇ ਨਾ
ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ
ਐਦਾਂ ਬਣੇਗਾ ਵੀ ਆ ਗਿਆ ਚਾਹੇ ਜਿਉਂਦਾ ਚਾਹੇ ਮਰਿਆ ਬੰਦ ਬੰਦ ਕਟਾਉਂਦਾ ਲੈ ਆ ਸੁਰਤ ਕਰਕੇ ਦਰਗਾਹ 'ਚ ਉਹ ਵੇਖੋ ਕਲਗੀਆਂ ਵਾਲੇ ਕੰਨੇ ਤੇ ਪਏ ਵੀ ਐ ਤੇ ਸੁਰਤ ਕਰਕੇ ਦਰਗਾਹ 'ਚ ਸਰੀਰ ਕੰਡਿਆਂ ਤੇ ਐ ਸੁਰਤ ਦਰਗਾਹ 'ਚ ਸਰੀਰ ਤੱਤੀ ਤਵੀ ਤੇ ਐ ਸੁਰਤ ਦਰਗਾਹ 'ਚ ਸਰੀਰ ਨੀਹਾਂ 'ਚ ਨੇ ਸੁਰਤ ਬੋਲੋ ਸੁਰਤ ਤੇ ਸਾਡੇ ਵਾਂਗੂ ਤਾਂਸ਼ਾ ਥੋੜਾ ਖੇਡਦੇ ਹੋਣਗੇ ਸਾਡੇ ਵਾਂਗੂ ਸਾਰਾ ਦਿਨ ਇਦਾਂ ਤੇ ਕੰਮ ਥੋੜਾ ਕਰਦੇ ਹੋਣਗੇ ਉਹਨਾਂ ਦਾ ਤੇ ਰੋਜ਼ ਦੀਵਾਨ ਲੱਗਦਾ ਸੀ ਸਵੇਰੇ ਆਸਾ ਦੀ ਵਾਰ ਸਾਰੇ ਸਾਹਿਬਜ਼ਾਦੇ ਕਰਦੇ ਸੀ ਚਾਰੇ ਸੁਰਤ ਦਰਗਾਹ 'ਚ ਅੱਜ ਕੱਲ੍ਹ ਤਾਂ ਆ ਇੱਕ ਵੀਡੀਓ ਨਹੀਂ ਆਈ ਉਹ ਜਥੇਦਾਰ ਕਹਿੰਦਾ ਕਿ ਜੀ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ ਹੱਦ ਹੋ ਗਈ। ਅਖੇ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ, ਬਾਬਾ ਜੁਝਾਰ ਸਿੰਘ ਵਰਮਾ ਦਾ ਅਵਤਾਰ ਸੀ, ਬਾਬਾ ਜੋਰਾਵਰ ਸਿੰਘ ਕਹਿੰਦੇ ਸ਼ਿਵਜੀ ਦਾ ਅਵਤਾਰ ਸੀ, ਤੇ ਬਾਬਾ ਫਤਿਹ ਸਿੰਘ ਕਹਿੰਦੇ ਇੰਦਰ ਦੇਵਤੇ ਦਾ ਅਵਤਾਰ ਸੀ। ਉਹ ਭੋਲਿਓ ਜਿੱਦਣ ਅਗਲਿਆਂ ਨੇ ਕਲੇਮ ਕਰਤਾ ਨਾ, ਫਿਰ ਚੌੜੇ ਹੋ ਕੇ ਕਿੱਧਰ ਬਣੇ ਫਿਰਦੇ ਹੋ? ਇਹ ਤੇ ਸਾਡੇ ਵਾਲੇ ਆਏ ਸੀ, ਉਹੀ ਕੁਰਬਾਨੀਆਂ ਕਰਕੇ ਫਿਰ ਇਹ ਸਾਡੇ ਵਾਲੇ ਹੀ ਨੇ। ਆਖੋ ਸਤਨਾਮ ਨਾ, ਫਿਰ ਅਗਲੇ ਨੇ ਕਲੇਮ ਕੀਤਾ, ਫਿਰ ਮੇਰੀ ਗੱਲ ਲੱਗਦੀ ਤੇ ਇਹਨਾਂ ਦੇ ਠਾ ਆਇਆ ਕਿ ਇੱਕ ਮਸਲਾ ਨਿਬੜਿਆ ਨੇ, ਦੂਜਾ ਹੋਰ ਛਿੜ ਜਾਣਾ ਲੱਗਦੀ ਤੇ ਠਾ ਇਹਨਾਂ ਦੇ, ਪਰ ਝੂਠ ਕੀ ਹੈ ਇਹਦੇ ਵਿੱਚ ਵੀ ਤੁਸੀਂ ਆਪ ਹੀ ਕਹੀ ਜਾਂਦੇ ਹੋ। ਇਤਿਹਾਸ ਤੇ ਪੜ ਲਓ, ਕਿਧਰੇ ਅਹੱਲਿਆ ਦੇ ਘਰ ਜਾ ਵੜਨਾ, ਕਿਧਰੇ ਇੰਦਰ ਦਾ, ਉਹ ਸਾਰਾ ਪੜਿਆ ਨਹੀਂ ਇਤਿਹਾਸ ਬਈ? ਫਤਿਹ ਸਿੰਘ ਯਾਰ ਹੱਦ ਕਰਦੀ ਤੁਸੀਂ, ਫਤਿਹ ਸਿੰਘ ਕਿ ਇੰਦਰ ਦੇਵਤੇ ਦਾ ਅਵਤਾਰ ਸੀ, ਸ਼ਿਵਜੀ ਦਾ ਅਵਤਾਰ ਸੀ, ਬਰਮੇ ਦਾ। ਉਹ ਭਾਈ ਆਪਣੇ ਸ਼ਿਵਜੀ ਨੂੰ ਮੰਨਣ, ਬਰਮਾ ਜੀ ਨੂੰ ਮੰਨਦੇ ਰਹਿਣ, ਵਿਸ਼ਨੂੰ ਨੂੰ ਮੰਨਦੇ ਰਹਿਣ, ਇੰਦਰ ਨੂੰ ਮੰਨਦੇ ਰਹਿਣ, ਮੁਬਾਰਕ ਹੈ ਜਿਹਨੂੰ ਮਰਜ਼ੀ ਮੰਨੀ ਜਾਣ। ਆਹ ਕੀ ਗੱਲ ਕਰਨ ਲੱਗ ਗਏ ਤੁਸੀਂ? ਕਿਹੜੇ ਮੂੰਹ ਨਾਲ ਕਹਿੰਦੇ ਹੋ ਸਿੱਖ ਵੱਖਰੀ ਕੌਮ ਹੈ? ਜਦੋਂ ਅਗਲਾ ਕਹਿੰਦਾ ਤੁਹਾਡੇ ਵੱਡੇ ਵੱਡੇ ਕੌਮ ਦੇ ਜਥੇਦਾਰ ਕਹਿੰਦੇ ਹੈ ਵੀ ਇਹ ਵਿਸ਼ਨੂੰ ਦਾ ਅਵਤਾਰ ਹੈ, ਆ ਬਰਮੇ ਦਾ ਅਵਤਾਰ ਹੈ, ਆ ਸ਼ਿਵਜੀ ਦਾ ਅਵਤਾਰ ਹੈ, ਫਤਿਹ ਸਿੰਘ ਸਾਡਾ ਇੰਦਰ ਦਾ ਅਵਤਾਰ ਹੈ, ਫਿਰ ਹਿੰਦੂ ਤੁਸੀਂ ਕਿਵੇਂ ਨਹੀਂ ਬਣੇ? ਤੁਹਾਡੇ ਸਾਹਿਬਜ਼ਾਦੇ ਜਦੋਂ ਹਿੰਦੂ ਨੇ ਤੇ ਤੁਸੀਂ ਕਿਵੇਂ ਸਿੱਖ ਹੋ ਗਏ? ਕੀ ਜਵਾਬ ਦੇਵਾਂਗੇ? ਅਗਲੇ ਨੇ ਤਾਂ ਸਾਡੇ ਕੋਲ ਰਿਕਾਰਡਿੰਗ ਰੱਖ ਦੇਣੀ ਹੈ, ਤੁਹਾਡੇ ਤੁਹਾਡੇ ਅਸੀਂ ਥੋੜਾ ਕਹਿੰਦੇ ਹਾਂ ਯਾਰ, ਤੁਸੀਂ ਕਹਿੰਦੇ ਹੋ, ਅਸੀਂ ਥੋੜਾ ਕਹਿੰਦੇ ਹਾਂ ਤੁਹਾਨੂੰ, ਤੁਸੀਂ ਆਪ ਬਣਦੇ ਹੋ ਹਿੰਦੂ ਵੀ ਅਸੀਂ ਹਾਂ। ਆਹ ਲਓ ਜੀ ਆਹ ਰਿਕਾਰਡਿੰਗ ਚੱਕੋ, ਕੀ ਜਵਾਬ ਦਿਓਗੇ ਦੱਸੋ? ਕਿਹਦੇ ਕੋਲ ਸ਼ਿਕਾਇਤ ਕਰੀਏ ਦੱਸੋ ਹੁਣ, ਕਿਹਦੇ ਕੋਲ ਸ਼ਿਕਾਇਤ ਕਰੀਏ? ਕਮਲਾ ਹੋਵੇ ਇੱਕ ਸਮਝਾਵੇ ਵਿਹੜਾ, ਜੇ ਕਮਲਾ ਹੀ ਹੋ ਜਾਵੇ ਵਿਹੜਾ ਸਮਝਾਵੇ ਕਿਹੜਾ, ਦੱਸੇ ਕੌਣ ਬਈ? ਕੌਣ ਬਾਹ ਤੋਂ ਫੜ ਕੇ ਪੁੱਛੇਗਾ ਜੀ? ਸਾਡੇ ਵਰਗਿਆਂ ਤੇ ਤਾਂ ਬੰਦਾ ਫੱਟ ਚਾੜੇ ਆਉਂਦਾ, ਸਾਡੇ ਵਰਗਿਆਂ ਨੂੰ ਤੇ ਫੱਟ ਸੱਦ ਲਓ ਜੀ ਅਕਾਲ ਤਖਤ ਤੇ, ਐ ਕਰਤਾ ਜੀ ਆਹ ਕਰਤਾ ਜੀ, ਹੁਣ ਇਹ ਕੌਣ ਪੁੱਛੇਗਾ? ਕੋਈ ਜੰਮਿਆ ਪੁੱਛਣ ਵਾਲਾ ਇਹਨਾਂ ਨੂੰ ਕੌਣ ਸਵਾਲ ਪੁੱਛੂਏ? ਕਿਹੜਾ ਪੁੱਛੇ? ਕਿਹੜਾ ਪੁੱਛੇ ਭਾਈ? ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੀਏ ਆਪਾਂ, ਥੋੜੇ ਜੇ ਆਪ ਹੀ ਕਾਇਮ ਹੋ ਜਾਈਏ, ਫਿਰ ਸਿਆਣੇ ਜੇ ਬਣ ਜਾਈਏ ਆਪ, ਸਾਰੇ ਹੀ ਇੰਨੇ ਸਿਆਣੇ ਅਵੇਅਰ ਹੋ ਜਾਈਏ। ਹਾਂ ਇੰਨਾ ਕੁ ਸ਼ੁਕਰ ਤੇ ਹੋ ਗਿਆ, ਪਹਿਲਾਂ ਕਈ ਕੁਝ ਕਰਦੇ ਸੀ ਪਤਾ ਨਹੀਂ ਸੀ ਲੱਗਦਾ, ਹੁਣ ਸੱਚ ਦਾ ਪਤਾ ਲੱਗ ਜਾਂਦਾ ਵੀ ਯਾਰ ਸੱਚਾ ਤੇ ਝੂਠਾ ਹੁਣ ਪਤਾ ਲੱਗਣ ਲੱਗ ਗਿਆ, ਮਾੜਾ ਮਾੜਾ ਸਮਝ ਲੱਗ ਪਈ ਪੈਣ। ਹੁਣ ਅਬ ਸੋਸ਼ਲ ਮੀਡੀਆ ਆ ਗਿਆ, ਇਕੱਲੇ ਇਕੱਲੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਰਤੂਤ ਕਿਹੜਾ ਕੀ ਕਰਦਾ, ਕਿਹੜਾ ਕੀ ਕਰਦਾ, ਸੱਚ ਕੀ ਹੈ ਤੇ ਝੂਠ ਕੀ ਹੈ, ਵੀ ਸ਼ੁਕਰ ਹੈ। ਨਹੀਂ ਤੇ ਸਾਡੀਆਂ ਅੱਖਾਂ 'ਚ ਘੱਟਾ ਪਾਈ ਤੁਰੇ ਜਾਣਾ ਸੀ ਇਹਨਾਂ ਨੇ, ਆਪਾਂ ਨੂੰ ਕਮਲਿਆਂ ਨੂੰ ਕੱਖ ਨਹੀਂ ਸੀ ਪਤਾ ਲੱਗਣਾ, ਅੱਗੇ ਵੀ ਕਈ ਰੋੜ ਦਿੱਤੇ ਇਹਨਾਂ ਨੇ, ਗਾਂ ਪੀੜੀਆਂ ਵੀ ਰੁੜਦੀਆਂ ਜਾਣੀਆਂ ਸੀ, ਨਿਆਣੇ ਵੀ ਇਹਨਾਂ ਨੇ ਇਸੇ ਗੰਦ ਵਿੱਚ ਹੀ ਘੜੀਸ ਕੇ ਲੈ ਜਾਣੇ ਸੀ, ਤੇ ਸ਼ੁਕਰ ਕਰੋ ਹੁਣ ਪਤਾ ਜਿਹਾ ਲੱਗਣ ਲੱਗ ਗਿਆ ਬੰਦਾ ਆਪਣਾ ਬਚਾਅ ਕਰ ਸਕਦਾ। ਆਖੋ ਸਤਨਾਮ, ਬਚਾਅ ਕਰ ਸਕਦਾ, ਸ਼ੁਕਰ ਕਰੋ ਬਚਾਅ ਹੋ ਸਕਦਾ ਮਾੜਾ ਮੋਟਾ। ਹਾਂਜੀ ਚਲੋ, ਗੱਲ ਕੀ ਚੱਲਦੀ ਸੀ ਵੀ ਸੁਰਤ ਕਰਕੇ ਦਰਗਾਹ 'ਚ ਚੱਲ ਜਾ, ਗੱਲ ਵੀ ਵੇਖੋ ਉਹ ਪਏ ਕਲਗੀਆਂ ਵਾਲੇ ਕੰਡਿਆਂ ਦੀ ਸੇਜ ਤੇ, ਪਰ ਸੁਰਤ ਕਰਕੇ
ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਜਨਮ ਸਵਾ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾ ਦਰਗਹਿ ਚੱਲਿਆ, ਗੁਰਮੁਖ ਜਨਮ ਦਰਗਹਿ ਗੁਰਮੁਖ ਜਨਮ ਸਵਾ ਦਰਗਹਿ ਚੱਲਿਆ ਗੁਰਮੁਖ ਜਨਮ ਸਵਾ ਦਰਗਹਿ ਚੱਲਿਆ
ਇੱਦਾਂ ਜਾਓ ਸਰੀਰ ਇੱਥੇ ਬੈਠਾ ਹੀ ਰਹਿ ਜੇ ਤੇ ਸੁਰਤ ਜਾਵੇ ਜਿਹਦੀ ਸੁਰਤ ਦਰਗਾਹ 'ਚ ਜਾਣ ਲੱਗ ਪਈ ਜੇ ਕਿਤੇ ਕੰਡਿਆਂ ਤੇ ਪੈਣਾ ਪੈ ਗਿਆ ਉਹਨੇ ਨਾਲ ਦੀ ਨਾਲ ਹੀ ਪਹੁੰਚ ਜਾਣਾ ਉੱਥੇ ਪੈ ਰਹੋ ਜਿਹਦਾ ਅਭਿਆਸ ਹੋ ਗਿਆ ਜਿਹੜਾ ਗੁਰਬਾਣੀ ਦੇ ਸੱਚੇ ਗਿਆਨ ਤੋਂ ਇੱਕ ਵਾਰੀ ਪਰਮਾਤਮਾ ਨਾਲ ਇੱਕਮਿਕ ਹੋ ਗਿਆ ਜਿਹੜਾ ਬਸ ਉਸੇ ਵੇਲੇ ਉਹਨੇ ਚਲੇ ਜਾਣਾ ਜੀ ਤੇ ਜਦੋਂ ਮਰਜ਼ੀ ਜਾਈ ਜਦੋਂ ਮਰਜ਼ੀ ਆਈ ਜਹਿਦਰ ਆਵਤ ਜਾਤੇ ਹੋ ਕਬੀਰ ਸਾਹਿਬ ਕਹਿੰਦੇ ਹਟਕੇ ਨਾਹੀਂ ਕੋਏ ਤੈਨੂੰ ਰੋਕ ਥੋੜਾ ਸਕਦਾ ਕੋਈ ਹੁਣ ਵੇਖਿਓ ਸੁਣੋ ਮਾਲਕ ਸਾਡਾ ਹੈ ਤੇ ਮਾਲਕ ਦੀ ਦਰਗਾਹ ਕਿਹਦੀ ਬਣ ਗਈ ਫਿਰ ਸਾਡੀ ਹੋ ਗਈ ਲੈ ਉਹ ਜਿਹੜੀਆਂ ਫੌਜਾਂ ਆਈਆਂ ਔਰੰਗਜ਼ੇਬ ਨੇ ਜ਼ੋਰ ਲਾ ਲਿਆ ਪੁੱਤ ਸ਼ਹੀਦ ਕਰਾ ਦਿੱਤੇ ਕੰਡਿਆਂ ਤੇ ਪਏ ਨੇ ਪਰ ਦਰਗਾਹ 'ਚ ਜਾਣੋ ਰੋਕ ਕੇ ਵਿਖਾ ਕਲਗੀ ਵਾਲੇ ਨੇ ਉਹ ਤੇ ਅੰਦਰ ਹੀ ਹੈ ਉਹ ਕਿਹੜਾ ਬਾਹਰ ਹੈ ਕਿਤੇ ਉਹਦੇ ਬਸ ਜੁੜ ਜਾਣਾ ਤੇ ਚਲੇ ਜਾਣਾ ਚਾਹੇ ਅੱਖਾਂ ਖੁੱਲੀਆਂ ਹੋਣ ਚਾਹੇ ਬੰਦ ਹੋਣ ਸੁਰਤ ਤੇ ਦਰਗਾਹ 'ਚ ਗਈ ਬਸ ਉਹਨੂੰ ਰੋਕ ਨਹੀਂ ਸਕਦਾ ਕੋਈ ਕੋਈ ਨਹੀਂ ਰੋਕ ਸਕਦਾ ਸਭ ਜਾਦਿਆਂ ਨੂੰ ਨੀਹਾਂ 'ਚ ਚਿਣਿਆ ਜਾ ਰਿਹਾ ਪਰ ਸੁਰਤ ਗਈ ਕਬੀਰ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਕਬੀਰ ਜਹ ਦਰ ਆਵਤ ਜਾਤੇ ਹੋ ਹਟਕੇ ਨਾਹੀਂ ਕੋਏ ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ
ਸੋ ਦਰ ਕੈਸੇ ਛੋਟੀ ਹੈ ਸੋ ਦਰ ਕੈਸੇ ਛੋਟੀ ਹੈ ਕੈਸੇ ਛੋਟੀ ਹੈ ਸੋ ਦਰ ਕੈਸੇ ਛੋਟੀ ਹੈ ਸੋ ਦਰ ਕੈਸੇ ਛੋਟੀ ਹੈ ਸੋ ਦਰ ਕੈਸੇ ਛੋਟੀ ਹੈ
ਸਾਨੂੰ ਤੇ ਉਸ ਦਰ ਦਾ ਪਤਾ ਹੀ ਨਹੀਂ ਅਸੀਂ ਤੇ ਹੋਰ ਹੀ ਦਰਾਂ ਤੇ ਧੱਕੇ ਜੇ ਖਾਂਦੇ ਤੁਰੇ ਫਿਰਦੇ ਆ ਜਿਹੜੇ ਦਰ ਦੀ ਕਬੀਰ ਸਾਹਿਬ ਗੱਲ ਕਰਦੇ ਨੇ ਉਹ ਦਰਗਾਹ ਹੈ ਉਹ ਮਾਲਕ ਦੀ ਹਜ਼ੂਰੀ ਹੈ ਕਹਿੰਦੇ ਕਿਵੇਂ ਛੱਡਾਂ ਇਹ ਭਗਤਾਂ ਦੀ ਗੱਲ ਹੈ ਬਣੋ ਪਿਆਰਿਓ
ਸੋ ਦਰ ਕੈਸੇ ਛੋਟੀ ਹੈ 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 ਸੋ ਦਰ ਜੋ ਦਰ ਐਸਾ ਹੋਏ 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 ਹੋਏ ਜੋ ਦਰ ਐਸਾ ਹੋਏ ਜੋ ਦਰ ਐਸਾ ਹੋਏ ਜੋ ਦਰ ਐਸਾ ਹੋਏ ਸੋ ਦਰ ਕੈਸੇ ਛੋਟੀ ਸੋ ਦਰ ਕੈਸੇ ਸੋ ਦਰ ਕੈਸੇ ਛੋਟੀ ਹੈ 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 ਸੋ ਦਰ ਕੈਸੇ ਛੋਟੀ ਸੋ ਦਰ ਕੈਸੇ ਛੋਟੀ ਹੈ
ਵਾਹ ਵਾਹ
ਕਬੀਰ ਜਹਿਦਰ ਆਵਤ ਜਾਤੇ ਹੋ 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 ਹਟ ਕੇ ਨਾਹੀਂ ਕੋਏ ਹਟ ਕੇ ਨਾਹੀਂ ਕੋਏ
छोटी है सो दर कैसे 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 छोटी
है खड़ो जी सो दर कैसे छोटी है गज के भाई ਛੱਡਿਆ ਹੀ ਨਹੀਂ ਜਾਂਦਾ ਕਿਵੇਂ ਛੱਡ ਦਈਏ ਬਈ ਕੋਈ ਰੋਕਦਾ ਨਹੀਂ ਕੋਈ ਟੋਕਦਾ ਨਹੀਂ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਜਾਓ ਜਦੋਂ ਮਰਜ਼ੀ ਤੇ ਜਿਹਦਾ ਇੱਕ ਵਾਰੀ ਜਾ ਪਹੁੰਚ ਗਿਆ ਜਿਹੜਾ ਸੁਰਤ ਕਰਕੇ ਮੁੜ ਕੇ ਕਿਉਂ ਆਊ ਜਿਹੜਾ ਸੁਰਤ ਕਰਕੇ ਹਰ ਵੇਲੇ ਹਜ਼ੂਰੀ 'ਚ ਰਹਿਣ ਲੱਗ ਪਿਆ ਮਾਲਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੁਰਤ ਕਰਕੇ ਉਹਦੀ ਹਜ਼ੂਰੀ 'ਚ ਰਹੇਗਾ ਬਾਹਰ ਕਿਉਂ ਆਏਗਾ ਬਈ ਉਹ ਇਸ ਕਰਕੇ ਬੜੀ ਗਹਿਰੀ ਗੱਲ ਹੈ ਜੇ ਕਿਤੇ ਇਹਨਾਂ ਬਚਨਾਂ ਨੂੰ ਗੁਰਬਾਣੀ ਦੇ ਬਚਨਾਂ ਨੂੰ ਆਪਾਂ ਐ ਸਮਝੀਏ ਨਾ ਕਿਤੇ ਹਰ ਵੇਲੇ ਦਰਗਾਹ 'ਚ ਰਹਿਣਾ ਆਨੰਦ 'ਚ ਰਹਿਣਾ ਤਰੀਕਾ ਆਪਾਂ ਸੁਣ ਲਿਆ ਤਰੀਕਾ ਆਪਾਂ ਸੁਣ ਲਿਆ ਆਹ ਗਿਆਨ ਇੰਦਰੀਆਂ ਨੂੰ ਵੇੜੇ ਚਾੜ ਦਿਓ ਗਿਆਨ ਇੰਦਰੀ ਕਿਹੜੇ ਐ ਆਹ ਹੱਥ ਪੈਰ ਵਾਹਿਗੁਰੂ ਆਹ ਅੱਖਾਂ ਕੰਨ ਜੀਭ ਇਹ ਸਾਰੇ ਜਿਹੜੇ ਗਿਆਨ ਇੰਦਰੀ ਨੇ ਇਹਨਾਂ ਨੂੰ ਬੇੜੇ ਚਾੜ ਦੋ ਇਹ ਜਦੋਂ ਬੇੜੇ ਚੜਨਗੇ ਬਸ ਫਿਰ ਵੇਖਿਓ ਭਰੋਸਾ ਕਰਕੇ ਕੰਨਾਂ ਨਾਲ ਬਾਣੀ ਨੂੰ ਹੀ ਸੁਣਨੀ ਹੈ ਗੁਰੂ ਜੀ ਦੇ ਮੁਤਾਬਕ ਹੀ ਚੱਲਣਾ ਜੀਵ ਨਾਲ ਫਿੱਕਾ ਨਹੀਂ ਬੋਲਣਾ ਅੱਖਾਂ ਨਾਲ ਮਾੜਾ ਨਹੀਂ ਵੇਖਣਾ ਬੇੜੇ ਚਾੜ ਕੇ ਵੇਖੋ ਰਾਮ ਜਪੋ ਜੀ ਐਸੇ ਐਸੇ ਤੇਰਾ ਜੀ ਕਰਦਾ ਜਿੰਦੇ ਮੇਰੀਏ ਮੇਰਿਆ ਮਨਾਂ ਤੇਰਾ ਜੀ ਕਰਦਾ ਰੱਬ ਵਾਲੇ ਪਾਸੇ ਲੱਗਣ ਨੂੰ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਧਰੂ ਪ੍ਰਹਿਲਾਦ ਨੇ ਜਪਿਆ ਮੇਰਿਆ ਮਨਾ ਤੂੰ ਵੀ ਜਪ ਤੇ ਫਿਰ ਤਰੀਕਾ ਕਿਹੜਾ ਹੈ ਮਾਲਕ ਜੀ ਫਿਰ ਮੈਂ ਵੀ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਮੈਂ ਵੀ ਚਾੜਤਾ ਬੇੜੇ ਹੁਣ ਤੇ ਮੈਨੂੰ ਪਤਾ ਹੈ ਜਾਤ ਤੇ ਸੁਭਾਵ ਹੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਕਰ ਦੇਣਾ ਤੂੰ ਪਾਰ ਇਹ ਬੇੜਾ ਬੰਨੇ ਲਾ ਦੇਣਾ ਪਰ ਇੱਕ ਵਾਰੀ ਇਹਨੂੰ ਬੇੜੇ ਤੇ ਚੜਾ ਕੇ ਵੇਖੋ ਦੀਨ ਦਿਆਲ ਭਰੋਸੇ ਤੇਰੇ ਮੈਂ ਭਰੋਸਾ ਕਰਕੇ ਤੇਰੇ ਤੇ ਮੈਂ ਹੁਣ ਕੰਨਾਂ ਨਾਲ ਵੀ ਮਾੜਾ ਸੁਣਨਾ ਛੱਡਤਾ ਜੀਭ ਨਾਲ ਵੀ ਮਾੜਾ ਬੋਲਣਾ ਛੱਡਤਾ ਅੱਖਾਂ ਨਾਲ ਵੀ ਮਾੜਾ ਵੇਖਣਾ ਛੱਡਤਾ ਮੈਂ ਤੇਰੇ ਭਰੋਸੇ ਤੇ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਪਰਿਵਾਰ ਸਾਰਾ ਤੇਰੇ ਬੇੜੇ ਤੇ ਚਾੜਤਾ ਲੈ ਹੁਣ ਆਪੇ ਪਾਰ ਲਾ ਦੇ ਫਿਰ ਕਰ ਦਿੰਦਾ ਪਾਰ ਇੱਕ ਵਾਰੀ ਕੋਸ਼ਿਸ਼ ਤੇ ਕਰੀਏ ਇੱਕ ਵਾਰੀ ਆਨੰਦ 'ਚ ਰਹਿਣ ਜੇ ਸਿੱਖ ਗਏ ਇੱਕ ਵਾਰੀ ਸੁਰਤ ਦਰਗਾਹ 'ਚ ਜਾਣ ਲੱਗ ਗਈ ਫਿਰ ਨਹੀਂ ਮੁੜਦੀ ਹੁਣ ਗੱਲ ਕੀ ਚੱਲਦੀ ਸੀ ਠਾਕੁਰ ਤੁਮ ਸ਼ਰਨਾਈ ਆਇਆ ਜਦੋਂ ਦਾ ਮੈਂ ਤੇਰੀ ਸ਼ਰਨ ਵਿੱਚ ਆਇਆ ਹੁਣ ਸ਼ਰਨ ਵਿੱਚ ਜਾਣੀ ਗੱਲ ਖੁੱਲ ਗਈ ਨਾ ਚੰਗੀ ਤਰ੍ਹਾਂ ਹੋਰ ਵਿਆਖਿਆ ਚੰਗੀ ਤਰ੍ਹਾਂ ਗੱਲ ਕਲੀਅਰ ਹੋ ਗਈ ਸ਼ਰਨ ਵਿੱਚ ਜਾਣ ਦਾ ਮਤਲਬ ਹੈ ਦਰਗਾਹ 'ਚ ਜਾਣਾ ਜਦੋਂ ਤੋਂ ਅਸੀਂ ਤੇਰੀ ਦਰਗਾਹ 'ਚ ਗਏ ਹਾਂ ਸੁਰਤ ਕਰਕੇ ਜਾਣ ਲੱਗ ਗਏ ਜਦੋਂ ਰਾਹ ਖੁੱਲ ਗਿਆ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਸਹਿਮ ਤੇ ਮੇਰਾ ਦੂਰ ਹੀ ਹੋ ਗਿਆ ਜਬ ਤੇ ਦਰਸ਼ਨ ਪਾਇਆ ਜਦੋਂ ਤਾਂ ਤੇਰਾ ਦਰਸ਼ਨ ਹੋ ਗਿਆ ਤੇਰੇ ਨਾਲ ਇੱਕਮਿਕ ਹੋ ਗਏ ਹੁਣ ਸੁਰਤ ਤੇਰੇ ਕੋਲ ਹੈ ਸਰੀਰ ਤਵੀ ਤੇ ਹੈ ਬੈਠਾ ਰਹਿਣ ਦਿਓ ਕੋਈ ਪਰਵਾਹ ਨਹੀਂ ਆਖੋ ਸਤਨਾਮ ਮੈਂ ਤੇ ਤੇਰੇ ਕੋਲ ਹਾਂ ਸਰੀਰ ਹੈ ਤਵੀ ਤੇ ਮੈਂ ਤੇਰੇ ਕੋਲ ਹਾਂ ਸਰੀਰ ਹੈ ਦੇਗ ਵਿੱਚ ਉਬਲਦੀ ਚ ਮੈਂ ਤੇਰੇ ਕੋਲ ਹਾਂ ਸਰੀਰ ਗੰਡਿਆਂ ਤੇ ਹੈ ਮੈਂ ਤੇਰੇ ਕੋਲ ਹਾਂ ਸਰੀਰ ਨੀਹਾਂ 'ਚ ਖੜਿਆ ਖੜਾ ਰਹਿਣ ਦਿਓ ਇਹਦੇ ਵਾਸਤੇ ਤਾਂ ਮੈਂ ਬੇਨਤੀ ਕੋਈ ਨਹੀਂ ਕਰਨੀ ਮੈਂ ਤੇਰੇ ਕੋਲ ਰਹਿਣਾ ਚਾਹੀਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਰੀਰ ਦੀ ਗੱਲ ਨਹੀਂ ਮੈਂ ਤੇਰੇ ਕੋਲ ਰਹਿਣਾ ਚਾਹੀਦਾ ਮੈਂ ਤੇ ਇਹਦੇ ਲਈ ਕਹਿਣਾ ਹੀ ਨਹੀਂ ਸਰੀਰ ਦੀ ਗੱਲ ਨਹੀਂ ਮੈਂ ਤੇਰੇ ਕੋਲ ਰਵਾਂ ਸਰੀਰ ਜਿੱਥੇ ਮਰਜ਼ੀ ਰਵੇ ਉਦਾਂ ਵੀ ਤੇ ਇਹਨੇ ਮਰਨਾ ਹੀ ਹੈ ਇੱਕ ਦਿਨ ਉਦਾਂ ਵੀ ਤੇ ਇਹਨੇ ਬੁੱਢਾ ਹੋਣਾ ਹੈ ਉਦਾਂ ਵੀ ਤੇ ਇਹਨੇ ਖਤਮ ਹੋਣਾ ਹੀ ਹੈ ਉਦਾਂ ਵੀ ਤੇ ਇਹਨੇ ਮਰਨਾ ਹੀ ਹੈ ਇਸ ਕਰਕੇ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਅੱਗੇ ਕੀ ਕਹਿੰਦੇ ਗੁਰੂ ਜੀ ਸੁਣਿਓ
ਅਨਬੋਲ ਤੂੰ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ
ਮੇਰੇ ਮਾਲਕ ਜੀ ਤੂੰ ਆਪਣਾ ਨਾਮ ਜਪਾ ਕੇ ਆਪਣੀ ਹੋਂਦ ਦਾ ਅਹਿਸਾਸ ਕਰਾ ਕੇ ਮੈਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਤੂੰ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੇਰੇ ਬਿਨਾਂ ਕਹਿਣ ਤੋਂ ਹੀ ਮੇਰੇ ਸਾਰੇ ਦੁੱਖਾਂ ਨੂੰ ਜਾਣਦਾ ਹੈ ਮੇਰੀਆਂ ਬੇਨਤੀਆਂ ਬਿਨਾਂ ਕਹਿਣ ਤੋਂ ਹੀ ਜਾਣਦਾ ਤੂੰ ਤੂੰ ਮੈਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਤੂੰ ਹੈ ਤੂੰ ਮੈਨੂੰ ਆਪ ਹੀ ਦੱਸਿਆ ਜਪਾਇਆ ਹੈ ਤੂੰ ਹੈ ਤੂੰ ਆਪ ਹੀ ਆਪਣੇ ਹੋਂਦ ਦਾ ਅਹਿਸਾਸ ਮੇਰੇ ਤੇ ਕਿਰਪਾ ਕਰਕੇ ਤੂੰ ਮੈਨੂੰ ਕਰਾਇਆ ਅਹਿਸਾਸ ਕਰਾਇਆ ਮੇਰੇ ਬਿਨਾਂ ਦੱਸੇ ਤੂੰ ਹੀ ਤੂੰ ਮੇਰੇ ਸਾਰੇ ਦੁੱਖ ਜਾਣਦਾ ਹੈ ਮੇਰੀ ਬਿਰਥਾ ਤੂੰ ਸਮਝਦਾ ਹੈ ਮੇਰੇ ਮਾਲਕ ਜੀ ਕਿਰਪਾ ਕੀਤੀ ਹੈ ਤੂੰ ਮੇਰੇ ਤੇ ਜਦੋਂ ਦਾ ਮੈਂ ਤੇਰੀ ਸ਼ਰਨ ਚ ਆਇਆ ਮੇਰੇ ਸਹਿਮ ਸੂਮ ਸਭ ਖਤਮ ਹੋ ਗਏ ਹਾਂਜੀ
ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ
ਦੁੱਖ ਖਤਮ ਹੋ ਗਏ ਹੁਣ ਆਨੰਦ ਹੀ ਆਨੰਦ ਹੈ ਮੇਰੀ ਜ਼ਿੰਦਗੀ ਵਿੱਚ ਆਨੰਦ ਆਨੰਦ ਗੁਣ ਗਾਇਆ ਮੈਂ ਆਨੰਦ ਚ ਹੀ ਰਹਿਣਾ ਜੀ ਹੁਣ ਦੁੱਖ ਖਤਮ ਹੋ ਗਏ ਜਦੋਂ ਦਾ ਸੁਰਤ ਕਰਕੇ ਤੇਰੀ ਸ਼ਰਨ ਵਿੱਚ ਗਿਆ ਮੈਂ ਉਦੋਂ ਬਾਅਦ ਆਨੰਦ ਹੀ ਆਨੰਦ ਹੈ ਬਾਹ ਫੜ ਕੇ ਕੱਢ ਲਿਆ ਨਰਕ ਚ ਨਰਕ ਦਾ ਕੀੜਾ ਸੀ ਮੈਂ ਹਾਂਜੀ
ਬਾਹਾਂ ਪਤਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਭੂਪ ਤੇ ਮਾਇਆ
ਮੈਂ ਮੋਹ ਦੇ ਚਿੱਕੜ ਵਿੱਚ ਮਾਇਆ ਦੇ ਸਿਸਟਮ ਦੇ ਵਿੱਚ ਫਸਿਆ ਹੋਇਆ ਸੀ ਅੰਨਾ ਹੋਇਆ ਪਿਆ ਸੀ ਹਨੇਰੇ ਖੂਹ ਜਿੱਦਾਂ ਕਹਿ ਲਓ ਚਲੋ ਮੈਂ ਠੋਕਰਾਂ ਖਾਂਦਾ ਸੀ ਫਸੀ ਪਈ ਸੀ ਮੇਰੀ ਸੁਰਤ ਪਰ ਤੂੰ ਮੈਨੂੰ ਕੱਢ ਲਿਆ ਬਾਹ ਫੜ ਕੇ ਕੱਢ ਲਿਆ ਮੇਰਿਆ ਮਾਲਕਾ ਇਹ ਕਹਿਣ ਚ ਆ ਜਾਂਦਾ ਬਾਹ ਭਾਵ ਕਿ ਤੂੰ ਮੈਨੂੰ ਜਿਵੇਂ ਕੋਈ ਬਾਹ ਫੜ ਕੇ ਕੱਢ ਲੈਂਦਾ ਹੈ ਜਿਵੇਂ ਆਪਾਂ ਜਿਉਂਦਿਆਂ ਵੇਖਦੇ ਹਾਂ ਵੀ ਸਰੀਰ ਦੇ ਤਲ ਤੇ ਵੀ ਕੋਈ ਬਾਹ ਫੜ ਕੇ ਖਿੱਚ ਲੈਂਦਾ ਹੈ ਐਂ ਮੇਰੇ ਮਾਲਕ ਜੀ ਮੇਰੀ ਸੁਰਤ ਨੂੰ ਤੂੰ ਖਿੱਚ ਲਿਆ ਜਿਵੇਂ ਕੋਈ ਸਰੀਰ ਨੂੰ ਬਾਹ ਤੋਂ ਫੜ ਕੇ ਖਿੱਚ ਲੈਂਦਾ ਨਾ ਐਂ ਤੂੰ ਮੇਰੇ ਤੇ ਕਿਰਪਾ ਕਰਕੇ ਬਾਹ ਤੋਂ ਫੜ ਕੇ ਮੇਰੀ ਸੁਰਤ ਨੂੰ ਖਿੱਚ ਲਿਆ ਤੈਂ ਮੇਰੀ ਸੁਰਤ ਤੇਰੇ ਕੋਲ ਚਲੇ ਗਈ ਸਰੀਰ ਰਹਿ ਗਿਆ ਇੱਥੇ ਹਾਂਜੀ
ਕਹੋ ਨਾਨਕ ਗੁਰ ਬੰਧਨ ਕਟੇ ਬਿਛੜਿਆਂ ਨੂੰ ਮਿਲਾਇਆ
ਬੰਧਨ ਕੱਟੇ ਗਏ ਵਿਛੜਿਆ ਮਲਾਤਾ ਵਿਛੜਿਆ ਵਿਛੜੇ ਹੋਏ ਸੀ ਜੀ ਮਿਲ ਗਏ ਮਾਲਕ ਵਾਸਤੇ ਤੇ ਪਰਦੇਸੀ ਹੋਈ ਆ ਜੀ ਅਸੀਂ ਇੱਥੇ ਵੇਖੋ ਹੈ ਇੱਥੇ ਹੀ ਆ ਉਹਦਾ ਦੇਸ਼ ਪਰ ਅਸੀਂ ਪਰਦੇਸੀ ਤਾਂ ਇਹ ਮੋਹੇ ਪਰਦੇਸਣ ਦੂਰ ਤੇ ਆਈ ਪਰਦੇਸੀ ਜੇ ਹੁਣ ਗੁਰਦੁਆਰੇ ਜਾਈਏ ਹੁਣ ਵੇਖੋ ਸਿੱਧੀ ਜੀ ਜੇ ਸਿੱਧੀ ਜੀ ਗੱਲ ਕਰੀਏ ਵੀ ਗੁਰਦੁਆਰੇ ਆਪਾਂ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਰਮਾਲਾ ਚੁੱਕਿਓ ਪਾਠ ਕਰਨ ਲੱਗ ਜਾਈਏ ਮੰਨ ਲਓ ਮਹਾਰਾਜ ਪੁੱਛਣ ਕਿੱਥੋਂ ਆਇਆ ਆਪਾਂ ਕਹਾਂਗੇ ਜੀ ਇਸੇ ਪਿੰਡ ਦਾ ਹੀ ਆ ਫਲਾਣਾ ਸਿੰਘ ਆ ਫਲਾਣੇ ਦਾ ਪੁੱਤ ਆ ਕਹਿਣਗੇ ਅੱਛਾ ਮੇਰੇ ਲਈ ਤੇ ਪਰਦੇਸੀ ਹੋਈ ਆ ਮੇਰੇ ਕੋਲ ਤੇ ਕਦੇ ਆਇਆ ਹੀ ਨਹੀਂ ਆਖੋ ਸਤਨਾਮ ਮੇਰੇ ਲਈ ਤੇ ਪਰਦੇਸੀ ਹੋਈ ਆ ਮੇਰੇ ਕੋਲ ਮੈਨੂੰ ਤੇ ਪਹਿਲੀ ਵਾਰੀ ਮਿਲਿਆ ਮੇਰੇ ਨਾਲ ਨਹੀਂ ਤੇਰੀ ਗੱਲਬਾਤ ਹੋਈ ਕਦੀ ਮੇਰੇ ਲਈ ਤੇ ਪਰਦੇਸੀ ਹੈ ਪਰਦੇਸੀ ਜਦੋਂ ਪਰਮਾਤਮਾ ਦੀ ਸੁਰਤ ਪਰਮਾਤਮਾ ਨਾਲ ਇੱਕਮਿਕ ਹੁੰਦੀ ਹੈ ਨਾ ਉੱਥੇ ਵੀ ਐਂ ਲੱਗਦਾ ਵੀ ਪਰਦੇਸੀ ਬਣੇ ਫਿਰਦੇ ਰਹੇ ਯਾਰ ਪਰਦੇਸੀ ਵੀ ਫਿਰਦੇ ਰਹੇ ਆਲੇ ਦੁਆਲੇ ਉਹ ਸੀ ਸੁਰਤ ਕਰਕੇ ਇੱਕਮਿਕ ਹੋਏ ਹੀ ਨਹੀਂ ਸਕੇ ਇੰਨੇ ਕਮਲੇ ਇੰਨੀ ਨੇੜੇ ਸੀ ਫਿਰ ਵੀ ਦੂਰ ਪੇਖਤ ਸੁਨਤ ਸਦਾ ਹੈ ਸੰਗੇ ਫਿਰ ਐਂ ਆਉਂਦਾ ਅੰਦਰੋਂ ਮੈਂ ਮੂਰਖ ਜਾਣਿਆ ਦੂਰੀ ਦੇ ਫਿਰ ਬੰਦੇ ਨੂੰ ਆਹ ਪੰਗਤੀਆਂ ਸਮਝ ਆਉਂਦੀਆਂ ਵੀ ਮੈਂ ਕਮਲਾ ਹੁਣ ਤੇ ਆਪਾਂ ਜੀਵ ਤੋਂ ਕਹਿ ਦਿੰਦੇ ਹਾਂ ਬਸ ਮੈਂ ਮੂਰਖ ਜਾਣਿਆ ਦੂਰੀ ਦੇ ਫਿਰ ਬੰਦਾ ਅੰਦਰੋਂ ਕਹਿੰਦਾ ਵੀ ਮੈਂ ਮੂਰਖੀ ਸੀ ਮੈਂ ਐਵੇਂ ਦੂਰੀ ਫਿਰਦਾ ਰਿਹਾ ਹੈ ਤੇ ਜਮਾਂ ਹੀ ਨਾਲ ਸੀ ਉਹ ਤੇ ਬਾਹਲਾ ਹੀ ਨੇੜੇ ਸੀ ਸੋ ਜਦੋਂ ਗੁਰੂ ਗਿਆਨ ਗੁਰੂ ਜੀ ਗਿਆਨ ਕਰਾ ਦਿੰਦੇ ਆ ਸਮਝ ਪੈ ਜਾਂਦੀ ਹੈ ਫਿਰ ਚਾਨਣ ਹੋ ਜਾਂਦਾ ਜੀ ਫਿਰ ਸਹਿਮ ਜੇ ਜਿਹੜੇ ਸਾਰੇ ਹੀ ਮੰਨਦੇ ਬਾਬਾ ਅਮਰਦਾਸ ਸੀ ਨਾ ਬਾਬਾ ਜੀ ਸੀ ਗੁਰੂ ਤੇ ਬਾਅਦ ਚ ਬਣਦੇ ਆ ਤੇ ਬਾਬਾ ਅਮਰਦਾਸ ਜੀ ਗੰਗਾ ਤੇ ਨਹਾਉਣ ਜਾਂਦੇ ਸੀ ਸਹਿਮ ਨਹੀਂ ਖਤਮ ਹੋਏ ਗੰਗਾ ਤੇ ਨਹਾਉਣ ਦੀ ਕਿਹੜੀ ਗੱਲ ਆ ਭਾਵੇਂ ਭਗਤ ਕਬੀਰ ਸਾਹਿਬ ਤੇ ਕਹਿੰਦੇ ਉੱਥੇ ਪੱਕਾ ਹੀ ਘਰ ਬਣਾ ਲਿਆ ਜਾ ਕੇ ਕਬੀਰ ਗੰਗਾ ਤੀਰ ਗੰਗਾ ਦੇ ਕਿਨਾਰੇ ਤੇ ਘਰ ਬਣਾ ਲੈ ਗੰਗਾ ਤੀਰ ਜੋ ਘਰ ਕਰੇ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਵੇ ਕਬੀਰ ਤੂੰ ਗੰਗਾ ਦੇ ਕਿਨਾਰੇ ਘਰ ਬਣਾਉਣਾ ਛੱਡ ਤੂੰ ਪੱਕਾ ਹੀ ਰਹਿ ਲੈ ਉੱਥੇ ਤੀਰਥ ਅਸਥਾਨਾਂ ਤੇ ਜਾਣਾ ਹੁਣ ਤੇ ਕਦੇ ਸਾਲ ਬਾਅਦ ਦੋ ਸਾਲ ਬਾਅਦ ਓਏ ਤੂੰ ਤੀਰਥ ਉੱਤੇ ਪੱਕਾ ਹੀ ਘਰ ਖਰੀਦ ਲੈ ਉੱਥੇ ਜਾ ਕੇ ਪੱਕਾ ਹੀ ਘਰ ਬਣਾ ਕੇ ਰਹਿਣ ਲੱਗ ਜਾ ਰੋਜ਼ ਨਹਾਇਆ ਕਰ ਰੋਜ਼ ਪਰ ਕਬੀਰ ਸਾਹਿਬ ਕਹਿੰਦੇ ਕੱਲਾ ਨਹਾਉਣ ਨਾਲ ਮੁਕਤੀ ਨਹੀਂ ਹੋ ਜਾਣੀ ਮਨ ਨਿਰਮਲ ਕਰਨਾ ਪੈਣਾ ਹੈ ਤੇ ਜਦੋਂ ਮਨ ਨਿਰਮਲ ਹੋ ਗਿਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਮਨ ਹੀ ਪਵਿੱਤਰ ਹੋ ਗਿਆ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਫਿਰ ਰੱਬ ਮਗਰ ਮਗਰ ਫਿਰਦਾ ਲਓ ਜੀ ਕਈ ਸਾਲ ਗੰਗਾ ਤੇ ਜਾਂਦੇ ਰਹੇ ਬਾਬਾ ਅਮਰਦਾਸ ਜੀ ਮਨ ਦੇ ਸਹਿਮ ਜੇ ਖਤਮ ਨਹੀਂ ਹੋਏ ਰਸ ਜਿਹਾ ਨਹੀਂ ਬਣਿਆ ਆਨੰਦ ਨਹੀਂ ਆਇਆ ਤੇ ਇੱਕ ਦਿਨ ਆਪਣੇ ਘਰੇ ਮੰਜੇ ਤੇ ਪਏ ਐ ਅੰਦਰ ਬੇਰਸੀ ਜੀ ਰਹਿੰਦੀ ਐ ਵੀ ਮਨਾ ਸਭ ਕੁਛ ਹੈ ਜ਼ਮੀਨ ਵੀ ਹੈ ਜਾਇਦਾਦ ਵੀ ਹੈ ਘਰ ਵੀ ਨੇ ਧੀਆਂ ਪੁੱਤ ਵੀ ਨੇ ਪਰ ਕੁਛ ਤੇ ਘਾਟ ਹੈ ਨਾ ਅਜੇ ਅੰਦਰ ਫਿੱਕਾ ਫਿੱਕਾ ਜਿਹਾ ਲੱਗਦਾ ਖਾਲੀ ਖਾਲੀ ਲੱਗਦਾ ਅੰਦਰੋਂ ਖਾਲੀ ਖਾਲੀ ਜਮਾਂ ਹੀ ਖਾਲੀ ਖਾਲੀ ਏਦਾਂ ਸੋਚ ਹੈ ਜੀ ਏਦਾਂ ਫਿਕਰ ਜਿਹਾ ਲੱਗਿਆ ਪਿਆ ਅੰਦਰ ਆ ਹੈ ਵੈਰਾਗ ਕਿਤੇ ਏਦਾਂ ਪੈਦਾ ਹੋ ਜਾਏ ਏਦਾਂ ਦੇ ਫਿਕਰ ਜੇ ਹੋਣੇ ਚਾਹੀਦੇ ਬੰਦੇ ਨੂੰ ਵੀ ਯਾਰ ਅੰਦਰੋਂ ਖਾਲੀ ਖਾਲੀ ਕਿਵੇਂ ਆ ਇਹਦੀ ਪੂਰਤੀ ਕਿਵੇਂ ਕਰੀਏ ਅੰਦਰੋਂ ਕਿਵੇਂ ਗੱਲ ਬਣੇ ਨਹੀਂ ਤੇ ਸਾਨੂੰ ਤੇ ਹੋਰ ਹੀ ਫਿਕਰ ਫਿਕਰ ਵੱਡ ਵੱਡ ਖਾਈ ਜਾਂਦੇ ਜੀ ਅਣਹੋਏ ਫਿਕਰ ਉਹ ਜਿਵੇਂ ਉਹ ਸੁਣਦੇ ਨਹੀਂ ਆਪਾਂ ਵੀ ਉਹ ਦੋਨੇ ਜਣੇ ਮੰਜੇ ਤੇ ਪਏ ਐ ਮੰਜੇ ਨਾਲ ਨਾਲ ਡਾਏ ਹੋਏ ਐ ਤੇ ਬਿਨਾਂ ਗੱਲ ਤੋਂ ਹੀ ਉਹ ਕਹਿੰਦੇ ਆਪਣੇ ਜਦੋਂ ਬੱਚਾ ਹੋ ਗਿਆ ਫਿਰ ਆਪਾਂ ਨੂੰ ਕਿੱਥੇ ਪਾਇਆ ਕਰਾਂਗੇ ਕਹਿੰਦਾ ਤੂੰ ਮੰਜਾ ਪਰੇ ਨੂੰ ਕਰ ਮੜ ਜਾ ਉਹ ਕਹਿੰਦੀ ਤੂੰ ਪਰੇ ਨੂੰ ਕਰ ਵਿਚਾਲੇ ਥਾਂ ਕਹਿੰਦੇ ਇੱਥੇ ਉਹ ਪੈ ਜਾ ਗੁਰੂ ਵਿਚਾਲੇ ਇੱਥੇ ਉਹਦਾ ਮੰਜਾ ਡਾਲ ਇੱਥੇ ਤੂੰ ਇੱਥੇ ਇੱਧਰ ਮੰਜਾ ਤੇਰਾ ਇੱਧਰ ਮੇਰਾ ਕਹਿੰਦੇ ਰੱਬ ਨੇ ਮਿਹਰ ਕਰਤੀ ਸਾਲ ਕੁ ਬਾਅਦ ਫਿਰ ਇੱਕ ਹੋਰ ਬੱਚਾ ਹੋ ਗਿਆ ਫਿਰ ਕਹਿੰਦੇ ਮੰਜੀ ਥੋੜ੍ਹੀ ਜਿਹੀ ਪਰੇ ਤੂੰ ਕਰ ਥੋੜ੍ਹੀ ਜਿਹੀ ਤੂੰ ਇੱਧਰ ਨੂੰ ਕਰ ਲਈ ਕਹਿੰਦੇ ਇੱਥੇ ਇੱਥੇ ਦੋ ਜੋਗਾ ਥਾਂ ਬਣ ਗਿਆ ਕਹਿੰਦੇ ਜੇ ਰੱਬ ਨੇ ਫਿਰ ਕਿਰਪਾ ਕਰਤੀ ਫਿਰ ਇੱਕ ਹੋਰ ਬੱਚਾ ਹੋ ਗਿਆ ਕਹਿੰਦੇ ਹੋਰ ਮੰਜੀ ਪਰੇ ਨੂੰ ਕਰ ਲਈ ਉਹ ਮੰਜੀ ਪਰੇ ਨੂੰ ਕੀਤੀ ਇੱਧਰ ਉਹ ਉੱਧਰ ਡਿੱਗ ਪਈ ਇੱਧਰ ਡਿੱਗ ਪਿਆ ਛੱਤ ਤੋਂ ਥੱਲੇ ਸਵੇਰੇ ਲੋਕਾਂ ਨੇ ਪੁੱਛਿਆ ਹੋ ਕੀ ਗਿਆ ਤੁਹਾਨੂੰ ਕਹਿੰਦੇ ਮਾਰ ਲਏ ਓਏ ਕਹਿੰਦੇ ਕਿੰਨੇ ਕਹਿੰਦੇ ਅਣਹੋਈ ਲਾਦ ਨੇ ਅਣਜੰਮੀ ਲਾਦ ਨੇ ਮਾਰ ਲਏ ਜੰਮੇ ਹੈ ਨਹੀਂ ਕਹਿੰਦੇ ਐਵੇਂ ਹੀ ਕੋਠੇ ਤੋਂ ਥੱਲੇ ਅਣਜੰਮੀ ਲਾਦ ਬਹੁਤ ਮਾਰਦੀ ਹੈ ਜੀ ਹਜੇ ਹੋਇਆ ਕੱਖ ਵੀ ਨਹੀਂ ਪਹਿਲਾਂ ਹੀ ਫਿਕਰ ਪਏ ਨੇ ਵੀ ਕੀ ਹੋਊਗਾ ਅਜੇ ਦੁੱਧ ਤੇ ਪਿਆ ਲਓ ਉਹਨੂੰ ਅਜੇ ਤੇ ਦੁੱਧ ਪਿਆਉਣ ਵਾਲਾ ਹੈ ਉੱਥੇ ਹੀ ਕਿੱਥੇ ਫੜਾਵਾਂਗੇ ਇਹਨੂੰ ਕੀ ਕਰੂਗਾ ਵੱਡਾ ਹੋ ਕੇ ਮੇਰਾ ਪੁੱਤ ਡਾਕਟਰ ਬਣੂ ਦੁੱਧ ਤੇ ਪੀ ਲੇ ਅਜੇ ਉਹਦੇ ਦੁੱਧ ਪਿਆਉਂਦੀ ਵੀ ਮੇਰਾ ਪੁੱਤ ਤੇ ਡਾਕਟਰ ਬਣੂ ਪਹਿਲਾਂ ਹੀ ਐਵੇਂ ਹੀ ਫਿਕਰ ਪਤਾ ਨਹੀਂ ਕਿਹੜੇ ਕਿਹੜੇ ਸਾਡੇ ਦਿਮਾਗ ਤੇ ਚੜ੍ਹੇ ਰਹਿੰਦੇ ਟੈਨਸ਼ਨਾਂ ਚੜੀਆਂ ਰਹਿੰਦੀਆਂ ਅਣਜੰਮਿਆਂ ਦਾ ਹੀ ਫਿਕਰ ਕਰੀ ਜਾਂਦੇ ਆ ਪੁੱਤ ਤੇਰੇ ਜੰਮੇ ਨੇ ਬਸ ਠੀਕ ਆ ਹੁਣ ਗਾਂ ਗਾਂ ਪੋਤਿਆਂ ਦਾ ਵੀ ਫਿਕਰ ਹੈ ਗਾਂ ਪੋਤਿਆਂ ਦੇ ਪੋਤਿਆਂ ਦਾ ਵੀ ਫਿਕਰ ਹੈ ਜਿਨ੍ਹਾਂ ਦੀਆਂ ਦਾਦੀਆਂ ਜਿਉਂਦੀਆਂ ਨੇ ਨਾ ਉਹ ਪੜੋਤਿਆਂ ਲਈ ਅਰਦਾਸਾਂ ਕਰਾਉਂਦੀਆਂ ਨੇ ਵੀ ਰੱਬਾ ਮੇਰੇ ਪੋਤੇ ਦੇ ਗਾਂ ਵੀ ਬੱਚਾ ਦੇ ਦੇ ਮੈਂ ਪੜੋਤੇ ਦਾ ਮੂੰਹ ਵੇਖ ਕੇ ਮਰਾਂ ਪਹਿਲਾਂ ਕਹਿੰਦੀ ਪੁੱਤ ਵੇਖ ਲਾਂ ਫਿਰ ਕਹਿੰਦੀ ਪੋਤਾ ਵੇਖ ਲਾਂ ਹੁਣ ਕਹਿੰਦੀ ਮੈਂ ਪੜੋਤਾ ਵੀ ਵੇਖ ਲਾਂ ਏਦਾਂ ਹੀ ਚੱਲੀ ਜਾਂਦਾ ਨਾ ਮਨ ਵਿੱਚ ਰੱਜਦਾ ਕਿੱਥੇ ਆ ਮਨ ਇਹ ਵਹਿਮ ਪਏ ਰਹਿੰਦੇ ਆ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਝੋਰਾ ਜਿਹਾ ਲੱਗਿਆ ਪਿਆ ਅੰਦਰ ਝੋਰਾ ਜਿਹਾ ਝੋਰਾ ਵੱਢ ਵੱਢ ਖਾਂਦਾ ਚੇਤਾ ਰੱਖਿਓ ਜੀ ਹਰ ਬੰਦੇ ਦੇ ਅੰਦਰ ਝੋਰਾ ਲੱਗਿਆ ਹੀ ਰਹਿਣਾ ਜਿੰਨਾ ਚਿਰ ਸੱਚਾ ਗਿਆਨ ਨਹੀਂ ਹੁੰਦਾ ਜਦੋਂ ਸਮਝ ਪੈ ਗਈ ਸੁਰਤ ਦਰਗਾਹ ਵਿੱਚ ਗਈ ਤਾਂ ਝੋਰਾ ਖਤਮ ਹੋਣਾ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਝੋਰਾ ਨਹੀਂ ਫਿਰ ਲੱਗਦਾ ਜਦੋਂ ਗੁਰੂ ਦਿਆਲ ਹੋ ਜਾਂਦਾ ਫਿਰ ਸੰਤੁਸ਼ਟੀ ਹੋ ਜਾਂਦੀ ਹੈ ਜੀ ਰੱਜ ਜਾਂਦਾ ਬੰਦਾ ਤ੍ਰਿਪਤ ਹੋ ਜਾਂਦਾ ਹੈ ਨਹੀਂ ਤੇ ਬਾਕੀ ਸਾਰੇ ਪਦਾਰਥ ਪਾ ਕੇ ਮਨ ਨਹੀਂ ਰੱਜਦਾ ਮਨ ਦੀ ਤ੍ਰਿਪਤੀ ਨਹੀਂ ਹੁੰਦੀ ਮਨ ਦੀ ਭੁੱਖ ਨਹੀਂ ਖਤਮ ਹੁੰਦੀ ਤ੍ਰਿਸ਼ਨਾ ਅਜੇ ਵੀ ਮੋਈ ਨਾ ਇਕੱਠਾ ਦੁਨੀਆ ਦਾ ਧਨ ਕੀਤਾ ਤ੍ਰਿਸ਼ਨਾ ਅਜੇ ਵੀ ਮੋਈ ਨਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਮਨ ਚ ਉਹ ਵੱਧਦੀ ਜਾਂਦੀ ਹੈ ਸਹਿਸ ਖੱਟੈ ਲਖ ਕੋ ਉਡਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਇਹ ਰੱਜ ਦੀ ਭੁੱਖ ਤੇ ਮਿਟਦੀ ਹੋਈ ਨਹੀਂ ਅੱਛਾ ਹੁਣ ਸੁਣੋ ਬਾਬਾ ਅਮਰਦਾਸ ਜੀ ਇਦਾਂ ਜੇ ਪਏ ਰਹਿੰਦੇ ਆ ਯਾਰ ਜਾਣੇ ਜ਼ਰੂਰ ਆ ਗੰਗਾ ਤੇ ਹਰ ਸਾਲ ਦੋ ਦੋ ਗੇੜੇ ਲਾਈਦੇ ਆ ਰਸ ਜਿਹਾ ਨਹੀਂ ਬਣਿਆ ਆਨੰਦ ਜਿਹਾ ਨਹੀਂ ਬਣਿਆ ਲਓ ਜੀ ਸਾਰੀ ਸਾਰੀ ਰਾਤ ਤਾਰੇ ਗਿਣਦਿਆਂ ਦੀ ਲੰਘ ਜਾਂਦੀ ਸੀ ਸਾਰੀ ਸਾਰੀ ਰਾਤ ਵੈਰਾਗ ਚ ਵੀ ਕਿਵੇਂ ਗੱਲ ਜੀ ਬਣੇ ਕਿਹੜਾ ਦੱਸੇ ਰਾਹ ਤਰੀਕਾ ਕਿਹੜਾ ਦੱਸੇ ਕੋਈ ਮੈਨੂੰ ਢੰਗ ਤਰੀਕਾ ਤੇ ਦੱਸ ਦੋ ਸਮਝ ਤੇ ਆਵੇ ਕੁਛ ਇੰਨੇ ਨੂੰ ਫਿਰ ਗਵਾਂਢ ਵਿੱਚੋਂ ਆਵਾਜ਼ ਆਈ ਬਾਣੀ ਪੜ੍ਹਨ ਦੀ ਤੇ ਬਾਣੀ ਕੌਣ ਪੜ੍ਹਦਾ ਹੈ ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਧੀ ਬੀਬੀ ਅਮਰੋ ਇਹਨਾਂ ਦੇ ਭਰਾ ਦੀ ਨੂੰਹ ਹੈ ਭਤੀਜੇ ਨੂੰ ਵਿਆਹੀ ਹੋਈ ਹੈ ਨੂੰਹ ਲੱਗਦੀ ਹੈ ਨਾਲ ਵਾਲਾ ਘਰ ਹੈ ਉਹ ਸਵੇਰੇ ਸਵੇਰੇ ਬੱਚੀ ਉੱਠਦੀ ਹੈ ਤੇ ਨਾਲ ਹੀ ਮਧਾਣੀ ਪਾ ਲੈਂਦੀ ਹੈ ਨਾਲ ਹੀ ਗੁਰਬਾਣੀ ਗਾਉਣ ਲੱਗ ਜਾਂਦੀ ਹੈ ਬੋਲ ਬੋਲ ਕੇ ਗੁਰਬਾਣੀ ਗਾਇਆ ਕਰੇ ਨਾਲੇ ਮਧਾਣੀ ਤੇ ਨਾਲੇ ਗੁਰਬਾਣੀ ਜਦੋਂ ਬੋਲ ਬੋਲ ਕੇ ਗੁਰਬਾਣੀ ਗਾਇਆ ਕਰੇ ਤੇ ਬਾਬਾ ਅਮਰਦਾਸ ਜੀ ਨੂੰ ਇੱਕ ਦਿਨ ਆਵਾਜ਼ ਸੁਣੀ ਆਵਾਜ਼ ਮਿੱਠੀ ਵੀ ਸੀ ਤੇ ਆਨੰਦ ਬੜਾ ਆਇਆ ਮੰਜੇ ਤੋਂ ਉੱਠੇ ਉਹ ਬੱਚੀ ਦੇ ਪਿਛਲੇ ਪਾਸੇ ਖੜ ਕੇ ਜਾ ਕੇ ਉਹ ਬਾਣੀ ਗਾਈ ਗਈ ਇਹ ਇਦਾਂ ਹੱਥ ਜੋੜ ਕੇ ਖੜੇ ਰਹੇ ਵੀ ਇੰਨਾ ਆਨੰਦ ਇੰਨਾ ਰਸ ਬਾਣੀ ਵਿੱਚ ਇੰਨਾ ਆਨੰਦ ਆਉਂਦਾ ਇੰਨਾ ਆਨੰਦ ਆਉਂਦਾ ਕਿਤੇ ਪਿਆਰਿਓ ਬੋਲ ਬੋਲ ਕੇ ਬਾਣੀ ਪੜਿਆ ਕਰੋ ਜਿਵੇਂ ਦੀ ਆਵਾਜ਼ ਹੈ ਜਿਵੇਂ ਦਾ ਗਲਾ ਹੈ ਜਦੋਂ ਸਵੇਰੇ ਜਪਜੀ ਸਾਹਿਬ ਪੜ੍ਹਦਾ ਹੈ ਨਾ ਬੋਲ ਬੋਲ ਕੇ ਗਾ ਗਾ ਕੇ ਪੜਿਆ ਕਰ ਜਿਵੇਂ ਕੱਲ ਆਪਾਂ ਹੁਕਮਨਾਮਾ ਲਓ ਉਹ ਹੁਕਮਨਾਮਾ ਨਹੀਂ ਸੀ ਕੱਲ ਆਇਆ ਮਨ ਰੇ ਕੌਣ ਕੁਮਤ ਤੈ ਲੀਲੀ ਕੱਲ ਹੁਕਮਨਾਮਾ ਨੌਵੇਂ ਪਾਤਸ਼ਾਹ ਦਾ ਬਚਨ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਮੈਂ ਕੀ ਨੀ ਲੋ ਹੁਕਮਨਾਮਾ ਪੂਰਾ ਸੁਣਦੇ ਹਾਂ ਆਪਾਂ ਕੱਲ ਵਾਲਾ ਵੇਖਿਓ ਐਂ ਗਾਇਆ ਕਰੋ ਬਾਣੀ ਜਿਵੇਂ ਵੀ ਆਉਂਦੀ ਹੈ ਨਾ ਜਿਵੇਂ ਦੀ ਤੇਰੀ ਆਵਾਜ਼ ਹੈ ਜਦੋਂ ਸਵੇਰੇ ਬਾਣੀ ਗਾਵੇਂ ਐਂ ਗਾਇਆ ਕਰ ਥੋੜ੍ਹੀ ਗਾ ਲਿਆ ਕਰ ਪਰ ਰਸ ਲਿਆ ਆਨੰਦ ਲਿਆ ਕਰ ਚੰਗਾ ਲੱਗਦਾ ਜੀ ਏਦਾਂ ਆਨੰਦ ਆਏਗਾ ਬਾਣੀ ਦੇ ਵਿੱਚ ਮਨ ਟਿਕਣ ਲੱਗ ਜੂ ਟਿਕਣ ਸੌਖੇ ਸੌਖੇ ਅਰਥ ਨੇ ਇਹ ਸ਼ਬਦ ਦੇ ਬਹੁਤ ਸੌਖਾ ਹੈ ਕਹਿੰਦੇ ਮਨਾ ਕਮਲਿਆ ਤੂੰ ਕਿਹੜੀ ਕੁਮੱਤ ਲੈ ਕੇ ਬਹਿ ਗਿਆ ਕਿੱਥੇ ਕੁਰਾਹੇ ਪੈ ਗਿਆ ਤੂੰ
ਮਨ ਰੇ ਕੌਣ ਕੁਮਤ ਤੈ ਲੀਲੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਮੁਕਤ ਪੰਥ ਜਾਣਿਓ ਤੇ ਨਾਹਨ
ਮੁਕਤੀ ਦਾ ਰਾਹ ਨਹੀਂ ਜਾਣਿਆ ਮੁਕਤ ਪੰਥ ਜਾਣਿਓ ਤੈ ਨਾਹਿਨ ਜਾਣਦਾ ਨਹੀਂ ਤੂੰ ਮੁਕਤੀ ਦਾ ਰਾਹ ਨਹੀਂ ਤੂੰ ਵੇਖਿਆ ਵੀ ਮੁਕਤ ਹੋਵਾਂ ਇਹਨਾਂ ਬੰਧਨਾਂ ਚੋਂ ਭਾਵ ਸੁਰਤ ਕਰਕੇ ਦਰਗਾਹ ਚ ਜਾਵਾਂ ਧਨ ਜੋਰਨ ਕੋ ਧਾਇਆ ਮਾਇਆ ਇਕੱਠੀ ਕਰੀ ਜਾਂਦਾ ਹਰ ਸਾਰੀ ਜ਼ਿੰਦਗੀ ਲੁੱਪੜੋ ਫਿਰ
ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾਇਆ ਪੂ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਭਜ ਨਾਨਕ ਪਾਤੂ ਬਤਾਈ।
ਗੁਰੂ ਜੀ ਕਹਿੰਦੇ ਨੇ ਅਕਲ ਲੈ ਮਾਲਕ ਨਾਲ ਜੁੜ ਲੈ ਅਸਲੀ ਪਦਵੀ ਪਾ ਲੈ ਪਦਵੀ। ਮਨੁੱਖਾ ਸਰੀਰ ਮਿਲ ਗਿਆ ਅਸਲੀ ਪਦ ਤੈਨੂੰ ਮਿਲ ਸਕਦਾ ਹੈ। ਪੂਰਾ ਹੋ ਜਾ ਪੂਰਾ ਜਿਹਦੇ ਲਈ ਬਣਾਇਆ ਪ੍ਰਗਟ ਹੋ ਜਾ ਖਿੜ ਜਾ। ਖਿੜ ਜਾਣਾ ਹੀ ਪਦਵੀ ਪਾਉਣੀ ਹੁੰਦਾ ਹੈ, ਖਿੜ ਜਾਣਾ ਹੀ ਪੂਰਾ ਹੋਣਾ ਹੁੰਦਾ ਹੈ। ਖੁੱਲ ਜਰਾ ਖਿੜ ਜਰਾ। ਆ ਵੇਖੋ ਕਿੰਨੇ ਪਿਆਰੇ ਪਿਆਰੇ ਆਹ ਬਚਨ ਪੜ੍ਹੇ ਸੀ ਸਾਹਿਬਜ਼ਾਦਿਆਂ ਨੇ, ਲੈ ਇੰਦਰ ਦਾ ਅਵਤਾਰ ਸੀ, ਆਹ ਪੜ੍ਹੇ ਸੀ ਉਹਨਾਂ ਨੇ। ਆਹ ਬਣਾਉਂਦੇ ਨੇ ਸਾਹਿਬਜ਼ਾਦੇ, ਉਹ ਇਹ ਸਾਹਿਬ ਦੇ ਬਚਨ ਪੜ੍ਹ ਕੇ ਬਣੇ ਨੇ, ਉਹ ਤਾਂ ਸਾਹਿਬਜ਼ਾਦੇ ਨੇ। ਸਾਹਿਬ ਦੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ, ਆਹ ਬਚਨ ਪੜ੍ਹ ਪੜ੍ਹ ਕੇ ਉਹ ਸਾਹਿਬਜ਼ਾਦੇ ਨੇ। ਆਹ ਬਚਨ ਪੜ੍ਹ ਕੇ ਤਾਕਤਾਂ ਆਉਂਦੀਆਂ ਨੇ। ਕਿਉਂ ਨਹੀਂ ਦੱਸਦੇ ਵੀ ਗੁਰਬਾਣੀ ਚੋਂ ਬਣੇ ਐ? ਕਿਉਂ ਨਹੀਂ ਦੱਸਦੇ ਵੀ ਗੁਰਬਾਣੀ ਦੀ ਤਾਕਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ ਇਹ? ਗੁਰਬਾਣੀ ਪੜ੍ਹਨ ਵਾਲੇ ਇਦਾਂ ਦੇ ਬਣ ਜਾਂਦੇ ਨੇ, ਗੁਰਬਾਣੀ ਪੜ੍ਹਨ ਵਾਲੇ ਕੁਰਬਾਨੀਆਂ ਕਰ ਸਕਦੇ ਨੇ, ਗੁਰਬਾਣੀ ਪੜ੍ਹਨ ਵਾਲਿਆਂ 'ਚ ਜਜ਼ਬਾ ਆਉਂਦਾ ਹੈ। ਤੁਸੀਂ ਕਹੀ ਜਾਂਦੇ ਹੋ ਇੰਦਰ ਦਾ ਅਵਤਾਰ, ਬਰਮਾ ਦਾ ਅਵਤਾਰ, ਸ਼ਿਵ ਜੀ ਦਾ ਅਵਤਾਰ, ਇਹਦਾ ਮਤਲਬ ਹੁਣ ਮੰਦਰਾਂ 'ਚ ਜਾਈਏ ਇਦਾਂ ਦੇ ਬਣਨ ਵਾਸਤੇ? ਗੁਰਬਾਣੀ ਪੜ੍ਹ ਕੇ ਜਜ਼ਬਾ ਆਏਗਾ, ਗੁਰਬਾਣੀ ਬਣਾਏਗੀ ਸਾਨੂੰ ਇਦਾਂ ਦੇ ਦ੍ਰਿੜਤਾ ਵਾਲੇ। ਹੁਣ ਗੁਰਬਾਣੀ ਪੜ੍ਹੀ ਜਾ ਰਹੀ ਹੈ, ਬੀਬੀ ਅਮਰੋ ਮਧਾਣੀ ਤੇ ਗੁਰਬਾਣੀ ਇਕੱਠੀਆਂ ਹੀ ਚੱਲਦੀਆਂ ਨੇ। ਤੇ ਬੀਬੀ ਪੜ੍ਹੇ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾ ਜਿਨ ਮਾਨਸ ਤੇ ਕਰਤ ਨਾ ਲਾਗੀ ਵਾ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਣ ਘੋਰਾਂ ਦਾ। ਬੀਬੀ ਬਾਣੀ ਪੜ੍ਹੇ ਬਾਬਾ ਜੀ ਪਿੱਛੇ ਖੜੇ ਹੈ, ਪਿੱਛੇ ਖੜੇ ਹੈ। ਸੁਣੀ ਗਏ ਸੁਣੀ ਗਏ ਸੁਣੀ ਗਏ ਕਹਿੰਦੇ ਇੰਨਾ ਆਨੰਦ ਇੰਨਾ ਰਸ ਭੋਗ ਪੈ ਗਿਆ। ਬੀਬੀ ਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਬਾਬਾ ਜੀ ਖੜੇ ਹੈ, ਦਾਦਾ ਸਹੁਰੇ ਦੇ ਥਾਂ ਸੀ ਭਰਾ, ਸਹੁਰੇ ਦਾ ਭਰਾ, ਉੱਠੀ ਫਟਾਫਟ ਏਦਾਂ ਸਤਿਕਾਰ ਨਾਲ, ਸਤਿਕਾਰ ਨਾਲ ਝੁਕੀ। ਪਿਤਾ ਜੀ ਤੁਸੀਂ ਖੜੇ ਸੀ ਇੱਥੇ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਤੇ ਆਪਣੀ ਮਸਤੀ ਚ ਬਾਣੀ। ਕਹਿੰਦੇ ਬੱਚੀਏ ਠੰਡ ਪੈ ਗਈ ਅੱਜ, ਮੈਨੂੰ ਠੰਡ ਪੈ ਗਈ, ਠੰਡ ਪੈ ਗਈ, ਹਾਏ ਹਾਏ ਠੰਡ ਏਦਾਂ ਪੈਣੀ ਚਾਹੀਦੀ ਹੈ ਸਾਨੂੰ, ਬਾਣੀ ਤੋਂ ਠੰਡ ਪੈਣੀ ਚਾਹੀਦੀ ਹੈ, ਗੁਰੂ ਜੀ ਦੇ ਬਚਨਾਂ ਤੋਂ ਠੰਡ ਪੈਣੀ ਚਾਹੀਦੀ। ਤਪਤ ਕੜਾਹਾ ਬੁੱਝ ਗਿਆ, ਇਹ ਬੁੱਝ ਜਾਏ ਕਿਤੇ ਤਪਤ, ਜੇ ਅੰਦਰ ਅੰਦਰ ਦੀ ਤਪਸ਼ ਜਿਹੜੀ ਹੈ ਖਤਮ ਹੋ ਜਾਏ, ਖਤਮ ਹੋ ਜਾਏ, ਕਿਰਪਾ ਹੋ ਜਾਏ ਕਿਤੇ ਸੱਚੇ ਪਾਤਸ਼ਾਹ। ਕੱਲ ਤਾਤੀ ਠੰਡਾ ਹਰ ਨਾਉ, ਉਹ ਠੰਡਾ ਕਿਤੇ ਨਾਮ ਮਿਲ ਜੇ, ਮਨ ਠੰਡਾ ਠਾਰ ਹੋ ਜਾਏ। ਬਾਬਾ ਜੀ ਕਹਿੰਦੇ ਧੀਏ ਠੰਡ ਪੈ ਗਈ ਅੱਜ ਮੈਨੂੰ, ਕੀ ਪੜ੍ਹਦੀ ਸੀ ਤੂੰ, ਪੜ੍ਹਿਆ ਕੀ ਹੈ ਤੂੰ ਇਹ? ਕਹਿੰਦੀ ਜੀ ਗੁਰਬਾਣੀ। ਇਹ ਕਿਹਦੀ ਬਾਣੀ? ਕਹਿੰਦੇ ਗੁਰੂ ਨਾਨਕ ਜੀ ਦੀ। ਗੁਰੂ ਨਾਨਕ ਕਿੱਥੋਂ ਲੱਭੇਗਾ ਮੈਨੂੰ, ਬੜਾ ਫਿੱਕਾ ਫਿੱਕਾ ਲੱਗਦਾ, ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੈ, ਸਾਰੀ ਸਾਰੀ ਰਾਤ ਜਾਗਦੇ ਦੀ ਲੰਘ ਜਾਂਦੀ ਹੈ। ਗੰਗਾ ਤੇ ਹਰ ਸਾਲ ਦੋ ਦੋ ਵਾਰੀ ਜਾਂਦੇ ਹਾਂ, ਆਨੰਦ ਨਹੀਂ ਬਣਦਾ, ਆਨੰਦ ਨਹੀਂ ਬਣਦਾ, ਭੁੱਖ ਹੈ ਅੰਦਰ, ਤ੍ਰਿਪਤ ਤੇ ਹੁੰਦਾ ਹੀ ਨਹੀਂ, ਮਨ ਜਾ ਆਈਦਾ ਸਾਡੇ ਚ ਕਈ ਵਾਰੀ ਤੁਰੇ ਜੇ ਫਿਰਦੇ ਹਾਂ, ਤ੍ਰਿਪਤੀ ਤ੍ਰਿਪਤੀ ਕੋਈ ਨਹੀਂ, ਭੁੱਖੇ ਹੀ ਜਾਂਦੇ ਹਾਂ, ਭੁੱਖੇ ਹੀ ਮੁੜ ਆਉਂਦੇ ਹਾਂ, ਖੁਰਾਕ ਨਹੀਂ ਮਿਲਦੀ, ਖੁਰਾਕ ਤ੍ਰਿਪਤੀ ਨਹੀਂ ਹੁੰਦੀ। ਉਹ ਕਹਿੰਦੇ ਵੀ ਮੈਂ ਜਾਣਾ ਜ਼ਰੂਰ ਹਾਂ ਗੰਗਾ ਤੇ ਨਹਾਉਣ, ਮੈਨੂੰ ਰਸ ਕੋਈ ਨਹੀਂ ਆਉਂਦਾ, ਗੁਰੂ ਨਾਨਕ ਕਿੱਥੋਂ ਲੱਭੂ ਮੈਨੂੰ, ਮੈਨੂੰ ਬੱਚੀਏ ਗੁਰੂ ਨਾਨਕ ਕਿੱਥੋਂ ਲੱਭੂ। ਬੀਬੀ ਅਮਰੋ ਕਹਿਣ ਲੱਗੀ ਜੀ ਗੁਰੂ ਨਾਨਕ ਜੀ ਤੇ ਚਲੇ ਗਏ ਸੱਚਖੰਡ, ਸਰੀਰ ਛੱਡ ਗਏ। ਉਦੋਂ ਬਾਅਦ ਫਿਰ ਕੌਣ ਹੈ? ਕਹਿੰਦੇ ਉਸ ਜ਼ਿੰਮੇਵਾਰੀ ਨੂੰ ਅੱਜ ਮੇਰੇ ਪਿਤਾ ਤੁਹਾਡੇ ਕੁੜਮ ਲੱਗਦੇ ਹੈ, ਗੁਰੂ ਅੰਗਦ ਸਾਹਿਬ ਉਹ ਨਿਭਾਉਂਦੇ ਹੈ। ਜਦੋਂ ਇਦਾਂ ਗਿਆ ਹੈਰਾਨ ਹੋ ਗਿਆ, ਅੱਛਾ ਬੱਚੀਏ ਲੈ ਚੱਲ ਮੈਨੂੰ ਮੇਰੇ ਆਪਣੇ ਪਿਤਾ ਜੀ ਦੇ ਕੋਲ, ਮੈਨੂੰ ਲੈ ਕੇ ਚੱਲ। ਮੈਨੂੰ ਹੁਕਮ ਹੈ ਵੀ ਜਿੰਨਾ ਚਿਰ ਸਦੀਏ ਨਾ ਉਹਨਾਂ ਚਿਰ ਆਉਣਾ ਨਹੀਂ ਨਹੀਂ ਧੀਏ ਮੈਨੂੰ ਲੈ ਕੇ ਚੱਲ ਮੈਂ ਆਪੇ ਬੇਨਤੀ ਕਰ ਲੂੰ ਚਾਰ ਕਹਾਰ ਮੰਗਾਏ ਡੋਲੇ ਵਿੱਚ ਬਿਠਾਇਆ ਬਾਬਾ ਅਮਰਦਾਸ ਜੀ ਘੋੜੀ ਤੇ ਬੈਠੋ ਪਿਤਾ ਜੀ ਕਹਿੰਦੇ ਨਾ ਮੈਂ ਘੋੜੀ ਤੇ ਨਹੀਂ ਪੈਦਲ ਜਾਊਂ ਨੰਗੇ ਪੈਰੀ ਚੱਲ ਕੇ ਪੈਦਲ ਗਏ ਨੰਗੇ ਪੈਰੀ ਨਾਲ ਨਾਲ ਤੁਰ ਕੇ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਇਦਾਂ ਜਾ ਕੇ ਕਿਹਾ ਬੀਬੀ ਅਮਰੋ ਨੇ ਅੰਦਰ ਗਈ ਮਹਾਰਾਜ ਇਦਾਂ ਮੇਰੇ ਨਾਲ ਮਹਾਰਾਜ ਨੇ ਉਹਨੂੰ ਵਿੱਚ ਹੀ ਕਹਿਤਾ ਕਹਿੰਦੇ ਲੈ ਆ ਅੰਦਰ ਮੈਨੂੰ ਪਤਾ ਤੂੰ ਕਿਹਨੂੰ ਲੈ ਕੇ ਆਈ ਆ ਲੈ ਆ ਅੰਦਰ ਲੈ ਆਈ ਸੰਗਤ ਇਦਾਂ ਬੈਠੀ ਹੋਈ ਸੀ ਗੁਰੂ ਜੀ ਸਜੇ ਹੋਏ ਸੀ ਬਾਬਾ ਅਮਰਦਾਸ ਜੀ ਜਦੋਂ ਅੰਦਰ ਵੜੇ ਐਂਟਰ ਹੋਏ ਤੇ ਗੁਰੂ ਜੀ ਨਾਲ ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋ ਗਏ ਫਰਜ਼ ਵੇਖੋ ਗੁਰੂ ਸਾਹਿਬ ਨੇ ਸੰਗਤ ਨੂੰ ਉਪਦੇਸ਼ ਦਿੰਦੇ ਨੇ ਵੱਖਰਾ ਚੈਪਟਰ ਹੈ ਜਦੋਂ ਕੁੜਮ ਆਏ ਹੁਣ ਕੁੜਮ ਨੇ ਉੱਥੇ ਫਿਰ ਖੜੇ ਹੋ ਗਏ ਲੜਕੇ ਵਾਲੇ ਆਏ ਨੇ ਫਟਾਫਟ ਸੇਫ ਉਹਨੂੰ ਇੱਕ ਖੇਸ ਮੰਗਾਇਆ ਖੇਸ ਉੱਤੇ ਚਾਂਦੀ ਦੇ 5 ਰੁਪਈਏ ਰੱਖ ਦਿੱਤੇ 5 ਚਾਂਦੀ ਦੇ ਰੁਪਈਏ ਰੱਖ ਕੇ ਇਦਾਂ ਖੇਸ ਰੱਖ ਕੇ ਲਓ ਜੀ ਜਦੋਂ ਇਦਾਂ ਮਿਲਣ ਲੱਗੇ ਮਿਲਣੀ ਜਿਵੇਂ ਹੁੰਦੀ ਹੈ ਮਿਲਣ ਲੱਗੇ ਪਹਿਲੀ ਵਾਰੀ ਆਏ ਹੋ ਤੇ ਬਾਬਾ ਅਮਰਦਾਸ ਜੀ ਹੱਥ ਜੋੜ ਕੇ ਅੱਖਾਂ ਚੱਖਾਂ ਪਾ ਕੇ ਇਦਾਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਸੇਵਾਦਾਰ ਬਣ ਕੇ ਆਇਆ ਆ ਜਿਹੜੀ ਮਾਇਆ ਦਿੱਤੀ ਹੈ ਨਾ ਤੁਸੀਂ ਇਹ ਤੇ ਮੁੱਕ ਜਾਣੀ ਹੈ ਇਹ ਮਾਇਆ ਤੇ ਕਿੰਨਾ ਚਿਰ ਰਹੂਗੀ ਮੇਰੇ ਕੋਲ ਪਰ ਉਹ ਮਾਇਆ ਦੇ ਦਿਓ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਉਹ ਖਜ਼ਾਨਾ ਦਿਓ ਖਜ਼ਾਨਾ ਜਿਹੜਾ ਮੁੱਕਦਾ ਹੀ ਨਹੀਂ ਅਮੁੱਕ ਉਹ ਖਜ਼ਾਨਾ ਮੈਨੂੰ ਦੇ ਦਿਓ ਆਹ ਮਾਇਆ ਨਹੀਂ ਚਾਹੀਦੀ ਆਹ ਮਾਇਆ ਚੱਕ ਲਓ ਮਾਇਆ ਨਹੀਂ ਚਾਹੀਦੀ ਖੇਸ ਜਦੋਂ ਲੈਣ ਲੱਗੇ ਕਹਿੰਦੇ ਮੈਂ ਵੀ ਨਹੀਂ ਲੈਣਾ ਇਹ ਤੇ ਮਹਾਰਾਜ ਸਾਲ ਰਹੇਗਾ 2 ਸਾਲ ਹੰਡਾ ਲਾਂਗਾ 5 ਸਾਲ ਹੰਡਾ ਲਾਂਗਾ ਐਸੀ ਚਾਦਰ ਪਾ ਦਿਓ ਜਿਹੜੀ ਜਨਮਾਂ ਜਨਮਾਂਤਰਾਂ ਦੇ ਮੇਰੇ ਪਾਪ ਢੱਕ ਲਵੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਨਾਮ ਦੀ ਚਾਦਰ ਪਾਓ ਮੇਰੇ ਪਾਪ ਢਕੇ ਜਾਣ ਆਹ ਤੇ ਚਾਦਰ ਮਹਾਰਾਜ ਬਸ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ ਮੈਂ ਕੁੜਮ ਬਣ ਕੇ ਨਹੀਂ ਆਇਆ ਬਸ ਚਰਨਾਂ ਤੇ ਡਿੱਗ ਪਏ ਗੁਰੂ ਸਾਹਿਬ ਨੇ ਮੋਢਿਆਂ ਤੋਂ ਫੜ ਕੇ ਆਖਿਆ ਬਾਬਾ ਜੀ ਸੇਵਾਦਾਰ ਬਣਨਾ ਔਖਾ ਬੜਾ ਹੈ ਤੁਹਾਡੀ ਤੇ ਰਿਸ਼ਤੇਦਾਰੀ ਵੀ ਹੈ ਲੋਕੀ ਗੱਲਾਂ ਬੜੀਆਂ ਕਰਨਗੇ ਕਹਿੰਦਾ ਮਹਾਰਾਜ ਦੁਨੀਆ ਦੀ ਪਰਵਾਹ ਤੇ ਛੱਡ ਦਿੱਤੀ ਹੈ ਜੇ ਲੋਕਾਂ ਵੱਲ ਵੇਖਣ ਲੱਗੀ ਇਹ ਨਾ ਫੇਰ ਨਾ ਇਸ ਰਾਹ ਤੇ ਤੁਰਿਆ ਗਿਆ ਗੁਰਮੁਖੋ ਫੇਰ ਨਹੀਂ ਦੁਨੀਆ ਜੇ ਦੁਨੀਆ ਵੱਲ ਵੇਖ ਕੇ ਤੁਰਾਂਗੇ ਫੇਰ ਨਹੀਂ ਜਿੱਥੇ ਸ਼ਮਾ ਪ੍ਰੇਮ ਦੀ ਜਗਦੀ ਹੈ ਉੱਥੇ ਪਹੁੰਚਣਾ ਕੰਮ ਪਰਵਾਨਿਆਂ ਦਾ ਉਹ ਕੋਈ ਪਰਵਾਨਾ ਵਿਰਲਾ ਹੀ ਪਹੁੰਚ ਸਕਦਾ ਕੋਈ ਕੋਈ ਵਿਰਲਾ ਹੀ ਪਹੁੰਚ ਸਕਦਾ ਸੋ ਸੱਚੇ ਪਾਤਸ਼ਾਹ ਮੈਂ ਦੁਨੀਆ ਦੀ ਪਰਵਾਹ ਛੱਡ ਆਇਆ ਕਿਰਪਾ ਕਰੋ ਮੈਨੂੰ ਆਪਣਾ ਸੇਵਕ ਬਣਾਓ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਾਬਾ ਜੀ ਗੱਲਾਂ ਦੁਨੀਆ ਬਹੁਤ ਕਰੇਗੀ ਸੱਚੇ ਪਾਤਸ਼ਾਹ ਲੋਕਾਂ ਦੀ ਮੈਂ ਪਰਵਾਹ ਨਹੀਂ ਕਰਦਾ ਆਪਣਾ ਸੇਵਕ ਬਣਾਓ ਫਿਰ ਬਾਬਾ ਅਮਰਦਾਸ ਜੀ ਨੇ ਸੇਵਾ ਸ਼ੁਰੂ ਕੀਤੀ 12 ਸਾਲ ਨਾਲੇ ਤੇ ਗਾਗਰ ਢੋਈ ਹੈ ਨਾਲੇ ਤੇ ਕੀਤੀ ਹੈ ਸੇਵਾ ਤੇ ਨਾਲੇ ਗੁਰੂ ਅੰਗਦ ਸਾਹਿਬ ਜੀ ਤੋਂ ਕੀਤੀ ਪੜ੍ਹਾਈ 60 ਸਾਲ ਦੀ ਉਮਰ ਦੇ ਵਿੱਚ ਗੁਰਮਤ ਨੂੰ ਸਮਝਿਆ ਪੜ੍ਹੇ ਗੁਰਮਤ ਦੀ ਪੜ੍ਹਾਈ ਕੀਤੀ ਨਾਲ ਨਾਲ ਤੇ 12 ਸਾਲ ਗਾਗਰ ਵੀ ਢੋਈ 12 ਸਾਲ ਸੇਵਾ ਵੀ ਕੀਤੀ ਤੇ ਨਾਲ ਗੁਰਮਤ ਦੀ ਪੜ੍ਹਾਈ ਵੀ ਕੀਤੀ ਗਿਆਨ ਵੀ ਲਿਆ ਸਿਮਰਨ ਵੀ ਨਾਲ ਹੋਇਆ ਤਾਂ ਗੱਲ ਬਣੀ ਹੈ ਜੀ ਸਾਡੇ ਵਾਲੇ ਕੱਲੀ ਗਾਗਰ ਢੋਣ ਦੀ ਗੱਲ ਕਰਦੇ ਐ 12 ਸਾਲ ਗਾਗਰ ਢੋਈ 12 ਸਾਲ ਗਾਗਰ ਢੋਈ ਇਦਾਂ ਦੀਆਂ ਗੱਲਾਂ ਸੁਣਾ ਸੁਣਾ ਕੇ ਕਈ ਬੰਦਿਆਂ ਦੀਆਂ ਜ਼ਿੰਦਗੀਆਂ ਲੇਖੇ ਲਵਾ ਦਿੰਦੇ ਐ ਸਮਝਾਉਂਦੇ ਕੱਖ ਨਹੀਂ 12 ਸਾਲ ਸੇਵਾ ਕਰੋ ਭਾਈ ਤਾਂ ਗੱਲ ਬਣਦੀ ਹੈ ਅਗਲਾ 12 ਸਾਲ ਡੰਗਰਾਂ 'ਚ ਲੱਗਿਆ ਰਹਿੰਦਾ ਹੈ ਪਸ਼ੂਆਂ 'ਚ ਲੱਗਿਆ ਰਹਿੰਦਾ ਹੈ ਲੰਗਰ 'ਚ ਲੱਗਿਆ ਰਹਿੰਦਾ ਹੈ ਪਰ ਉੱਥੇ ਨਹੀਂ ਪਹੁੰਚਾਉਂਦੇ ਜਿੱਥੇ ਪਹੁੰਚਾਉਣਾ ਚਾਹੀਦਾ ਸੀ ਦੋਵੇਂ ਗੱਲਾਂ ਨੇ ਕਈ ਬੰਦੇ ਜ਼ਿੰਦਗੀ ਲਾ ਦਿੰਦੇ ਆ ਜੀ 12 ਸਾਲ ਦੀ ਸੇਵਾ ਐ ਬਸ ਜਦੋਂ ਆ ਸੁਣਾਉਣੀ ਹੈ ਸਾਖੀ ਆਪਣੇ ਵਰਗਾ ਵਿੱਚ ਬੈਠਾ ਕਹਿੰਦਾ ਚੱਲ ਮਾਨਾ ਚੱਕ ਲੈ ਤੂੰ ਵੀ ਗਾਗਰ ਚੱਕ ਲੈ ਫੋੜਾ ਗੋਇਆ ਕਰ ਇਕੱਠਾ ਚੱਕ ਬੱਠਲ ਸੇਵਾ ਕਰੀ ਚੱਲੋ 12 ਸਾਲ ਲਾਈਏ 12 ਸਾਲ ਤੇ ਅੱਖਾਂ ਬੰਦ ਕਰ ਦਿਓ ਮੈਂ ਖੁਦ ਸੁਣੇ ਨੇ ਕਈ ਬੰਦੇ ਵੀ ਮੈਨੂੰ ਮਹਾਂਪੁਰਖੋ 5 ਸਾਲ ਹੋ ਗਏ ਭਾਈ 12 ਤੇ ਕਰਨੇ ਪੈਣਗੇ 12 ਤੇ ਜਾ ਕੇ ਮਾੜਾ ਜੀ ਗੱਲ ਬਣੂ ਅਗਲਾ 12 ਲਾ ਦਿੰਦਾ ਐਦਾਂ ਨਾਰਮਲੀ ਕਹਿ ਦਿੰਦੇ ਨੇ ਪਰ ਇਹ ਕੱਲੀ ਇਹ ਗੱਲ ਨਹੀਂ ਨਾਲ ਨਾਲ ਸੇਵਾ ਤੇ ਨਾਲ ਨਾਲ ਪੜ੍ਹਾਈ ਗੁਰਮਤ ਦੀ ਦੋਵੇਂ ਗੱਲਾਂ ਜ਼ਰੂਰੀ ਨੇ ਕਈ ਬੰਦੇ ਨਾਲ ਨਾਲ ਪੜੋ ਵੀ ਗੁਰਮਤ ਦੀ ਵਿਦਿਆ ਵੀ ਲਓ ਨਹੀਂ ਤੇ ਮਾਫ ਕਰਨਾ ਡੰਗਰਾਂ ਦੇ ਵਿੱਚ ਸੇਵਾ ਕਰਨੀ ਮਾੜੀ ਗੱਲ ਨਹੀਂ ਕਰੋ ਸੇਵਾ ਕਰਦਿਆਂ ਕਰਦਿਆਂ ਨਾਲ ਨਾਲ ਗੁਰਮਤ ਦੀ ਪੜ੍ਹਾਈ ਵੀ ਪੜੋ ਦੋਵੇਂ ਗੱਲਾਂ ਬੜੀਆਂ ਜ਼ਰੂਰੀ ਨੇ 12 ਸਾਲ ਲਾਤੇ ਸੀ 12 ਸਾਲ ਤੇ 12 ਸਾਲਾਂ ਬਾਅਦ ਇੱਕ ਦਿਨ ਲੱਕੜਾਂ ਗਏ ਐ ਪਾਣੀ ਲੈਣ ਵਾਸਤੇ ਹਨੇਰੀ ਸੀ ਕਾਲੀ ਬੋਲੀ ਰਾਤ ਤੇ ਖੱਡੀ ਦੇ ਵਿੱਚ ਕਿਸੇ ਜੁਲਾਹੇ ਦਾ ਮਾਫ ਕਰਨਾ ਉਹ ਕੰਮ ਹੀ ਇਦਾਂ ਦਾ ਕਰਦਾ ਹੈ ਖੱਡੀ ਪਾਉਂਦਾ ਹੈ ਉਹਨਾਂ ਨੂੰ ਲੋਕ ਜੁਲਾਹੇ ਕਹਿ ਦਿੰਦੇ ਆ ਭਾਵੇਂ ਧਰਮ ਵਿੱਚ ਜਾਤ ਪਾਤ ਕੋਈ ਨਹੀਂ ਖੱਡਾ ਲਾਇਆ ਖੱਡੀ ਲਾਈ ਹੋਈ ਹੈ ਕਿੱਲਾ ਅੱਡੇ ਲੱਗਿਆ ਹੈ ਕਿੱਲੇ ਨਾਲ ਚਰਨ ਛੋ ਗਿਆ ਖੱਡੀ ਦੇ ਵਿੱਚ ਡਿੱਗ ਪਏ ਅੰਦਰੋਂ ਪਏ ਘਰ ਵਾਲਾ ਕਹਿੰਦਾ ਘਰ ਵਾਲੀ ਨੂੰ ਆ ਕਿਹੜਾ ਬਾਹਰ ਚੋਰੋ ਚੱਕਾ ਨਾ ਹੋਵੇ ਕੋਈ ਉਹ ਕਹਿੰਦੀ ਪੈ ਜਾ ਅਮਰੂ ਨਥਾਵਾਂ ਕਹਿੰਦੇ ਇੱਥੇ ਤੁਰਿਆ ਫਿਰਦਾ ਨਥਾਵਾਂ ਤੁਰਿਆ ਫਿਰਦਾ ਕਹਿੰਦੇ ਨਥਾਵਾਂ ਘਰ 'ਚ ਇਹਨੂੰ ਕੋਈ ਰੋਟੀ ਨਹੀਂ ਦਿੰਦਾ ਕੁੜਮਾਂ ਦੇ ਘਰ ਟੁੱਕਰ ਪਿੱਛੇ ਕਹਿੰਦੇ ਟੁੱਕੜ ਪਿੱਛੇ ਇੱਥੇ ਤੁਰਿਆ ਫਿਰਦਾ ਘਰ ਘਰ ਆ ਗਾਗਰ ਢੋਂਦਾ ਫਿਰਦਾ ਉਸ ਵੇਲੇ ਬਾਬਾ ਅਮਰਦਾਸ ਜੀ ਖੱਡੀ 'ਚ ਪਈ ਆਵਾਜ਼ ਦਿੱਤੀ ਕਹਿੰਦੇ ਬੀਬੀ ਨਥਾਵਾਂ ਤੇ ਪਹਿਲਾਂ ਸੀ ਹੁਣ ਤੇ ਥਾਂ ਵਾਲਾ ਬਣ ਗਿਆ ਨਥਾਵਾਂ ਤੇ ਪਹਿਲਾਂ ਸੀ ਹੁਣ ਤੇ ਥਾਂ ਵਾਲਾ ਬਣ ਗਿਆ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਮੇਰੇ ਤੇ ਹੁਣ ਤੇ ਬਣਾ ਲਿਆ ਮੈਨੂੰ ਗੁਰੂ ਨੇ ਆਪਣਾ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਪਿਆਰੇ ਜੀ ਸੰਸਾ ਮੇਰਾ ਦੂਰ ਹੋ ਗਿਆ 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 ਪਿਆਰੇ ਜੀ ਗੱਜ ਕੇ ਪੜੋ ਭੈਣੋ
ਪਿਆਰੇ ਜੀ
ਜਬ ਤੇ ਦਰਸ਼ਨ ਪਾਇਆ ਜਬ ਤੇ ਦਰਸ਼ਨ ਪਾਇਆ
ਜਬ ਤੇ ਦਰਸ਼ਨ ਪਾਇਆ
ਜਬ ਤੇ ਦਰਸ਼ਨ ਪਾਇਆ
ਜਬ ਤੇ ਦਰਸ਼ਨ ਪਾਇਆ ਜਬ ਤੇ ਦਰਸ਼ਨ ਪਾਇਆ
ਜਬ ਤੇ ਦਰਸ਼ਨ ਪਾਇਆ
ਜਬ ਤੇ ਦਰਸ਼ਨ ਪਾਇਆ
ਜਬ ਤੇ
ਬਣਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਜਦੋਂ ਤੋਂ ਦਰਸ਼ਨ ਹੋਏ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦਰਣਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਬੁਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਸੋ ਇਸ ਕਰਕੇ ਭਾਈ ਬਾਬਾ ਅਮਰਦਾਸ ਜੀ ਨੇ 12 ਸਾਲ ਲਾਏ ਸੀ ਪੂਰੇ 72 ਸਾਲ ਦੀ ਉਮਰ ਵਿੱਚ ਬਾਬਾ ਜੀ ਨੂੰ ਕਿਹਾ ਆਜੋ ਅੱਜ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਇਸ਼ਨਾਨ ਕਰਕੇ ਆਜੋ ਦਰਬਾਰ ਵਿੱਚ ਬਿਠਾਇਆ ਆਪਣੀ ਆਸਣ ਤੇ ਬਿਠਾ ਕੇ ਮੱਥਾ ਟੇਕਦਾ ਕਹਿੰਦੇ ਅੱਜ ਤੋਂ ਡਿਊਟੀ ਹੋਈ ਤੁਹਾਡੀ ਹੈ ਆਖੋ ਸਤਨਾਮ ਵੇਖੋ ਬਈ ਕਿੱਥੇ ਪਹੁੰਚ ਗਏ ਪਰ ਪ੍ਰਭਾਵਿਤ ਕਿਹਦੇ ਤੋਂ ਹੋਏ ਸੀ ਬਈ ਪ੍ਰਭਾਵਿਤ ਕਿਹਦੇ ਤੋਂ ਹੋਏ ਬੀਬੀ ਅਮਰੋ ਤੋਂ ਬੀਬੀ ਅਮਰੋ ਜਦੋਂ ਬੰਦਾ ਪ੍ਰੈਕਟੀਕਲਿਟੀ ਕਰ ਵਿੱਚ ਹੁੰਦਾ ਨਾ ਆਪਣੀ ਜੀਵਨ ਵਿੱਚ ਜਦੋਂ ਲਾਗੂ ਕਰਦਾ ਪ੍ਰੈਕਟੀਕਲ ਕਰਦਾ ਗੁਰਬਾਣੀ ਨੂੰ ਜਿਹੜਾ ਬੰਦਾ ਤੁਹਾਨੂੰ ਗੁਰਬਾਣੀ ਨੂੰ ਜਿਉਂਦਾ ਮਿਲੇਗਾ ਨਾ ਗੁਰਬਾਣੀ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ ਮਿਲੇਗਾ ਉਹ ਬੰਦੇ ਨੂੰ ਵੇਖ ਕੇ ਜਿਹੜੇ ਬੰਦੇ ਦੀ ਜ਼ਿੰਦਗੀ ਬਦਲਦੀ ਉਹ ਫਿਰ ਟੁੱਟ ਨਹੀਂ ਸਕਦਾ ਧਿਆਨ ਨਾਲ ਸਮਝੋ ਵੀ ਜਦੋਂ ਪ੍ਰੈਕਟੀਕਲ ਹੋਵੇ ਨਾ ਕੋਈ ਬੰਦਾ ਆਪਣੀ ਲਾਈਫ ਵਿੱਚ ਲਾਗੂ ਕਰੇ ਗੁਰੂ ਸਾਹਿਬ ਦੇ ਬਚਨਾਂ ਨੂੰ ਉਹਨੂੰ ਵੇਖ ਕੇ ਜਦੋਂ ਜ਼ਿੰਦਗੀ ਬਦਲਦੀ ਹੈ ਉਹਦਾ ਅਸਰ ਬੜਾ ਗਹਿਰੇ ਤਲ ਤੇ ਹੋ ਜਾਂਦਾ ਇਸ ਕਰਕੇ ਬੀਬੀ ਅਮਰੋ ਨੂੰ ਵੇਖ ਕੇ ਹੀ ਬਾਬਾ ਅਮਰਦਾਸ ਜੀ ਦਾ ਜੀਵਨ ਬਦਲ ਗਿਆ ਸੀ ਇਦਾਂ ਦਾ ਜੀਵਨ ਆਪਣਾ ਬਣਾਈਏ ਵੀ ਸਾਨੂੰ ਵੇਖ ਕੇ ਹੀ ਜੀਵਨ ਬਦਲੇ ਲੋਕਾਂ ਦਾ ਗੁਰਬਾਣੀ ਵਿੱਚ ਰੰਗੇ ਜਾਈਏ ਸੁਰਤ ਦਰਗਾਹ ਵਿੱਚ ਰੱਖੀਏ ਦੁੱਧ 'ਚ ਪਾਣੀ ਪਾ ਲਈਏ ਸੁਰਤ ਦਰਗਾਹ 'ਚ ਹੋਵੇ ਵੀ ਨਾ 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 ਮਾਲਕ ਵੇਖਦਾ ਹੈ ਪਾਣੀ ਤੇ ਪਾ ਲਾਂਗੇ ਦਰਗਾਹ 'ਚੋਂ ਨਿਕਲ ਜਾਂਗੇ ਇੱਕ ਪਾਣੀ ਪਿੱਛੇ ਦਰਗਾਹ 'ਚੋਂ ਨਿਕਲ ਜਾਈਏ 5 ਰੁਪਈਆਂ ਪਿੱਛੇ ਆ ਪਿਆ ਫੋਨ ਕਿਸੇ ਦਾ ਡਿੱਗ ਪਿਆ ਚੱਕ ਲਈਏ ਉਹ ਇਹਦੇ ਪਿੱਛੇ ਇੱਕ ਪਿੱਛੇ ਸੁਰਤ ਕਰਕੇ ਨਿਕਲ ਜਾਈਏ ਏਡਾ ਸਸਤਾ ਸੌਦਾ ਮਸਾਂ ਮਿਲਦਾ ਮਸਾਂ ਜਦੋਂ ਬੰਦਾ ਗਲਤੀਆਂ ਕਰਦਾ ਨਾ ਫਿਰ ਵੇਖਦਾ ਵੀ ਆ ਲੜਕੀ ਕੋਈ ਧੀ ਭੈਣ ਕੋਈ ਉਹ ਚੰਮ ਪਿੱਛੇ ਚੰਮਣ ਮਨਾ ਕਮਲਿਆ ਕਾਮ ਪਿੱਛੇ ਕਿੱਧਰ ਨਿਕਲਣ ਲੱਗਿਆ ਉਧਰੋਂ ਨਿਕਲ ਜਾਏਗਾ ਇੱਧਰ ਨੂੰ ਤੇ ਜਾਏਗਾ ਉਹ ਤੋਂ ਧੱਕ ਦੇਣਗੇ ਵੀ ਚੱਲ ਪਿੱਛੇ ਜਿਹੜੀ ਸੁਰਤ ਇੱਕ ਮਿਕ ਹੁੰਦੀ ਆ ਉਹਦੀ ਪਰੇ ਹਟ ਜਾਏਗਾ ਥੱਲੇ ਸੁੱਟ ਦੇਣਗੇ ਥੱਲੇ ਜਦੋਂ ਮਾੜਾ ਜਿਹਾ ਖਿਆਲ ਆਉਂਦਾ ਨਾ ਮਾੜਾ ਵੀ ਚੱਲ ਇੱਧਰ ਨੂੰ ਚੱਲ ਜਾਏ ਨੂੰ ਉੱਥੇ ਹੀ ਮਨ 'ਚ ਆ ਜਾਂਦਾ ਵੀ ਨਾ ਨਾ ਮਨਾ ਕਰਤੇ ਲਏਗਾ ਕਰਤੂਤ ਮਾੜੀ ਉੱਧਰੋਂ ਧੱਕਿਆ ਜਾਏਗਾ ਧੱਕੇ ਧੱਕ ਦੇਣਗੇ ਤੈਨੂੰ ਜਿਹੜਾ ਸੁਰਤ ਕਰਕੇ ਜਾਂਦਾ ਹੈ ਉਹ ਜੀ ਕਿਸੇ ਵੀ ਕੀਮਤ ਉੱਤੇ ਉਹ ਸਮਝੌਤਾ ਨਹੀਂ ਕਰ ਸਕਦਾ ਸੁਰਤ ਕਰਕੇ ਜਿਹੜਾ ਦਰਗਾਹ 'ਚ ਜਾਂਦਾ ਹੈ ਸਮਝੌਤਾ ਕਰ ਨਹੀਂ ਸਕਦਾ ਉਹ ਕਹਿੰਦਾ ਮੈਂ ਨਹੀਂ ਕਰਨਾ ਸਮਝੌਤਾ ਏਦਾਂ ਏਡੀ ਵੱਡੀ ਦਾਤ ਮਿਲੀ ਹੈ ਜਿਹਦੀ ਕੋਈ ਕੀਮਤ ਨਹੀਂ ਜਿਹਦਾ ਮੁੱਲ ਇਸ ਕਰਕੇ ਸਾਈਂ ਨਾਮ ਅਮੋਲ ਹੈ ਨਾ ਉਹਦੀ ਹੋਂਦ ਬੜੀ ਅਮੋਲ ਹੈ ਕੀਮਤ ਨਾ ਕੋਈ ਪੜੋ ਜਾਣ ਦੋ
ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਜਿੰਨਾ ਪਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ
ਸੇ ਨਾਨਕ ਹਰ ਰੰਗ ਮਾਣ ਉਹੀ ਮਾਣ ਮਾਣੀਏ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਸਤਿਗੁਰੂ ਸਾਡੇ ਕੋਲ ਨੇ ਇਹਨਾਂ ਦੀ ਸੰਗਤ ਕਰਕੇ ਮਾਣ ਸਕਦੇ ਹਾਂ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਕਿਵੇਂ ਲੱਗਦਾ ਜੀ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲੱਗੈ ਤਾਗਾ ਜਾ ਕੋ ਹਰ ਰੰਗ ਲਾਗੋ ਇਸ ਜੁਗਮ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂਕੈ ਜਾ ਕਾ ਸਤਿਗੁਰ ਪੂਰਾ ਬਸ ਸਤਿਗੁਰੂ ਪੂਰਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ
ਗੁਣ ਗਾਉਣ
ਆਪਣੇ ਆਪ ਨੂੰ ਪੂਰਾ ਕਰੀਏ ਆਪਣੇ ਆਪ ਵਿੱਚੋਂ ਪੂਰਤੀ ਹੋਣੀ ਚਾਹੀਦੀ ਹੈ ਸਾਡੀ ਇਸ ਟੌਪਿਕ ਨੂੰ ਕਿਰਪਾ ਕਰਕੇ ਜ਼ਰੂਰ ਸਮਝਿਓ ਆਪਣੇ ਆਪ ਚੋਂ ਰੱਜਣਾ ਸ਼ੁਰੂ ਕਰੋ ਗੁਰਮੁਖੋ, ਮਾਲਕ ਤੇਰੇ ਵਿੱਚ ਹੈ, ਉਹਦੇ ਨਾਲ ਇੱਕ ਮਿਕ ਹੋ, ਜੋ ਵੀ ਕਰਦਾ ਹੈ ਉਹਨੂੰ ਹਾਜ਼ਰ ਸਮਝ ਕੇ ਸ਼ਿੱਦਤ ਨਾਲ ਕਰਿਆ ਕਰ, ਪੈਸ਼ਨ ਨਾਲ ਕਰਿਆ ਕਰ, ਉਹ ਅੰਦਰੋਂ ਜਦੋਂ ਫਿਰ ਉਹ ਖੁਰਾਕ ਖਾਏਗਾ ਫਿਰ ਤੇਰੀ ਰੂਹ ਰੱਜੀ ਰਹੇਗੀ। ਰੂਹ ਆਪਣੇ ਆਪ ਤੋਂ ਰੱਜਦੀ ਹੈ, ਪੈਸੇ ਨਾਲ ਨਹੀਂ ਰੱਜਦੀ। ਬਸ ਪੈਸੇ ਨਾਲ ਨਹੀਂ ਜੀ ਰੱਜਣੀ। ਕੰਮ ਚੋਂ ਜਿਹੜਾ ਬੰਦਾ ਹੁਣ ਵੇਖੋ ਜੌਬ ਕਰਨ ਜਾਵੇ, ਨੌਕਰੀ ਕਰੇ, ਬੱਚਿਆਂ ਨੂੰ ਪੜ੍ਹਾ ਕੇ ਰੱਜੇ, ਇਹ ਨਹੀਂ ਵੀ ਤਨਖਾਹ ਮਿਲ ਗਈ 50,000 ਤੇ ਮੈਂ 50,000 ਨਾਲ ਰੱਜਾਂਗਾ, ਤੇ ਚਲੋ ਲੋੜ ਹੈ ਚਾਹੀਦੀ ਹੋਈ ਹੈ, 50,000 ਨਾਲ ਨਹੀਂ, ਉਹ ਪੜ੍ਹਾ ਕੇ ਰੱਜੇ ਵੀ ਮੈਂ ਜਿਹਨੂੰ ਪੜ੍ਹਾਇਆ ਸ਼ਿੱਦਤ ਨਾਲ ਪਿਆਰ ਨਾਲ ਪੜ੍ਹਾਇਆ ਉਹਦੇ ਚੋਂ ਰੱਜੇਗਾ ਬੰਦਾ, 50,000 ਨਾਲ ਨਹੀਂ ਰੱਜਣਾ। ਤੇ ਜਿਹੜਾ ਬੰਦਾ 50,000 ਤੇ ਮਹੀਨੇ ਬਾਅਦ ਮੰਗਦਾ ਹੈ, ਮਹੀਨੇ ਬਾਅਦ 50,000 ਤੇ ਮੰਗਦਾ ਪਰ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ। ਆ ਨਹਿਰ ਬੰਦ ਹੋਈ ਸੀ ਨਾ ਜਿਹੜੀ, ਉਹਦੇ ਕੁਝ ਬੰਦੇ ਸੀਗੇ ਜਿਵੇਂ ਪਿੱਛੇ ਜਿਹੇ ਮੈਨੂੰ ਮਿਲਦੇ ਸਾਡੇ ਕੋਲ ਆਉਂਦੇ ਜਾਂਦੇ, ਤੇ ਮੈਨੂੰ ਕਹਿੰਦੇ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ 15-20 ਸਾਲਾਂ ਵਿੱਚ ਕਿੰਨੀ ਕੁ ਜੌਬ ਕੀਤੀ ਹੈ? ਕਹਿੰਦੇ ਮੈਂ 15 ਸਾਲਾਂ ਵਿੱਚ ਨਾ, ਮੈਨੂੰ ਕਹਿੰਦਾ 15 ਸਾਲਾਂ ਵਿੱਚ ਕਹਿੰਦਾ ਮੈਂ 15 ਮਹੀਨੇ ਵੀ ਨਹੀਂ ਗਿਆ, 15 ਸਾਲਾਂ 'ਚ ਮੈਂ ਕਿਹਾ ਗਿਆ ਹੀ ਨਹੀਂ। ਕਹਿੰਦਾ ਨਾ ਮੈਂ ਨਹੀਂ ਗਿਆ। ਕਹਿੰਦਾ ਬਸ, ਮੈਂ ਕਿਹਾ ਫਿਰ ਕਰੀਦਾ ਕੀ ਹੈ? ਕਹਿੰਦਾ ਬਸ ਸਬਜ਼ੀਆਂ ਸੁਬਜ਼ੀਆਂ ਦੇ ਆਈਦੀਆਂ ਨੇ ਮਾੜਾ ਮੋਟਾ, ਹੋਰ ਕੁਛ ਨਾ ਕੋਈ ਸਾਗ ਸੂਗ ਬਣਿਆ ਹੁੰਦਾ ਹੈ, ਘਰ ਦਾ ਕੋਈ ਹੋਰ ਸਮਾਨ ਸਮੂਨ ਦੇ ਆਈਦਾ ਹੈ, ਬਾਈ ਇੰਨੇ ਨਾਲ ਹੀ ਹੁਣ ਹੁੰਦੇ ਨੇ ਬੰਦੇ। ਵੇਖੋ ਉਹ ਸਾਹਿਬ ਨਾਲ ਘੱਟ ਗੱਲ ਕਰਦਾ, ਸਹਿਬਾਂ ਨਾਲ ਕਰਦਾ ਜ਼ਿਆਦਾ ਜਾ ਕੇ। ਤੇ ਜਦੋਂ ਬੀਬੀ ਖੁਸ਼ ਹੋ ਗਈ ਸਾਹਿਬ ਦੇ ਘਰ ਵਾਲੀ ਨੂੰ ਜਾ ਕੇ, ਆਹ ਲਓ ਮੈਡਮ ਜੀ ਤੁਹਾਡੇ ਲਈ ਮੈਂ ਸਬਜ਼ੀ ਲਿਆਇਆ ਜੀ, ਆ ਕੱਚੀ ਘਾਣੀ ਦਾ ਤੇਲ ਬਣਵਾ ਕੇ ਲਿਆਇਆ ਮੈਡਮ ਜੀ, ਆਹ ਲਓ ਜੀ। ਬਸ ਉਹ ਉਹ ਜਿਹੜੀ ਉਹ ਖੁਸ਼ ਹੋ ਗਈ, ਬਸ ਉਹ ਕਹਿੰਦੀ ਠੀਕ ਹੈ। ਇਹੋ ਜਿਹੇ ਬੰਦੇ ਜਿਹੜੇ ਹੁੰਦੇ ਨੇ ਫਿਰ ਇਹ ਲੈ ਜਾਂਦੇ ਨੇ ਨਾ ਕੁਛ ਉਹ ਗਿਫਟ ਗੁਫਟ ਲੈ ਕੇ ਜਾਣਗੇ, ਫਿਰ ਉਹ ਫਿਰ ਜਿਹੜੇ ਉਹ ਫਿਰ ਉਹਨੇ ਕਹਿਣਾ ਹੀ ਹੈ ਵੀ ਇਹਦਾ ਕੰਮ ਕਰ ਲੈ, ਇਹਦੀਆਂ ਹਾਜ਼ਰੀਆਂ ਲਾਈ ਚੱਲ। ਹੁਣ ਜਦੋਂ ਬੀਬੀ ਖੁਸ਼ ਹੈ ਉਹਨੇ ਕਹਿਣਾ ਕਿ ਇਹਦੀ ਹਾਜ਼ਰੀ ਲਾ ਦਿਆ ਕਰ ਜੀ, ਉਹ ਕਹਿੰਦਾ ਕੰਮ ਤੇ ਆਉਂਦਾ ਚੁੱਪ ਕਰਕੇ ਲਾ ਦਿਆ ਕਰ। 10 ਕਿਲੋ ਦੁੱਧ ਦੇ ਕੇ ਜਾਂਦਾ ਹੈ, 5-7 ਦਿਨ ਮੁੱਕਦਾ ਨਹੀਂ, ਫਿਰ 10 ਕਿਲੋ ਦੇ ਜਾਂਦਾ ਘਰ ਦਾ ਦੁੱਧ, ਸਬਜ਼ੀਆਂ ਸੁਬਜ਼ੀਆਂ ਸਾਗ ਸੂਗ ਬਣਾ ਕੇ ਦੇ ਜਾਂਦਾ। ਏਦਾਂ ਹੀ ਹੁੰਦੇ ਨੇ ਕਈ ਬੰਦੇ, ਹੁੰਦੇ ਨੇ ਕਈ ਚਾਪਲੂਸ ਜੇ, ਬਸ ਇੰਨੇ ਨਾਲ ਹੀ ਖੁਸ਼ ਕਰਦੇ। ਉਹ ਨਿਆਣਿਆਂ ਨੂੰ ਧੱਕੇ ਨਾਲ ਹੀ, ਬੀਬੀ ਤੂੰ ਤੂੰ ਕੰਮ ਕਰ, ਮੈਂ ਨਿਆਣਾ ਆਪੇ ਚੱਕ ਲੂ, ਆਪਣਾ ਕਦੇ ਚੁੱਕਿਆ ਨਾ ਹੋਵੇ, ਸਾਹਿਬ ਦਾ ਚੱਕ ਲੈਂਦਾ ਜਾ ਕੇ, ਉਹਦਾ ਨਿਆਣਾ ਚੁਖੜਾਈ ਖੜਾਉਂਦਾ ਫਿਰਦੇ ਨੇ ਫਿਰ ਗਈ। ਤੇ ਹੋਇਆ ਫਿਰ ਉਹ ਮੈਨੂੰ ਕਹਿੰਦਾ ਪਿੱਛੇ ਜੇ ਸਾਡੇ ਕੋਲ ਆਇਆ, ਕਹਿੰਦਾ ਧਰਨਾ ਲੱਗਣਾ ਮੈਂ ਚੱਲਿਆ। ਮੈਂ ਕਿਹਾ ਕੀ ਗੱਲ? ਕਹਿੰਦਾ ਨਹੀਂ ਮੈਂ ਧਰਨਾ ਲਾਉਣ ਚੱਲਿਆ। ਮੈਂ ਕੀ? ਕਹਿੰਦਾ ਸਾਡੀ ਤਰੱਕੀ ਨਹੀਂ ਕਰਦੇ, ਕਹਿੰਦਾ ਸਾਰੇ ਮਹਿਕਮਿਆਂ ਦੀ ਤਰੱਕੀ ਹੋ ਗਈ, ਕਹਿੰਦੇ ਅਸੀਂ ਜਾ ਕੇ ਧਰਨਾ ਲਾਉਣਾ ਹੈ ਵੀ ਡਰਾਈਵਰਾਂ ਦੀ ਵੀ ਤੇ ਯਾਰ ਤਰੱਕੀ ਕਰੋ। ਮੈਂ ਕਿਹਾ ਕਮਲਿਆ 50,000 ਤੇਰੀ ਤਨਖਾਹ ਹੈ, ਡੱਕਾ ਤੋੜਿਆ ਨੀ ਤਰੱਕੀ ਭਾਲਦਾ। ਵੇਖੋ ਵੀ ਕਹਿੰਦਾ ਧਰਨਾ ਲਾਉਣ ਚੱਲਿਆ ਵੀ ਸਾਡੀ ਵੀ ਤਰੱਕੀ ਕਰੋ, ਇੱਕ ਦਿਨ ਗਿਆ ਨੀ। ਵੇਖੋ ਬੰਦਾ ਇੱਕ ਦਿਨ ਨਹੀਂ ਗਿਆ। ਉਹ ਜਿਹੜੇ ਬੰਦੇ ਇਦਾਂ ਦੇ ਆ ਵੀ ਆਪਣੇ ਕੰਮ ਚੋਂ ਜਿਹੜਾ ਬੰਦਾ ਨਹੀਂ ਨਾ ਰੱਜਦਾ ਉਹਨੂੰ ਕੋਈ ਰਜਾ ਨਹੀਂ ਸਕਦਾ। ਆਪਣੇ ਕੰਮ ਚੋਂ ਸੰਤੁਸ਼ਟ ਹੋਣਾ ਸਿੱਖੋ, ਉਹਦੇ ਚੋਂ ਰੱਜੋ। ਸਾਡੇ ਨੇੜੇ ਇੱਕ ਪਿੰਡ ਹੈ, ਮੇਰੇ ਪਿੰਡ ਦੇ ਨੇੜੇ ਰੱਤੋ ਕੇ ਢੱਡਰੀਆਂ ਦੇ ਨਾਲ, ਉੱਥੋਂ ਦਾ ਜਿਹੜਾ ਮਾਸਟਰ ਹੈ ਨਾ ਸਕੂਲ ਦਾ, ਸਰਕਾਰੀ ਸਕੂਲ ਦੇ ਟੀਚਰ ਨੇ ਪਤੀ ਪਤਨੀ ਦੋ, ਉਹ ਸਰਕਾਰੀ ਟੀਚਰ ਨੂੰ ਐਦਕੀ ਰਾਸ਼ਟਰਪਤੀ ਅਵਾਰਡ ਵੀ ਮਿਲਿਆ। ਤੇ ਪਤਾ ਕਿਉਂ ਮਿਲਿਆ? ਉਹ ਦੋਵੇਂ ਪਤੀ ਪਤਨੀ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਲਈ ਆਏ, ਅਖਬਾਰਾਂ ਵਿੱਚ ਵੀ ਇੰਟਰਵਿਊ ਆਈ ਹੈ, ਟੀਵੀ ਤੇ ਵੀ ਚੱਲੇ ਨੇ, ਤੇ 10 ਸਾਲਾਂ ਵਿੱਚ ਨੇੜੇ ਨੇੜੇ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਹੋ ਗਏ, ਸਾਰੇ ਹੀ ਬੱਚੇ ਹਟਾ ਹਟਾ ਕੇ ਲੋਕਾਂ ਨੇ ਸਰਕਾਰੀ ਸਕੂਲ 'ਚ ਪਾ ਦਿੱਤੇ। ਪਤੀ ਪਤਨੀ ਇਦਾਂ ਦੇ ਨੇ ਕਿ ਛੁੱਟੀ ਹੋਣੀ ਚਾਹੀਦੀ ਹੈ 2 ਵਜੇ, 6-6 ਵਜੇ ਤੱਕ ਲਾਈ ਰੱਖਦੇ ਨੇ ਸਕੂਲ। ਇੰਨੀ ਵਧੀਆ ਪੜ੍ਹਾਈ ਕਰਾਈ ਹੈ ਬੱਚਿਆਂ ਨੂੰ ਕਿ ਅੰਗਰੇਜ਼ੀ ਮੀਡੀਅਮ ਤੋਂ ਵਧੀਆ ਪੜ੍ਹਾਉਂਦੇ ਆ ਦੋਨੇ ਜਣੇ, ਤੇ ਤਨਖਾਹ ਤੇ ਸਰਕਾਰੀ ਟੀਚਰ ਜਿੰਨੀ ਹੋਈ ਮਿਲਦੀ ਹੈ, ਪਰ ਇਲਾਕੇ ਵਾਲੇ ਤੇ 10 ਰੁਪਈਏ ਫੀਸ ਹੈ। ਵੇਖੋ ਸਰਕਾਰੀ ਸਕੂਲ ਦੀ ਫੀਸ ਕਿੰਨੀ ਕੁ ਹੁੰਦੀ ਹੈ? 10 ਹੋ ਸਰਕਾਰੀ ਸਕੂਲ ਦੀ, ਤੇ ਜੇ ਤੁਹਾਡਾ ਬੱਚਾ 10 ਰੁਪਈਏ ਮਹੀਨੇ ਦੇ ਨਾਲ ਪੜ੍ਹੇ, ਵੇਖੋ 100 ਰੁਪਈਆ ਦਾਖਲਾ ਹੋਵੇ ਜਿਹਦਾ, ਸੋਚ ਕੇ ਵੇਖੋ ਜੇ ਕਿਤੇ ਇਦਾਂ ਦੇ ਟੀਚਰ ਸਾਰੇ ਬਣ ਜਾਣ ਵੀ 2 ਵਜੇ ਤੱਕ 3 ਵਜੇ ਤੱਕ ਮਨੋ ਪੜਾਉਣ, ਕੱਲੇ ਕੱਲੇ ਬੱਚੇ ਤੇ ਜ਼ੋਰ ਲਾਉਣ, ਕੱਲੇ ਕੱਲੇ ਬੱਚੇ ਤੇ ਜ਼ੋਰ ਲਾਉਣ ਜੇ ਕਿਤੇ ਤੇ ਗੱਲ ਨਾ ਬਣ ਜੇ। ਦੁਨੀਆਂ 'ਚ ਗੱਲਾਂ ਹੁੰਦੀਆਂ ਜੀ, ਸਾਡੇ ਇਲਾਕੇ ਦੇ ਜਿੰਨੇ ਬੱਚੇ ਸਾਡੇ ਕਈ ਸਿੰਘਾਂ ਦੇ ਨਿਆਣੇ ਉਹ ਏਰੀਏ 'ਚ ਤੇ ਉਹ ਕਹਿਣਗੇ ਬਸ ਮੈਂ ਕਿਹਾ ਪ੍ਰਾਈਵੇਟ 'ਚ ਪਾਓ, ਕਹਿੰਦੇ ਸਰਕਾਰੀ 'ਚ ਪਾਉਣਾ, ਪੜ੍ਹਾਈ ਇਹ ਵਧੀਆ ਕਰਾਉਂਦੇ ਨੇ। ਤੇ ਜਿੰਨੇ ਨਾਲ ਨੇ ਵੇਖੋ ਏਦਾਂ ਦੇ ਸ਼ੌਂਕ ਹੈ ਜਿਨ੍ਹਾਂ ਨੂੰ ਪੈਸ਼ਨ ਹੈ ਅੰਦਰ, ਉਹ ਆਪਣੇ ਕੰਮ 'ਚੋਂ ਖੁਰਾਕ ਖਾਣ ਲੱਗ ਪਏ। ਇਹੋ ਜਿਹੇ ਬੰਦੇ ਰੂਹ ਰੱਜ ਜਾਂਦੀ ਹੈ, ਇਹੋ ਜਿਹੇ ਬੰਦੇ ਨਾ ਬਾਹਰੋਂ ਭਾਵੇਂ ਗਰੀਬ ਹੋਣ ਪਰ ਰੂਹ ਉਹਨਾਂ ਦੀ ਰੱਜੀ ਰਹਿੰਦੀ ਕਿਉਂਕਿ ਆਪਣੇ ਆਪ 'ਚੋਂ ਖੁਰਾਕ ਖਾਂਦੇ ਆ। ਇਸ ਕਰਕੇ ਇਹ ਨੁਕਤੇ ਨੂੰ ਜ਼ਰੂਰ ਧਿਆਨ 'ਚ ਰੱਖਿਓ, ਇਹਦੇ ਤੋਂ ਬਿਨਾਂ ਤੁਹਾਨੂੰ ਕੋਈ ਰਜ਼ਾ ਨਹੀਂ ਸਕਦਾ। ਮੇਰੀ ਗੱਲ ਤੇ ਚੇਤੇ ਰੱਖਿਓ, ਜੇ ਮੈਂ ਇਸ ਕੰਮ 'ਚੋਂ ਨਹੀਂ ਨਾ ਰੱਜਿਆ ਜੋ ਮੈਂ ਕਰ ਰਿਹਾ, ਮੈਂ ਕੀਰਤਨ ਕਰਦਾ ਵਿਚਾਰ ਕਰਦਾ, ਮੈਂ ਇਹਦੇ 'ਚੋਂ ਜੇ ਨਹੀਂ ਰੱਜ ਸਕਿਆ ਫਿਰ ਮੈਨੂੰ ਕੋਈ ਨਹੀਂ ਰਜਾਉਣ ਵਾਲਾ ਜਾਣਿਆ। ਮੇਰੀ ਸੰਤੁਸ਼ਟੀ ਹੋਣੀ ਚਾਹੀਦੀ, ਪੈਸ਼ਨ ਹੋਵੇ, ਮੈਨੂੰ ਸ਼ੌਂਕ ਹੋਵੇ, ਮੈਂ ਟਾਈਮ ਜਿਹਾ ਪਾਸ ਨਾ ਜੀ ਕਰਾਂ, ਮੈਂ ਟਾਈਮ ਪਾਸ ਜਿਹਾ ਨਾ ਕਰਾਂ ਵੀ ਬਸ ਮੈਂ ਬਸ ਵੀ ਟਾਈਮ ਜਿਹਾ ਪਾਸ ਕਰਦਾ ਵੀ ਬੱਝਾ ਰੁੱਧਾ ਜਿਹਾ, ਬਸ ਇਹ ਨਹੀਂ। ਜਿੰਨਾ ਕੁ ਕਰੇ ਬੰਦਾ ਦਿਲੋਂ ਕਰਨ ਦੀ ਕੋਸ਼ਿਸ਼ ਕਰੇ। ਸੋ ਆਓ, ਕੱਲ ਦਾ ਲਾਸਟ ਦੀਵਾਨ ਹੈ, ਸਾਰਿਆਂ ਨੇ ਦਰਸ਼ਨ ਦੇਣੇ ਆ ਜੀ। ਅੱਜ ਬਹੁਤ ਵੱਡੀ ਗਿਣਤੀ 'ਚ ਆਏ ਹੋ, ਮਲੌਤ ਦੇ ਦੀਵਾਨਾਂ ਵਿੱਚ ਐਤਕੀ ਸਭ ਤੋਂ ਵੱਧ ਇਕੱਠ ਹੈ। ਜਿੰਨਾ ਆਹ ਕਈ ਚੀਕਾਂ ਜੀਆਂ ਮਾਰਦੇ ਨੇ ਉਨੀ ਸੰਗਤ ਵੱਧਦੀ ਹੈ ਦਿਨ ਬਰ ਦਿਨ, ਜਿੰਨਾ ਰੌਲਾ ਪਾਉਂਦੇ ਆ। ਕਿਤੇ ਕੈਮਰੇ ਵਾਲੇ ਵੇਖੋ, ਕੈਮਰਾ ਜਾਂਦਾ ਕਿੱਥੇ ਤੱਕ ਪਤਾ ਲੱਗਦਾ। ਅੱਗੇ ਮਲੌਤ 'ਚ ਇੰਨੀ ਸੰਗਤ ਹੁੰਦੀ ਹੈ, ਸੰਗਤ ਤੇ ਅੱਗੇ ਵੀ ਹੁੰਦੀ ਹੈ ਪਰ ਅੱਗੇ ਨਾਲੋਂ ਜ਼ਿਆਦਾ ਕਿ ਨਹੀਂ ਦੇਖੋ ਐਤਕੀ ਦੂਜੇ ਦੀਵਾਨ 'ਚ। ਅਜੇ ਕੱਲ੍ਹ ਨੂੰ ਤੀਜਾ ਆਉਣਾ, ਪਾ ਲਓ ਰੌਲਾ, ਜਿੰਨਾ ਪਾਓਗੇ ਉਨਾ ਹੀ ਪਿਆਰ ਵਾਲੇ ਵਧਣਗੇ। ਅੱਗੇ ਨਾਲੋਂ ਸੱਚ ਸਮਝਣ ਲੱਗ ਪਈ ਹੈ ਜੀ ਸੰਗਤ, ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਅੱਗੇ ਨਾਲੋਂ ਫਰਕ ਪੈਣ ਲੱਗ ਪਿਆ, ਸਮਝਣ ਲੱਗ ਪਏ ਅੱਗੇ ਨਾਲ, ਸ਼ੁਕਰ ਹੈ ਗੁਰੂ ਸਾਹਿਬ ਮਿਹਰ ਰੱਖਣ। ਆਓ ਅੰਮ੍ਰਿਤ ਸੰਚਾਰ ਗੁਰਦੁਆਰਾ, ਗੁਰ ਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ, ਗੁਰ ਸ਼ਬਦ ਪ੍ਰਕਾਸ਼ ਸ਼ਹਿਰ ਮਲੌਦ। ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਜੀ, ਦਾਖਲਾ ਲੈ ਲਈਏ, ਪੜ੍ਹਾਈ ਕਰੀਏ ਗੁਰਮਤ ਦੀ, ਇਹ 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 ਰਾਹ ਤੇ ਤੁਰੀਏ। ਤੁਰਦੇ ਤੁਰਦੇ ਫਿਰ ਗੁਰੂ ਸਾਹਿਬ ਦੀ ਬਾਣੀ, ਇੱਕ ਵਾਰੀ ਬਾਂਹ ਫੜਾ ਦਿਓ ਗੁਰੂ ਗ੍ਰੰਥ ਸਾਹਿਬ ਨੂੰ, ਗੁਰਬਾਣੀ ਨਾਲ ਜੁੜ ਗਏ ਜਿਹੜੇ ਬੰਦੇ ਉਹਨਾਂ ਦੀ ਸੁਰਤ ਫਿਰ ਦਰਗਾਹ 'ਚ ਜਾਂਦੀ ਹੈ। ਸਰੀਰ ਜਿੱਥੇ ਮਰਜ਼ੀ ਰਵੇ ਹਰ ਵੇਲੇ ਆਨੰਦ 'ਚ ਰਹਿਣ ਲੱਗ ਜਾਣਗੇ। ਆਓ ਆਪਾਂ ਅੰਮ੍ਰਿਤਧਾਰੀ ਬਣੀਏ। ਵੀਰਾਂ ਭਰਾਵਾਂ ਭੈਣਾਂ ਬਜ਼ੁਰਗਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਆਪਾਂ ਨਾਮ ਲਿਖਾਓ, ਗੁਰੂ ਵਾਲੇ ਬਣੀਏ, ਸਿੰਘ ਸਜੀਏ। ਸ਼ਾਮ ਨੂੰ 5 ਵਜੇ ਆ ਜਾਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, 6 ਵਜੇ ਤੱਕ ਤੇ ਆਉਣਾ ਹੀ ਆਉਣਾ ਹੈ ਨਾ, 6 ਤੋਂ ਲੇਟ ਨਹੀਂ। ਕੱਲ੍ਹ ਦਾ ਦੀਵਾਨ ਫੇਰ, ਅੱਜ 8:15 ਆ ਗਏ ਸੀ ਸਟੇਜ ਤੇ, ਕੱਲ੍ਹ ਆਪਾਂ ਕੋਸ਼ਿਸ਼ ਕਰਾਂਗੇ ਇਦੋਂ ਵੀ 15 ਮਿੰਟ ਪਹਿਲਾਂ ਆਈਏ, 7:30। ਲੇਟ ਨਾ ਕਰਿਓ ਜੀ, ਨੋਟ ਰੱਖਿਓ, 7:30 ਵਜੇ ਆਪਾਂ ਕੱਲ੍ਹ ਨੂੰ ਆ ਜਾਈਏ। ਵੇਲੇ ਨਾਲ ਆਇਓ, ਵੇਲੇ ਨਾਲ ਸ਼ੁਰੂ ਕਰਾਂਗੇ, ਫਿਰ ਵੇਲੇ ਨਾਲ ਸਮਾਪਤੀ ਹੋ ਜੂ। ਕਿਉਂਕਿ ਜੇ 15 ਮਿੰਟ ਵੱਧ ਲੱਗ ਵੀ ਗਏ, ਜਿਵੇਂ ਹੁਣ ਅੱਜ 2.5 ਘੰਟੇ ਲੱਗ ਗਏ, 10:15 ਹੋ ਗਏ, ਤੇ ਜੇ ਕੱਲ 10:15 ਵੱਜਣੇ ਹੋਣਗੇ, 3.25 ਘੰਟੇ ਵੀ ਲਾਵਾਂਗੇ ਤਾਂ ਵੀ 10:15 ਹੀ ਵੱਜਣਗੇ, ਇਦੋਂ ਲੇਟ ਨਹੀਂ ਹੋਵਾਂਗੇ। 7:30 ਵਜੇ ਤੋਂ ਪਹਿਲਾਂ 7 ਵਜੇ ਜਥਾ ਸ਼ੁਰੂ ਕਰ ਲਏਗਾ, 7:30 ਵਜੇ ਮੈਂ ਆ ਜਾਵਾਂਗਾ। ਵੇਲੇ ਨਾਲ ਆਇਓ ਜੀ ਸਾਰੇ, ਕਿਰਪਾ ਕਰਿਓ, ਜਿਨ੍ਹਾਂ ਨੇ ਅੰਮ੍ਰਿਤ ਛਕਣਾ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਿਆ ਤੇ ਉਹ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਲੈਣ, ਸਾਰੀ ਸੰਗਤ ਦਾ। ਗੰਗਾ ਨਗਰ ਤੋਂ ਭਾਈ ਗਗਨਦੀਪ ਸਿੰਘ ਜੀ ਆਏ ਹੈ, 100 ਸਰੀਰ ਨਾਲ ਲੈ ਕੇ ਪਹੁੰਚੇ ਹੈ, ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹਾਂ ਸਾਰੀ। ਚਲੋ ਬਹੁਤ ਧੰਨਵਾਦ ਸਾਰੀ ਸੰਗਤ ਦੇ ਸਹਿਯੋਗ ਦਾ, ਜਿਨ੍ਹਾਂ ਜਿਨ੍ਹਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਹੈ, ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਭਾਈ ਭੁਪਿੰਦਰ ਸਿੰਘ ਜੀ, ਉਹਨਾਂ ਦਾ ਵੀ ਪਰਿਵਾਰ ਆਇਆ ਹੋਇਆ ਹੈ, ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ। ਮੱਥਾ ਟੇਕ ਲਓ ਜੀ, ਮੋਬਾਈਲ ਆਪਣੇ ਸਾਂਭ ਕੇ ਰੱਖਿਓ, ਸਾਰੇ ਦਰਗਾਹ 'ਚ ਜਾਣ ਵਾਲੇ ਨਹੀਂ ਜੀ ਹੁੰਦੇ, ਮੋਬਾਈਲ ਆਪਣੇ ਸਾਂਭ ਕੇ ਰੱਖਿਓ, ਪਰਸ ਸਾਂਭ ਕੇ ਰੱਖਿਓ। ਜੇ ਸਾਰੀਆਂ ਹੀ ਦਰਗਾਹੀ ਰੂਹਾਂ ਹੋਣ ਫਿਰ ਕਹਿਣਾ ਨਹੀਂ ਪੈਂਦਾ, ਫਿਰ ਅਜੇ ਅਸੀਂ ਨਰਕੀ ਜੀਵ ਬਥੇਰੇ ਹੈ ਆ। ਤੇ ਆਓ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਰੱਖਣ, ਧਿਆਨ ਰੱਖਿਓ ਭਾਈ। ਗੁਰੂ ਸਾਹਿਬ ਜਾਣਗੇ ਫਿਰ ਚੱਲਦੇ ਆਂ ਮੱਥਾ ਟੇਕ ਲਓ ਆ ਜਾਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ ਸਮਰਥ ਸਵਾਮੀ ਤੋ ਕਿਉਂ ਮਨ ਹੋ ਸਾਰੇ ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਬਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਦੇ ਰਹਿ ਸਾਚਾ ਹਰ ਸਾਤ ਮੁਖ ਮਨ ਆਏ ਵਸਿਆ ਜਿਹੜੀ ਇੱਛਾ ਸਭ ਪੁਜਾਈਆਂ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਬਣੋੜ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਦੇ ਦੇ ਪੁਨੀ ਮੈਂ ਦੇ ਪਵਿੱਤ ਸਤਿਗੁਰ ਰਹੇ ਅੰਬਰ ਪੂਰੇ ਕਮਣ ਗੁਰੂ ਪਾਣੀ ਪਿਤਾ ਮਾਤਾ ਕਰ ਚੰਗਿਆਈਆਂ ਮੁਰਿਆਈਆਂ ਵਾਜੇ ਧਰਮ ਜਿੰਨੀ ਨਾਮ ਤੇ ਆਇਆ ਗਏ ਸੰਗਤ ਕਾਲ ਜਿੰਨੀ ਨਾਮ ਤੇ ਆਇਆ ਗਏ ਸੰਗਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ हर आपे बोल बुलावे, हर आपे पंच तत् विस्थारा विच धातु पंच आप पावे। जन नानक सतगुर मिले आपे, हर आपे झगर चुकावे, हर आपे पंच तत् विस्थारा विच धातु पंच आप पावे। जन नानक सतगुर मिले आपे, हर आपे झगर चुकावे।
वाहेगुरु जी का खालसा, वाहेगुरु जी की फतेह।